And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਤੁਸੀਂ ਕੱਲ੍ਹ ਦੇਖੋ ਸਵੇਰੇ ਤੁਹਾਨੂੰ ਮਿਸ ਕੀਤਾ। ਤੁਸੀਂ ਓਨਟੈਰੀਓ ਜਾਂ ਕਿਊਬੈਕ ਔਰ ਲਾਟਰੀ ਵਾਲੀ ਟਿਕਟ ਤੇ ਨਹੀਂ ਖਰੀਦਣ ਗਏ ਹੋਏ ਸੀ?
ਮੈਨੂੰ ਲੱਗਾ ਕਿ ਧਰਨਾ ਪ੍ਰਦਰਸ਼ਨ ਕਰ ਰਹੇ
ਨੇ। ਨਹੀਂ ਨਹੀਂ
ਨਹੀਂ,
ਉਹ 80 ਮਿਲੀਅਨ ਡਾਲਰ ਵਾਲਾ ਜਿਹੜਾ ਰਿਕਾਰਡ ਜੈਕਪੋਟ ਸੀ, ਉਹ ਦੋ ਵੱਖੋ ਵੱਖਰੀਆਂ ਟਿਕਟਾਂ ਦੇ ਵਿੱਚ ਹੁਣ ਸਪਲਿਟ ਹੋਣਾ।
40-40
ਮਿਲੀਅਨ ਇੱਕ ਟਿਕਟ ਦੱਸਿਆ ਜਾ ਰਿਹਾ ਵੀ ਕਿਊਬੈਕ 'ਚ ਵੇਚੀ ਗਈ ਸੀ, ਇੱਕ ਟਿਕਟ ਓਨਟੈਰੀਓ 'ਚ ਵੇਚੀ ਗਈ ਸੀ। ਮੈਂ 2 ਹਫ਼ਤੇ ਪਹਿਲਾਂ ਜਾ ਆਇਆ, ਨਹੀਂ 3 ਹਫ਼ਤੇ ਲੇਟ, ਹੈ ਨਾ, ਥੋੜ੍ਹਾ ਲੇਟ ਜਾਣਾ ਚਾਹੀਦਾ ਸੀ। ਸੋ ਮੇਰੇ ਖਿਆਲ ਹਮੇਸ਼ਾ ਤੋਂ ਜਿਹੜੀ ਉਹ ਗੱਲ ਹੁੰਦੀ ਹੈ ਨਾ ਵੀ
ਜਾ ਕੇ ਨੀ ਟਿਕਟ ਲੈਣੀ ਵੀ ਪੈਣੀ
ਲਈ
ਨਹੀਂ। ਸਹੀ ਗੱਲ ਆ, ਹੋਣਾ ਹੀ ਆ
ਉਦੋਂ ਵੀ ਕੁਛ ਨਾ ਕੁਛ ਤਾਂ ਹੋਣਾ। ਚਲੋ ਠੀਕ ਆ ਵਾਸੂ ਜੀ, ਜਿਹਦੇ ਯਾਰ ਤੁਹਾਡੇ ਵਰਗੇ ਉਹ ਪਹਿਲਾਂ ਹੀ ਮਿਲੀਅਨੇਅਰ ਆ।
ਯਾਰਾਂ ਦਾ ਵੀ ਸੋਚੋ, ਯਾਰਾਂ ਦੇ ਸਿਰ ਤੇ ਮਿਲੀਅਨੇਅਰ ਬਣੀ ਜਾਂਦਾ, ਯਾਰਾਂ ਦਾ ਵੀ ਸੋਚੇ ਕੋਈ।
ਵਾਸੂ ਜੀ ਬਿਲਕੁਲ ਸਹੀ ਗੱਲ ਆ ਵੈਸੇ, ਚਲੋ ਤੁਹਾਡੀ ਵੀ ਲੋਟਰੀ ਲੱਗੇ।
ਹਾਂ ਇਹ ਹੋਈ ਨਾ ਗੱਲ,
ਤੁਸੀਂ ਵੀ ਉਹ ਗੱਲ ਕਹਿ ਸਕਦੇ ਸੀ ਵਾਪਸ।
ਮੈਂ ਨਹੀਂ ਕਹਿਣੀ,
ਨਹੀਂ ਕਹਿਣੀ,
ਇੱਦਾਂ ਮੱਲੋ ਮੱਲੀ ਨਹੀਂ ਨਾ, ਮੌਕਾ ਦੇਖ ਕੇ ਕਹਾਂਗੇ, ਜੈਨੂਅਲ ਲੱਗਣੀ ਚਾਹੀਦੀ ਗੱਲ।
ਇਹ ਗੱਲ ਬੜੀ ਜ਼ਰੂਰੀ ਆ ਯਾਰ, ਇਹ ਬਹੁਤ ਇੰਪੋਰਟੈਂਟ। ਆਈ ਥਿੰਕ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਆ, ਤੁਸੀਂ ਸਾਰੀਆਂ ਗੱਲਾਂ ਪਤੇ ਦੀ ਕਰਦੇ ਵੈਸੇ, ਪਰ ਇਹ ਇੰਪੋਰਟੈਂਟ ਬੜੀ ਗੱਲ। ਕਈ ਵਾਰੀ ਸਾਹਮਣੇ ਵਾਲਾ ਤੁਹਾਨੂੰ ਕੰਪਲੀਮੈਂਟ ਦਿੰਦਾ, ਫਿਰ ਨਾ ਤੁਸੀਂ ਹੋਰ ਜ਼ਿਆਦਾ ਉਹਨੂੰ ਹੋਰ ਭਾਵ ਵਿਭੋਰ ਹੋ ਕੇ ਤੁਸੀਂ ਹੋਰ ਕੰਪਲੀਮੈਂਟ ਦਿੰਦੇ ਹੋ।
ਇਟ ਸਟਾਰਟਸ ਵਿਦ ਲਾਈਕ ਵਾਈਜ਼, ਫਿਰ ਲੱਗਦਾ ਯਾਰ ਗੱਲ ਹਲਕੀ ਹੈ, ਫਿਰ ਕਹਿੰਦੇ ਨਹੀਂ ਨਹੀਂ ਆਈ ਜੈਨੂਅਲੀ ਮੀਨ ਇਟ, ਫਿਰ ਤੁਸੀਂ ਉਹਨੂੰ ਐਕਸਪਲੇਨ ਕਰਨ ਲੱਗ ਪੈਂਦੇ ਹੋ, ਤੇ ਫਿਰ ਕਿਹਾ ਜਾਂਦਾ ਓਨਲੀ ਲਾਈਜ਼ ਹੈਵ ਡੀਟੇਲ।
ਸਹੀ ਗੱਲ ਹੈ, ਝੂਠ ਦੇ ਪੈਰ ਨਹੀਂ ਹੁੰਦੇ ਪਰ ਝੂਠ ਦੇ ਵੇਰਵੇ ਜ਼ਰੂਰ
ਹੁੰਦੇ ਨੇ। ਸੱਚ ਨੂੰ ਵੇਰਵੇ ਦੀ ਲੋੜ,
ਸੱਚ ਨੂੰ ਵੇਰਵੇ ਦੀ ਲੋੜ ਨਹੀਂ ਹੁੰਦੀ। ਠੀਕ ਹੈ ਵਾਸੂ ਜੀ, ਬਿਲਕੁਲ ਸਹੀ ਗੱਲ ਆ। ਅੱਛਾ ਵਾਸੂ ਜੀ, ਹੁਣ ਵੇਰਵੇ ਬੜੇ ਸਾਂਝੇ ਕੀਤੇ ਜਾ ਰਹੇ ਨੇ ਸੂਬੇ ਦੇ ਵਿੱਚ ਹੈਲਥ ਕੇਅਰ ਵਾਲੀ ਸਥਿਤੀ ਨੂੰ ਲੈ ਕੇ ਵੀ। ਪਰਸੋਂ ਸਰੀ ਮੈਮੋਰੀਅਲ ਹਸਪੀਟਲ ਦੇ ਡਾਕਟਰਸ ਨੇ ਜਿਹੜੀ ਇੱਕ ਚਿੱਠੀ ਲਿਖ ਦਿੱਤੀ ਫਰੇਜ਼ਰ ਹੈਲਥ ਦੀ ਮੈਨੇਜਮੈਂਟ ਦੇ ਨਾਂ, ਖਾਸ ਤੌਰ 'ਤੇ ਫਰੇਜ਼ਰ ਹੈਲਥ ਦੀ ਮੁਖੀ ਡਾਕਟਰ ਵਿਕਟੋਰੀਆ ਲੀ ਦੇ ਨਾਮ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਆਪਣੇ ਕੰਸਰਨਸ ਜ਼ਾਹਰ ਕੀਤੇ ਵੀ ਆਲਰੇਡੀ ਸਰੀ ਮੈਮੋਰੀਅਲ ਹਸਪੀਟਲ ਦੇ ਐਮਰਜੈਂਸੀ ਰੂਮ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ 30% ਵੱਧ ਚੁੱਕੀ ਆ, ਕਿ ਜਿਹੜਾ ਪਿਛਲਾ ਸਾਲ ਸੀ 179,000 ER ਵਿਜ਼ਿਟਸ ਇੱਥੇ ਹੋਈਆਂ ਨੇ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ। ਪਰ ਉਹਦੇ ਮੁਤਾਬਕ ਜਿਸ ਤਰ੍ਹਾਂ ਦੀ ਰਿਕਰੂਟਮੈਂਟ ਹੋਣੀ ਚਾਹੀਦੀ ਸੀ, ਜਿਹੜੀਆਂ ਜਿਹੜੀਆਂ ਮੰਗਾਂ ਜਾਂ ਜਿਹੜੀ ਜਿਹੜੇ ਕੰਸਰਨਸ ਡਾਕਟਰਸ ਨੇ ਪਿਛਲੇ ਸਾਲ ਰੈਲੀ ਕਰਕੇ ਹਾਈਲਾਈਟ ਕੀਤੇ ਸੀ, ਡਾਕਟਰਾਂ ਨੇ ਇਹ ਲਿਖਿਆ ਪਰਸੋਂ ਵਾਲੀ ਚਿੱਠੀ 'ਚ ਕਿ ਉਹਦੇ ਵਿੱਚੋਂ ਕਈ ਚੀਜ਼ਾਂ ਅਜੇ ਪ੍ਰੈਕਟੀਕਲੀ ਚੇਂਜ ਨਹੀਂ ਹੋ ਸਕੀਆਂ, ਪ੍ਰੈਕਟੀਕਲ ਸੋਲਿਊਸ਼ਨਸ ਇੰਪਲੀਮੈਂਟ ਨਹੀਂ ਹੋਏ, ਅਤੇ ਉਹਨਾਂ ਨੇ ਇਸ ਦਾ ਕਸੂਰਵਾਰ ਠਹਿਰਾਇਆ ਫਰੇਜ਼ਰ ਹੈਲਥ ਦੀ ਲੀਡਰਸ਼ਿਪ ਨੂੰ, ਮੈਨੇਜਮੈਂਟ ਨੂੰ। ਉਹਨੇ ਕਿਹਾ ਵੀ ਤੁਹਾਡੇ ਵੱਲੋਂ ਇੱਛਾ ਸ਼ਕਤੀ ਦੀ ਘਾਟ ਆ, ਜਿਹੜਾ ਤੁਹਾਡੇ ਵੱਲੋਂ ਬਣਦਾ ਕੰਮ ਹੈ ਤੁਸੀਂ ਉਹ ਨਹੀਂ ਕਰ ਰਹੇ। ਹੁਣ ਇਹਦੇ ਬਾਰੇ ਵਾਸੂ ਜੀ, ਕੱਲ੍ਹ ਕਿਉਂਕਿ ਪ੍ਰੀਮੀਅਰ ਨੇ, ਹੈਲਥ ਮਿਨਿਸਟਰ ਨੇ ਇੱਥੇ ਕਲੋਵਰ ਡੇਲ ਆਉਣਾ ਸੀ, ਇੱਥੇ ਜਿਹੜੇ ਕਲੋਵਰ ਡੇਲ ਵਾਲੇ ਹੋਸਪਿਟਲ ਨਾਲ ਰਿਲੇਟਡ ਇੱਕ ਹਾਊਸਿੰਗ ਅਨਾਊਂਸਮੈਂਟ ਕੀਤੀ ਆ, ਉਹ ਵੀ ਇਲੈਕਸ਼ਨ ਵਾਲੀ ਗੱਲ ਹੀ ਆ। ਦੇਖੋ
ਉਹਨੂੰ ਸਰਕਾਰ ਵੈਸੇ ਨਿਊ ਸਰੀ ਹਾਸਪਿਟਲ ਕਹਿ ਰਹੀ ਹੈ।
ਹਾਂ, ਨਿਊ ਸਰੀ ਹਾਸਪਿਟਲ
ਬਿਆਨ ਦੇ ਵਿੱਚ ਨਿਊ ਸਰੀ ਹਾਸਪਿਟਲ ਲਿਖਿਆ ਜਾ ਰਿਹਾ, ਆਪਾਂ ਐਵੇਂ ਉਹਨੂੰ ਕਲੋਵਰ ਡੇਲ ਹਾਸਪਿਟਲ ਕਹਿੰਦੇ ਰਹੇ।
ਹਾਂ, ਨਿਊ ਸਰੀ ਹਾਸਪਿਟਲ,
ਨਿਊ ਸਰੀ ਹਾਸਪਿਟਲ।
ਸੋ ਨਿਊ ਸਰੀ ਹਾਸਪਿਟਲ ਨਾਲ ਸੰਬੰਧਿਤ ਹਾਊਸਿੰਗ ਵਾਲੀ ਅਨਾਊਂਸਮੈਂਟ ਕੀਤੀ, ਪਰ ਜ਼ਾਹਰ ਹੈ ਸਵਾਲ ਇਹ ਹੋਣਾ ਹੀ ਹੋਣਾ ਸੀ ਕਿ ਜਿਹੜੇ ਸਰੀ ਮੈਮੋਰੀਅਲ ਹਾਸਪਿਟਲ ਦੇ, ਓਲਡ ਸਰੀ ਹਾਸਪਿਟਲ ਦੇ ਐਮਰਜੈਂਸੀ ਰੂਮ ਵਾਲੇ ਡਾਕਟਰਾਂ ਨੇ ਜੋ ਚਿੱਠੀ ਲਿਖੀ ਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਪ੍ਰੈਕਟੀਕਲੀ ਹਾਲਾਤ ਅਜੇ ਬਦਲੇ ਨਹੀਂ, ਸਗੋਂ ਹਾਲਾਤ ਹੋਰ ਬਦਤਰ ਹੋ ਗਏ ਨੇ? ਕਈ ਮਰੀਜ਼ਾਂ ਨੂੰ ਤੇ ਐਮਰਜੈਂਸੀ ਰੂਮ ਦੇ ਵਿੱਚ ਵਾਰਡ ਦੇ ਵਿੱਚ ਥਾਂ ਦਾ ਇੰਤਜ਼ਾਰ ਕਰਦੇ ਕਰਦੇ ਇੱਕ ਇੱਕ ਦਿਨ ਜਾਂ ਉਸ ਤੋਂ ਵੀ ਜ਼ਿਆਦਾ ਸਮਾਂ ਵੇਟ ਕਰਨੀ ਪੈਂਦੀ ਆ। ਤੇ ਕੱਲ੍ਹ ਫਿਰ ਸਰਕਾਰ ਨੇ ਡਿਫੈਂਡ ਕੀਤਾ ਆਪਣਾ ਟਰੈਕ ਰਿਕਾਰਡ।
ਬਿਲਕੁਲ, ਸੋ ਉਸ ਚਿੱਠੀ ਵਿੱਚ ਇਹ ਗੱਲ ਲਿਖੀ ਸੀ ਕਿ ਵੀ ਬਹੁਤ ਜਲਦ ਜਿਹੜਾ ਵੇਟਿੰਗ ਟਾਈਮ ਆ, ਇਟ ਕੁਡ ਵੈਰੀ ਵੈਲ ਬੀ ਮੋਰ ਦੈਨ 24 ਆਵਰਸ। ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਚਿੰਤਾਜਨਕ ਗੱਲ ਇਹ ਸੀ ਕਿ ਇਹ ਦੱਸਿਆ ਗਿਆ, ਕਹਿੰਦੇ 8.4% ਪੇਸ਼ੈਂਟਸ ਅਜਿਹੇ ਨੇ ਜਿਹੜੇ ਇਲਾਜ ਕਰਾਏ ਬਿਨਾਂ ਹੀ ਅੱਕ ਕੇ ER ਚੋਂ ਵਾਪਸ ਚਲੇ ਜਾਂਦੇ ਨੇ।
ਪਹਿਲਾਂ ਇਹ ਨੰਬਰ 3.9% ਦੇ ਨੇੜੇ ਹੋਇਆ,
ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ
ਜੀ, ਆਲਮੋਸਟ 2.5 times ਜਾਂ ਸਮਥਿੰਗ। ਯਾ,
ਸੋ ਇਹ ਇਸ ਤਰ੍ਹਾਂ ਦੀ ਜਿਹੜੀ ਚਿੰਤਾ ਵਿਅਕਤ ਕੀਤੀ ਗਈ। ਸੋ ਕੱਲ ਫਿਰ ਇਹ ਪਰਸੋਂ ਦੀ ਗੱਲ ਆ, ਚਿੱਠੀ ਲਿਖੀ ਗਈ
ਹਾਂਜੀ,
ਤੇ ਕੱਲ ਜਿਹੜੀ ਉਹ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਐਲਾਨ ਕੀਤਾ ਗਿਆ ਨਿਊ ਸਰੀ ਹਾਸਪਿਟਲ ਦੀ ਜ਼ਮੀਨ ਤੋਂ। ਉਹ ਤਾਂ ਵੈਸੇ ਐਲਾਨ ਸੀਗਾ ਕਿ ਜੀ ਅਸੀਂ ਹਾਸਪਿਟਲ ਦੇ ਬਿਲਕੁਲ ਨੇੜੇ ਲੋਟ ਤੇ ਜਿਹੜਾ ਫਰੇਜ਼ਰ ਹੈਲਥ ਦਾ ਅਲੋਟ ਹੈ ਉਹਦੇ ਤੇ ਅਸੀਂ ਕਹਿੰਦੇ ਸੀ ਕਿ ਰੈਂਟਲ ਹਾਊਸਿੰਗ ਕੋਈ ਨਵੀਂ ਕੰਸਟਰਕਟ ਕਰਾਂਗੇ ਕਿ ਜਿਹੜੇ ਕੋਈ ਹੈਲਥ ਕੇਅਰ ਵਰਕਰਸ ਇਸ ਨਵੇਂ ਹਾਸਪਿਟਲ ਵਿੱਚ ਕੰਮ ਕਰਨਗੇ ਉਹਨਾਂ ਵਾਸਤੇ ਰਿਹਾਇਸ਼ ਹੋਏਗੀ, ਅਫੋਰਡੇਬਲ ਰਿਹਾਇਸ਼ ਹੋਏਗੀ। ਇਹ ਅਨਾਊਂਸਮੈਂਟ ਸੀ, ਤੇ ਇਹ ਉਹਨਾਂ ਨੇ ਇਹਨੂੰ ਨਾਲ ਜੋੜਿਆ ਕਿ ਜੀ ਇਹਦੇ ਨਾਲ ਕੀ ਹੋਏਗਾ ਕਿ ਜ਼ਿਆਦਾ ਹੈਲਥ ਕੇਅਰ ਵਰਕਰਸ, ਜ਼ਿਆਦਾ ਡਾਕਟਰਸ ਸਾਡੇ ਇਸ ਇਲਾਕੇ ਵਿੱਚ ਕੰਮ ਕਰਨਾ ਚਾਹੁੰਗੇ, ਕਿਉਂਕਿ ਉਹਨਾਂ ਨੂੰ ਲੱਗੇਗਾ ਵੀ ਬੜਾ ਕਨਵੀਨੀਅੰਟ ਹੈ ਇੱਥੇ ਰਹਿਣਾ, ਵੀ ਨਾਲ ਤੁਸੀਂ ਰਹੋ ਤੇ ਨਾਲ ਹੀ ਕੰਮ ਕਰੋ, ਅਫੋਰਡੇਬਿਲਿਟੀ ਵੀ ਵਧੇਗੀ। ਸੋ ਇਹਦਾ ਹਵਾਲਾ ਦੇ ਕੇ ਫਿਰ ਕੱਲ ਬਹੁਤ ਸਾਰੇ ਨੰਬਰ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਗਏ ਹੈਲਥ ਮਿਨਿਸਟਰ ਵੱਲੋਂ, ਈਵਨ ਪ੍ਰੀਮੀਅਰ ਡੇਵਿਡ
ਵੱਲੋਂ ਵੀ।
ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਕਨੈਕਟ ਰਜਿਸਟਰੀ ਜਿਹੜੇ ਡਾਕਟਰਸ ਫੈਮਿਲੀ ਡਾਕਟਰਸ ਨਾਲ ਮੈਚ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਪੇਸ਼ੈਂਟਸ ਨੂੰ ਪਿਛਲੇ ਸਾਲ, ਉਸ ਤੋਂ ਬਾਅਦ ਕਹਿੰਦੇ ਹੁਣ ਤੱਕ ਅਸੀਂ 248,500 ਵਿਅਕਤੀਆਂ ਨੂੰ ਫੈਮਿਲੀ ਡਾਕਟਰਸ ਦੇ ਨਾਲ ਕਨੈਕਟ ਕਰ ਚੁੱਕੇ ਹਾਂ ਸਿੰਸ ਜੁਲਾਈ 2023 ਲਾਸਟ ਈਅਰ।
ਵੈਸੇ ਵਾਸਰੀ ਜਦੋਂ ਆਪਾਂ ਲਾਸਟ ਈਅਰ ਡਿਸਕਸ ਕਰਿਆ ਕਰਦੇ ਸੀ ਉਦੋਂ ਹੁੰਦਾ ਸੀ BC ਦੇ ਵਿੱਚ 1 ਮਿਲੀਅਨ ਲੋਕਾਂ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਆ, ਉਹ ਨੰਬਰ ਹੁਣ ਘੱਟ ਕੇ 7.25 ਲੱਖ ਦੇ ਨੇੜੇ ਆ ਗਿਆ। ਹੁਣ ਤੇ ਆਪੋਜੀਸ਼ਨ ਵਾਲੇ ਵੀ ਇਹੀ ਨੰਬਰ ਕੋਟ ਕਰਦੇ ਨੇ।
ਯੈਸ, ਤੇ ਇੱਕ ਨਵਾਂ ਨੰਬਰ ਵਿਜੇ ਜੀ ਜਿਹੜਾ BC NDP ਵਾਲੇ ਹੁਣ ਕੋਟ ਕਰ ਰਹੇ ਨੇ ਕਿ 88% ਬ੍ਰਿਟਿਸ਼ ਕੋਲੰਬੀਅਨਸ ਦੇ ਕੋਲ ਫੈਮਿਲੀ ਡਾਕਟਰ ਹੈ।
ਇਜ਼ ਦੈਟ ਅ ਥਿੰਗ ਟੂ ਬੀ ਪ੍ਰਾਊਡ ਆਫ?
ਸੋ ਪਰ ਉਹ ਕਹਿ ਰਹੇ ਵੀ ਅਸੀਂ ਬਹੁਤ ਜ਼ਿਆਦਾ ਇਹਦੇ ਵਿੱਚ
ਸੁਧਾਰ
ਕਰ ਦਿੱਤਾ ਹੈ, ਵੀ ਸਿਚੁਏਸ਼ਨ ਪਹਿਲਾਂ ਬਹੁਤ ਖਰਾਬ ਸੀ ਤੇ ਇਹਦੇ ਵਿੱਚ। ਅੱਛਾ, ਜਿਹੜੀ ਹੁਣ ਆਪਾਂ ਪ੍ਰਾਊਡ ਆਫ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਜਿਹੜਾ ਕੱਲ, ਕਿਉਂਕਿ ਬਹੁਤ ਸਾਰੇ ਨੰਬਰ ਦਿੱਤੇ ਗਏ, ਏਜੈਂਟ ਡਿਕਸ ਜਦੋਂ ਵੀ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਨੰਬਰਾਂ ਦਾ ਤਾਂਤਾ ਲਾ ਦਿੰਦੇ।
ਬਿਲਕੁਲ,
ਕੱਲ ਵੀ ਇੱਦਾਂ ਹੀ ਹੋਇਆ। ਸੋ ਇੱਕ ਜਿਹੜਾ ਨੰਬਰ ਸਰਕਾਰੀ ਬਿਆਨ ਦੇ ਵਿੱਚ ਸੀ ਉਹਦੇ ਵਿੱਚ ਇਹ ਲਿਖਿਆ ਹੋਇਆ ਫੈਕਟ ਕਿ ਇਹ ਸਰਕਾਰ ਆਪ ਕਹਿ ਰਹੀ ਹੈ ਕਿ ਜਿੰਨੇ ਵੀ ਆਪਾਂ ਸਾਰੇ ਸੂਬੇ ਦੇਖੀਏ ਕੈਨੇਡਾ ਦੇ, ਪਰ ਕੈਪੀਟਾ ਡਾਕਟਰਸ ਦੀ ਸੰਖਿਆ ਸਭ ਤੋਂ ਜ਼ਿਆਦਾ BC ਦੇ ਵਿੱਚ ਹੈ। ਸੋ ਜੇ ਇੱਦਾਂ ਹੈ, ਜੇ ਸਭ ਤੋਂ ਜ਼ਿਆਦਾ ਡਾਕਟਰ ਸਾਡੇ ਸੂਬੇ ਵਿੱਚ ਨੇ, ਤੇ ਫਿਰ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨਸ ਕੋਲ ਡਾਕਟਰ ਨਹੀਂ ਹੈਗਾ,
ਸਵਾ ਸੱਤ ਲੱਖ ਕੋਲ,
ਦੈਨ ਦੇਰ ਇਜ਼ ਸਮਥਿੰਗ ਰੋਂਗ ਵਿਦ ਦ ਸਿਸਟਮ। ਸੋ ਜੇ ਬਾਕੀ, ਸੋ ਪਰ ਕੈਪੀਟਾ ਡਾਕਟਰ ਦਾ ਮਤਲਬ ਕਿ ਹਰ ਬ੍ਰਿਟਿਸ਼ ਕਹਿ ਲਓ ਕਿ
ਹਰ ਹਜ਼ਾਰ ਦੀ ਆਬਾਦੀ ਪਿੱਛੇ ਜਾਂ 1 ਲੱਖ ਦੀ ਆਬਾਦੀ ਪਿੱਛੇ ਡਾਕਟਰ ਕਿੰਨੇ ਨੇ,
ਜੇ ਇਹ ਆਪਾਂ ਜੇ ਰੇਸ਼ੋ ਦੇਖ ਲਈਏ ਵੀ ਡਾਕਟਰਸ ਕਿੰਨੇ ਨੇ ਤੇ ਟੋਟਲ ਜਨਸੰਖਿਆ ਕਿੰਨੀ ਹੈ, ਜਿਹੜਾ ਉਹ ਅਨੁਪਾਤ ਹੈ। ਸੋ ਪਰ ਕੈਪੀਟਾ ਕਿ ਡਾਕਟਰਾਂ ਦੀ ਸੰਖਿਆ ਨੂੰ ਜਨਸੰਖਿਆ ਨਾਲ ਤਕਸੀਮ ਕਰ ਦਿਓ, ਸੋ ਦੈਟ ਇਜ਼ ਪਰ ਕੈਪੀਟਾ ਡਾਕਟਰਸ। ਸੋ ਜੇਕਰ ਘੱਟ ਡਾਕਟਰਾਂ ਦੇ ਨਾਲ ਬਾਕੀ ਸੂਬਿਆਂ ਦਾ ਸਰ ਰਿਹਾ, ਸਾਡੇ ਕੋਲ ਸਭ ਤੋਂ ਜ਼ਿਆਦਾ ਪਰ ਕੈਪੀਟਾ ਡਾਕਟਰਸ ਨੇ, ਇੱਥੇ ਕਿਉਂ ਨਹੀਂ ਸਰਦਾ?
ਪਾਸੋ ਜੀ, ਜਿਹੜੀ ਆਹ ਚਿੱਠੀ ਸੀਗੀ, ਚਲੋ ਇਹ ਤੇ ਫੈਮਿਲੀ ਡਾਕਟਰਸ ਵਾਲੀ ਗੱਲ ਹੋ ਗਈ, ਜਿਹੜੇ ਹੁਣ ਐਮਰਜੈਂਸੀ ਰੂਮ ਵਾਲੇ ਫਿਜ਼ੀਸ਼ੀਅਨਸ ਨੇ, ਚਿੱਠੀ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਸੀ ਨਾ ਕਿ ਜਿਹੜੇ ਵੈਨਕੂਵਰ ਕੋਸਟਲ ਹੈਲਥ ਦੇ ਇਲਾਕੇ ਦੇ ਵਿੱਚ ਡਾਕਟਰ ਕੰਮ ਕਰਦੇ ਨੇ ਉਹਨਾਂ ਨੂੰ ਤਨਖਾਹ ਜ਼ਿਆਦਾ ਮਿਲਦੀ ਆ, ਦੇ ਗੈਟ ਮੋਰ ਮਨੀ, ਉਹਦੇ ਕਰਕੇ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਜਿਹੜੇ ਡਾਕਟਰਸ ਨੇ ਉਹਨਾਂ ਵਾਸਤੇ ਡਿਸਇਨਸੈਂਟਿਵ ਹੋ ਜਾਂਦਾ ਵੀ ਇੱਥੇ ਸ਼ਿਫਟ ਕਾਹਨੂੰ ਲੈਣੀ, ਇੱਥੇ ਕੰਮ ਕਾਹਨੂੰ ਕਰਨਾ, ਵਾਈ ਨਾਟ ਵਰਕ ਵਿਦ ਇਨ BC ਕਿਸੇ ਵੱਖਰੀ ਹੈਲਥ ਅਥਾਰਟੀ ਦੇ ਨਾਲ, ਫੋਰ ਐਗਜ਼ਾਮਪਲ ਵੈਨਕੂਵਰ ਕੋਸਟਲ ਹੈਲਥ, ਜਿੱਥੇ ਤੁਹਾਨੂੰ ਉਸੇ ਹੀ ਕੰਮ ਦੇ ਪੈਸੇ ਜ਼ਿਆਦਾ ਮਿਲਣਗੇ। ਅੱਛਾ, ਫਿਰ ਕਿਉਂਕਿ ਵਾਸੂ ਜੀ ਫਰੇਜ਼ਰ ਹੈਲਥ ਦੇ ਵਿੱਚ ਪੈਸੇ ਜੇ ਡਾਕਟਰਾਂ ਨੂੰ ਘੱਟ ਮਿਲਦੇ ਨੇ ਮੁਕਾਬਲਤਨ ਵੈਨਕੂਵਰ ਦੇ ਨਾਲੋਂ, ਤਾਂ ਫਿਰ ਜਿਹੜੀ ਆਲਰੇਡੀ ਸਟਾਫਿੰਗ ਸ਼ੋਰਟੇਜ ਦਾ ਹਵਾਲਾ ਦਿੱਤਾ ਜਾਂਦਾ, ਉਹ ਸਟਾਫਿੰਗ ਸ਼ੋਰਟੇਜ ਦੇ ਇਹਦੇ ਕਰਕੇ ਹੋਰ ਜ਼ਿਆਦਾ ਗੰਭੀਰ ਹੋ ਜਾਣੀ ਆ, ਟੌਕਸਿਕ ਵਰਕ ਐਨਵਾਇਰਮੈਂਟ ਦੀਆਂ ਹੋਰ ਕਾਫੀ ਗੱਲਾਂ ਇਹਦੇ ਵਿੱਚ ਲਿਖੀਆਂ ਗਈਆਂ। ਪਰ ਕੱਲ੍ਹ ਸਰਕਾਰ ਨੇ ਆਪਣਾ ਜਿਹੜਾ ਰੈਕਰਡ ਹੈ, ਆਪਣੀ ਜੋ ਪਰਫੋਰਮੈਂਸ ਹੈ ਹੈਲਥ ਵਾਲੀ ਫਾਈਲ 'ਤੇ, ਕਿਉਂਕਿ ਸਰਕਾਰ ਨੂੰ ਹੁਣ ਦੇਖੋ ਇਸ ਮਸਲੇ 'ਤੇ ਤਿੱਖੇ ਸਵਾਲ ਹਮੇਸ਼ਾ ਪੁੱਛੇ ਜਾਂਦੇ ਰਹੇ ਨੇ, ਉਹ ਸਵਾਲਾਂ ਦਾ ਤਿੱਖਾਪਣ ਸਰਕਾਰ ਨੂੰ ਮਹਿਸੂਸ ਹੋਣਾ ਹੁਣ ਥੋੜ੍ਹਾ ਜ਼ਿਆਦਾ ਇਸ ਕਰਕੇ ਹੋ ਰਿਹਾ, ਫੀਲ ਹੋ ਰਿਹਾ, ਕਿਉਂਕਿ ਅਗਲੇ ਮਹੀਨੇ ਇਲੈਕਸ਼ਨ ਆ,
ਤੇ ਇਲੈਕਸ਼ਨ ਦੇ ਜਿਹੜੇ ਹੁਣ ਕੋਈ ਰੁਝਾਨ ਆ ਰਹੇ ਨੇ ਪੋਲਸ ਦੇ ਵਿੱਚ, ਉਹ ਦੱਸਿਆ ਇਟਸ ਗੋਇੰਗ ਟੂ ਬੀ ਅ ਟਾਈਟ ਇਲੈਕਸ਼ਨ,
ਯਾ 44% ਐਂਡ 42%। ਜੀ,
ਸੋ ਅੱਛਾ, ਇਹਦੇ ਵਿੱਚ ਵਿਜੇ ਜੀ ਹੁਣ ਕੱਲ੍ਹ ਸਰਕਾਰ, ਹੈਲਥ ਮਿਨਿਸਟਰ ਤੇ ਪ੍ਰੀਮੀਅਰ ਉਹ ਇਹ ਨੰਬਰ ਸਾਰੇ ਸਾਂਝੇ ਕਰ ਰਹੇ ਸੀ ਕਿ ਅਸੀਂ ਕਿੰਨੇ ਬ੍ਰਿਟਿਸ਼ ਕੋਲੰਬੀਅਨਸ ਨੂੰ ਫੈਮਿਲੀ ਡਾਕਟਰ ਮੁਹੱਈਆ ਕਰਾਇਆ। ਸੋ ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਅੰਕੜੇ ਉਹ ਦੇ ਰਹੇ ਸਨ। ਸਵਾਲ ਇਹ ਪੁੱਛਿਆ ਗਿਆ ਕਿ ਜਿਹੜੀ ਉਹ ਚਿੱਠੀ ਹੈ ਡਾਕਟਰਾਂ ਦੀ, ਉਹਦੇ ਉਹਨੂੰ ਲੈ ਕੇ ਕੀ ਕਰ ਰਹੇ ਹੋ? ਸੋ ਉਹਦੇ ਜਵਾਬ ਵਿੱਚ ਹੈਲਥ ਮਿਨਿਸਟਰ ਨੇ ਇਹ ਕਿਹਾ ਕਿ ਇਸ ਹਫ਼ਤੇ ਲੇਟਰ ਦਿਸ ਵੀਕ ਉਹ ਪਰਸਨਲੀ ਜਾ ਕੇ ER ਫਿਜ਼ੀਸ਼ੀਅਨਸ ਦੇ ਨਾਲ ਮੁਲਾਕਾਤ ਕਰਨਗੇ,
ਉਹਨਾਂ
ਨੂੰ ਮਿਲਣਗੇ। ਤੇ ਜਿਹੜੇ ਫਰੇਜ਼ਰ ਹੈਲਥ ਦੇ ਪ੍ਰੈਜ਼ੀਡੈਂਟ ਨੇ ਵਿਕਟੋਰੀਆ ਲੀ, ਉਹਨਾਂ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਕਿ ਅਸੀਂ ਸਾਰੇ ਫਿਜ਼ੀਸ਼ੀਅਨਸ ਨੂੰ ਪਰਸਨਲੀ ਜਾ ਕੇ ਮਿਲਾਂਗੇ,
ਉਹਨਾਂ ਨੂੰ ਰੀਚ ਆਊਟ ਕਰਾਂਗੇ।
ਸੋ ਇੱਥੇ ਉਹਨਾਂ ਨੇ ਗੱਲ ਮੁਕਾਈ ਹੈ, ਪਰ ਜਿਹੜੇ ਬਹੁਤ ਸਾਰੇ ਕੱਲ੍ਹ ਨੰਬਰਸ ਦਿੱਤੇ ਗਏ ਕਿ ਬਹੁਤ ਸਾਰੇ ਲੋਕਾਂ ਨੂੰ ਅਸੀਂ ਹੁਣ ਫੈਮਿਲੀ ਡਾਕਟਰ ਮੁਹੱਈਆ ਕਰਾ ਦਿੱਤਾ, ਖਾਸ ਤੌਰ 'ਤੇ ਜਿਹੜਾ 88% ਵਾਲਾ ਨੰਬਰ ਆ BC NDP ਵੱਲੋਂ ਇਹ ਨੰਬਰ ਜਿਹੜਾ ਗ੍ਰਾਫਿਕ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ, ਉਹਨੂੰ ਲੈ ਕੇ ਕਈ ਤਰ੍ਹਾਂ ਸਵਾਲ ਚੁੱਕੇ ਜਾ ਰਹੇ ਨੇ।
ਅਤੇ ਦੂਜੀ ਗੱਲ ਇਹ ਆ ਵਾਸੂ ਜੀ, ਇਹ ਵੀ ਕਿਹਾ ਗਿਆ ਨਾ ਕੱਲ੍ਹ ਕਿ ਸਰੀ ਮੈਮੋਰੀਅਲ ਹੋਸਪਿਟਲ ਦੇ ਵਿੱਚ ਜਿਹੜੇ ਨੈੱਟ ਨਵੇਂ ਮੁਲਾਜ਼ਮ ਭਰਤੀ ਕੀਤੇ ਗਏ ਨੇ ਉਹਨਾਂ ਦੀ ਗਿਣਤੀ ਵੀ 476 ਦੇ ਨੇੜੇ ਆ, ਵੀ 43 ਤੇ ਡਾਕਟਰ ਨਵੇਂ ਹਾਇਰ ਕੀਤੇ ਨੇ ਇੰਡੀਅਨ ਡਿਕਸ ਨੇ। ਉਹੀ ਤੁਹਾਡੀ ਗੱਲ ਵੀ ਬਹੁਤ ਸਾਰੇ ਅੰਕੜੇ ਜਿਹੜੇ ਕੱਲ੍ਹ ਸਾਂਝੇ ਕੀਤੇ ਨੇ ਉਹਨਾਂ ਦੇ ਵਿੱਚ ਇੱਕ ਆਹ ਵੀ ਨੰਬਰ ਸ਼ਾਮਲ ਸੀ।
ਸੋ ਹੈਲਥ ਮਿਨਿਸਟਰ ਨੇ ਕੱਲ੍ਹ ਕਿਹਾ ਕਿ ਅਸੀਂ 472 ਨੈੱਟ ਨਿਊ ਸਟਾਫ ਮੈਂਬਰ ਜਿਹੜੇ ਨੇ ਭਰਤੀ ਕੀਤੇ ਨੇ। ਜਿਹੜਾ ਫਰੇਜ਼ਰ ਹੈਲਥ ਦੇ ਸਪੋਕਸਪਰਸਨ ਦਾ ਇੱਕ ਬਿਆਨ ਆਇਆ ਸੀ ਉਹਦੇ ਵਿੱਚ ਉਹ ਕਹਿ ਰਹੇ ਨੇ ਜੁਲਾਈ 2023 ਤੋਂ 364 ਨੈੱਟ ਨਿਊ ਸਟਾਫ ਮੈਂਬਰਸ ਭਰਤੀ ਕੀਤੇ ਨੇ। ਸੋ ਫਿਰ ਉਹੀ ਗੱਲ ਕਿ ਦੇਰ ਸੋ ਮੈਨੀ ਨੰਬਰਸ ਕਿ ਇਹਨਾਂ ਨੇ ਤਾਂ ਦੱਸਿਆ ਵੀ ਜੁਲਾਈ ਤੋਂ ਲੈ ਕੇ ਹੁਣ ਤੱਕ 364 ਨਵੇਂ ਸਟਾਫ ਮੈਂਬਰਸ ਨੇ। ਹੈਲਥ ਮਿਨਿਸਟਰ ਨੇ ਕਿਹਾ 472 ਨਵੇਂ ਸਟਾਫ ਮੈਂਬਰਸ ਨੇ। ਸੋ ਇਹ ਜੁਲਾਈ ਤੋਂ ਕਹਿ ਰਹੇ ਨੇ, ਜਨਵਰੀ ਤੋਂ ਕਹਿ ਰਹੇ ਨੇ, ਸੋ ਯੂ ਡੋਂਟ ਨੋ।
ਕਮਿਊਨੀਕੇਸ਼ਨ ਦੇ ਬੰਦੇ ਘੱਟ ਨੇ ਵਾਸੂ ਜੀ।
ਹਾਂ, ਉਹ ਥੋੜੇ ਉੱਥੇ ਭਰਤੀ ਦੀ ਲੋੜ ਹੈ।
ਮੈਂ ਫਰੇਜ਼ਰ ਹੈਲਥ ਵਾਲਿਆਂ ਨੇ ਜਦੋਂ ਪਰਸੋਂ ਚਿੱਠੀ ਉਹਨਾਂ ਨੂੰ ਪਰਸੋਂ ਚਿੱਠੀ ਪਰਸੋਂ ਹੀ ਲਿਖੀ ਗਈ ਸੀ ਡਾਕਟਰਾਂ ਵੱਲੋਂ, ਉਸ ਚਿੱਠੀ ਨੂੰ ਵਾਸੂ ਜੀ ਹੁਣ ਤੱਕ ਵੀ ਜੇ ਫਰੇਜ਼ਰ ਹੈਲਥ ਨੂੰ ਸਵਾਲ ਕੀਤਾ ਜਾਂਦਾ ਵੀ ਚਿੱਠੀ ਬਾਰੇ ਟਿੱਪਣੀ ਕੀ ਕਰਨੀ ਆ, ਜਿਹੜੀ ਤੁਸੀਂ ਗੱਲ ਸਾਂਝੀ ਕੀਤੀ ਉਹਨਾਂ ਨੇ ਇਹੀ ਕਿਹਾ ਵੀ ਜਿਹੜੇ ਡਾਕਟਰਾਂ ਨੇ ਚਿੱਠੀ ਲਿਖੀ ਆ ਡਾਇਰੈਕਟਲੀ ਉਹਨਾਂ ਨਾਲ ਡੀਲ ਕਰਕੇ ਰੀਚ ਆਊਟ ਕਰਾਂਗੇ। ਪਹਿਲਾਂ ਪਰਸੋਂ ਤਾਂ ਇਹੀ ਕਹਿੰਦੇ ਰਹੇ ਅਸੀਂ ਰਿਵਿਊ ਕਰ ਰਹੇ ਹਾਂ, ਚਿੱਠੀ ਰਿਵਿਊ ਕਰ ਰਹੇ ਹਾਂ, ਉਹ ਬਹੁਤ ਸਾਰੀਆਂ ਚੀਜ਼ਾਂ 'ਤੇ ਉਹਨਾਂ ਨੇ ਉਹੀ ਹਾਈਲਾਈਟ ਕੀਤੀਆਂ ਸੀ ਜਿਹੜੀਆਂ ਕਿ ਮੈਨੇਜਮੈਂਟ ਨੂੰ ਪਹਿਲਾਂ ਤੋਂ ਪਤਾ ਹੀ ਹੋਣਗੀਆਂ ਅਤੇ ਜਿਹੜੇ ਕਮਿਊਨੀਕੇਸ਼ਨ ਵਾਲੇ ਜੋ ਡਿਪਾਰਟਮੈਂਟ ਹੈਗਾ ਅਤੇ ਚੰਗਾ ਖਾਸਾ ਡਿਪਾਰਟਮੈਂਟ ਆ, ਇਹ ਆਪਾਂ ਸੈਟਾਇਰ ਕਰ ਰਹੇ ਸੀ ਵੀ ਕਮਿਊਨੀਕੇਸ਼ਨ ਦੇ ਬੰਦੇ ਘੱਟ ਨੇ, ਵਾਸੂ ਜੀ ਉਹਨਾਂ ਦਾ ਤਾਂ ਕੰਮ ਹੀ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦਾ ਕੋਈ ਵੀ ਜਿਹੜੀ ਜਾਣਕਾਰੀ ਆ ਉਦੋਂ ਤੁਸੀਂ ਹੋਰ ਪ੍ਰੋਪਰਲੀ ਲੋਕਾਂ ਤੱਕ ਪਹੁੰਚਾਓ, ਜਾਂ ਇਹ ਕਹਿ ਲਓ ਹੁਣ ਕੁਝ ਡਿਪਾਰਟਮੈਂਟਸ ਅਜਿਹੇ ਬਣ ਗਏ ਨੇ ਜਿਹਦੇ ਵਿੱਚ ਕਮਿਊਨੀਕੇਸ਼ਨ ਵਾਲਿਆਂ ਦਾ ਕੰਮ ਕਲੈਰਿਟੀ ਨਹੀਂ ਆ, ਕਮਿਊਨੀਕੇਸ਼ਨ ਵਾਲਿਆਂ ਦਾ ਕੰਮ ਇਹ ਹੈ ਕਿ ਜਿਹੜੀ ਜਾਣਕਾਰੀ ਆ ਉਹਨੂੰ ਕਿੰਨਾ ਤੁਸੀਂ ਕਨਫਿਊਜ਼ਿੰਗ ਤਰੀਕੇ ਨਾਲ ਅੱਗੇ ਰੱਖ ਸਕਦੇ ਹੋ ਤਾਂ ਕਿ ਜਿਹੜੀ ਅਸਲ ਤਸਵੀਰ ਆ ਉਹ ਸਪਸ਼ਟ ਨਾ ਹੋ ਸਕੇ।
ਸੋ ਇਹ ਤਾਂ ਦੇਖੋ ਪਤਾ ਨਹੀਂ ਵੀ ਉਹ ਕਨਫਿਊਜ਼ ਜਾਣਬੁਰ ਕੇ ਕਰਨਾ ਚਾਹੁੰਦੇ ਨੇ ਕਿ ਨਹੀਂ, ਪਰ ਇੱਕ ਸਟ੍ਰੈਟਜੀ ਤਾਂ ਪੱਕੀ ਹੈ ਖਾਸ ਤੌਰ ਤੇ ਹੈਲਥ ਮਿਨਿਸਟਰੀ ਦੀ, ਇਹ ਇੰਡੈਕਸ ਬਾਰੇ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਨੰਬਰਸ ਦੇ ਹੀ ਡਰਾਊਨਸ ਯੂ ਇਨ ਨੰਬਰਸ ਇਨ ਸਟੈਟਸ, ਇੰਨੇ ਸਾਰੇ ਨੰਬਰਸ ਦੇ ਦਿੰਦੇ ਨੇ ਕਿ ਜੀ ਇੰਨੇ ਡਾਕਟਰ ਭਰਤੀ ਕਰਤੇ, ਇੰਨਾ ਯੇ ਕਰਤਾ, ਇੰਨੀਆਂ ਐਮ ਆਰ ਆਈ ਹੋ ਗਈਆਂ, ਇੰਨੀਆਂ ਸੀ ਟੀ ਸਕੈਨਸ ਹੋ ਗਈਆਂ, ਪਰ ਐਟ ਦੀ ਐਂਡ ਆਫ ਦਾ ਡੇ ਡਾਕਟਰ ਵੀ ਪਰੇਸ਼ਾਨ ਨੇ, ਪੇਸ਼ੈਂਟਸ ਵੀ ਪਰੇਸ਼ਾਨ ਨੇ,
ਜਿਹੜੇ ਬਾਕੀ ਦੇ ਮੈਡੀਕਲ ਪ੍ਰੋਫੈਸ਼ਨਲ ਨੇ ਉਹ ਲੈਦੇ ਤੰਗ ਨੇ,
ਪੈਸੇ ਅਸੀਂ ਸਭ ਤੋਂ ਜ਼ਿਆਦਾ ਖਰਚ ਕਰਦੇ ਹਾਂ ਹੈਲਥ ਕੇਅਰ ਦੇ ਉੱਤੇ,
ਸਾਡਾ ਬਜਟ ਦਾ ਸਭ ਤੋਂ
ਕੈਪੀਟਾ ਸਾਡੇ ਕੋਲ ਸਭ ਤੋਂ ਜ਼ਿਆਦਾ ਨੇ ਸਾਰੇ ਸੂਬਿਆਂ ਦੇ ਮੁਕਾਬਲੇ, ਫਿਰ ਵੀ ਡਾਕਟਰ ਵੀ ਪਰੇਸ਼ਾਨ ਨੇ ਤੇ ਪੇਸ਼ੈਂਟ ਵੀ ਪਰੇਸ਼ਾਨ ਨੇ, ਸਮਥਿੰਗ ਇਜ਼ ਰੋਂਗ ਵਿਦ ਦ ਸਿਸਟਮ, ਸਮਥਿੰਗ ਨੀਡਸ ਟੂ ਬੀ ਡਨ।
ਵਾਸੂ ਜੀ ਵਟਸਐਪ ਤੇ ਬਹੁਤ ਸਾਰੇ ਸੁਨੇਹੇ ਇਹਦੇ ਸੰਦਰਭ 'ਚ ਆ ਰਹੇ ਨੇ, ਇੱਕ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ, ਉਹ ਦੱਸਦੇ ਨੇ ਕਹਿੰਦੇ ਇਹਨਾਂ ਨੂੰ ਐਮ ਆਰ ਆਈ ਮਸ਼ੀਨਾਂ ਖਰੀਦਣ ਦੀ ਲੋੜ ਹੈ, ਆਪਣੇ ਪਿਤਾ ਜੀ ਦਾ ਇਹ ਐਗਜ਼ਾਮਪਲ ਦੱਸ ਰਹੇ ਨੇ, ਕਹਿੰਦੇ ਇਹਨਾਂ ਦੇ ਪਿਤਾ ਜੀ ਦੀ ਐਮ ਆਰ ਆਈ 2 ਹਫ਼ਤੇ ਡਿਲੇ ਹੋਈ ਇਨੀਸ਼ੀਅਲ ਟੈਸਟਿੰਗ ਤੋਂ, ਜਦੋਂ ਇਹ ਕਨਫਰਮ ਹੋ ਗਿਆ ਸੀ ਕਿ ਮੇ ਬੀ ਉਹਨਾਂ ਨੂੰ ਕੈਂਸਰ ਹੋ ਸਕਦਾ
ਸੀ।
ਸੋ ਉਸ ਤੋਂ ਬਾਅਦ ਐਮ ਆਰ ਆਈ 2 ਹਫ਼ਤੇ ਡਿਲੇ ਹੁੰਦੀ ਆ, ਡਾਕਟਰਸ ਕੈਨ ਨਾਟ ਆਲਵੇਜ਼ ਬਲੇਮ ਦਾ ਸਿਸਟਮ, ਉਹਨਾਂ ਦਾ ਇਹ ਕਹਿਣਾ, ਕਹਿੰਦਾ ਇਟ ਇਜ਼ ਅਬਾਊਟ ਟੇਕਿੰਗ ਦਾ ਡਿਸੀਜਨ, ਡਿਸਅਪੋਇੰਟਿੰਗ ਪੁਆਇੰਟ ਇਜ਼ ਈਵਨ ਆਫਟਰ ਕਨਫਰਮਿੰਗ ਕੈਂਸਰ, ਕੈਂਸਰ ਡਾਕਟਰ ਓਨਕੋਲੋਜਿਸਟ ਡਿਡ ਨਾਟ ਈਵਨ ਹੈਵ 1 ਵਿਜ਼ਿਟ ਟੂ ਪੇਸ਼ੈਂਟ। ਸੋ ਕਹਿੰਦੇ ਸਿਰਫ ਜੇ ਸਿਸਟਮ ਨੂੰ ਬਲੇਮ ਕਰਨਾ ਉਹ ਵੀ ਕਹਿੰਦੇ ਇਹ ਗੱਲ ਵਾਜਬ ਨਹੀਂ ਆ। ਸੋ ਇਸ ਵੇਲੇ ਇਹ ਤੇ ਇਹਨਾਂ ਦਾ ਪਰਿਵਾਰ, ਇਹਨਾਂ ਦੇ ਪਿਤਾ ਜੀ ਇਸ ਹੈਲਥ ਕੰਸਰਨ ਦੇ ਨਾਲ ਸਿਸਟਮ ਦੇ ਵਿੱਚੋਂ ਗੁਜ਼ਰ ਰਹੇ ਨੇ।
ਫਸਟ ਆਫ ਆਲ ਸੌਰੀ ਟੂ ਹੀਅਰ ਅਬਾਊਟ ਦਿਸ ਡਾਇਗਨੋਸਿਸ
ਜੀ,
ਤੇ
ਆਰ ਬੈਸਟ ਵਿਸ਼ਸ
ਜੀ, ਹਾਂ ਆਰ ਬੈਸਟ ਵਿਸ਼ਸ। ਐਂ ਜਿਹੜੀ ਵੱਡੀ ਗੱਲ ਹੈ ਕਿ ਡਾਕਟਰ ਜਿਹੜਾ ਉੱਥੇ ਨਹੀਂ ਆਇਆ ਦੇਖਣ ਵਾਸਤੇ, ਇਹਦੇ ਵਿੱਚ ਡਾਕਟਰਾਂ ਦਾ ਇਹ ਕਹਿਣਾ ਕਿ ਉਹਨਾਂ ਦਾ ਵਰਕਲੋਡ ਇੰਨਾ ਜ਼ਿਆਦਾ ਹੈ ਕਿ ਪੇਸ਼ੈਂਟਸ ਦੀ ਸੰਖਿਆ ਵਧੀ ਹੈ, ਡਾਕਟਰਾਂ ਦੀ ਸੰਖਿਆ, ਡਾਕਟਰਾਂ ਦੀ ਹਾਇਰਿੰਗ ਉਨੀ ਨਹੀਂ ਵਧੀ। ਸੋ ਇੱਥੇ ਹੀ ਕੌਨਫਲਿਕਟ ਹੈ ਸਾਰਾ
ਜੀ
ਕਿ ਅੱਛਾ ਵੀਰੇ ਜੀ, ਰੀਸੈਂਟਲੀ ਮੇਰਾ ਵੀ ਜਾਣਾ ਹੋਇਆ ਸਰੀ ਮੈਮੋਰੀਅਲ ਹੋਸਪਿਟਲ,
ਓਕੇ,
ਤੇ ਇੱਕ ਡਾਕਟਰ ਦੇ ਨਾਲ ਜਿਹੜੇ ਸਰੀ ਮੈਮੋਰੀਅਲ ਦੇ ਵਿੱਚ ਹੀ ਕੰਮ ਕਰਦੇ ਨੇ, ਤੇ ਮੈਂ ਦੱਸਣਾ ਨਹੀਂ ਚਾਹੁੰਦਾ ਵੀ ਉਹ ਕਿਹੜੇ ਡਿਪਾਰਟਮੈਂਟ ਦੇ ਵਿੱਚ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੱਲਬਾਤ ਇਹ ਹੋ ਗਈ ਵੀ ਮੈਂ ਮੀਡੀਆ 'ਚ ਕੰਮ ਕਰਦਾ ਤੇ ਹੈਲਥ ਸਿਸਟਮ ਦੇ ਬਾਰੇ, ਹੈਲਥ ਕੇਅਰ ਬਾਰੇ ਗੱਲ ਹੋਣ ਲੱਗ ਪਈ, ਤੇ ਜ਼ਿਕਰ ਹੋਇਆ ਕਿ ਵੀ ਕਈ ਵਾਰੀ ਹੈਲਥ ਮਿਨਿਸਟਰ ਨਾਲ ਵੀ ਗੱਲਬਾਤ ਹੁੰਦੀ ਇੰਟਰਵਿਊਜ਼ ਵਗੈਰਾ ਦੇ ਵਿੱਚ, ਇਹ ਵੋ ਫੀਮੇਲ ਡਾਕਟਰ ਸੀ
ਜੀ,
ਸ਼ੀ ਹੈਜ਼ ਅ ਚੋਇਸੈਸਟ ਆਫ ਵਰਡਸ ਫਾਰ ਦਾ ਹੈਲਥ ਕੇਅਰ ਸਿਸਟਮ।
ਅੱਛਾ,
ਉਹਨਾਂ ਨੇ ਜਿਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ, ਮੈਂ ਔਨ ਏਅਰ ਬੋਲ ਨਹੀਂ ਸਕਦਾ, ਮਿਨਿਸਟਰ ਵਾਸਤੇ ਵੀ, ਮਿਨਿਸਟਰੀ ਵਾਸਤੇ ਵੀ, ਫਰੇਜ਼ਰ ਹੈਲਥ ਦੀ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਵਾਸਤੇ ਵੀ, ਤੇ ਓਵਰਆਲ ਹੈਲਥ ਕੇਅਰ ਸਿਸਟਮ ਵਾਸਤੇ ਵੀ, ਉਹ ਜਿੰਨੇ ਪਰੇਸ਼ਾਨ ਸੀ। ਐਂਡ ਇਹ ਗੱਲ ਤਾਂ ਮੈਂ ਕਹਿ ਸਕਦਾ, ਮੈਂ ਉੱਥੇ ਦੇਖਿਆ ਜਿਸ ਤਰ੍ਹਾਂ ਉਹ ਭੱਜ ਭੱਜ ਕੇ ਕੰਮ ਕਰ ਰਹੇ ਸੀ, ਸ਼ੀ ਵਾਜ਼ ਓਵਰਲੋਡਿਡ, ਉਹ ਬੜੇ ਸ਼ਿੱਦਤ ਨਾਲ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸੀ, ਆਪਣੇ ਵੱਲੋਂ ਪੂਰੀ ਵਾਹ ਲਾ ਰਹੇ ਸੀ, ਬਟ ਈਵਨ ਦੈਨ ਸ਼ੀ ਵਾਜ਼ ਫਰਸਟ੍ਰੇਟਿਡ ਵਿਦ ਦਾ ਸਿਸਟਮ। ਐਂਡ ਉਹਨਾਂ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਜੇ ਮੈਂ ਔਨੀਅਰ ਕਰਾਂਗਾ, ਉਹ ਹੋ ਸਕਦਾ ਕਿ ਉਹਨਾਂ ਦੀ ਆਪਣੀ ਕੋਈ ਪਰਸਨਲ ਮੋਟੀਵੇਸ਼ਨ ਵੀ ਹੋਵੇ ਉਹਦੇ ਵਿੱਚ, ਇਹ ਵੀ ਆਪਾਂ ਜ਼ਰੂਰ ਇਸ ਚੀਜ਼ ਨੂੰ ਫੈਕਟਰ ਇਨ ਕਰੀਏ। ਸੋ ਇਫ ਆਈ ਸੇ ਆਲ ਦੋਜ਼ ਥਿੰਗਸ ਔਨ ਏਅਰ, ਉਹ ਫਿਰ ਉਹ ਵਾਜਬ ਨਹੀਂ ਹੋਏਗਾ, ਇਦਾਂ ਲੱਗੇਗਾ ਵੀ ਅਸੀਂ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਅਟੈਕ ਕਰ ਰਹੇ ਹਾਂ ਜਾਂ ਕਿਸੇ ਇੱਕ ਵਿਅਕਤੀ ਨੂੰ। ਬਟ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਆਈ ਵਾਜ਼ ਸ਼ੌਕਡ, ਅਸੀਂ ਸੁਣਦੇ ਰਹਿੰਦੇ, ਸਾਨੂੰ ਆਈਡੀਆ ਹੈ, ਚਿੱਠੀਆਂ ਲਿਖਦੇ ਰਹਿੰਦੇ ਨੇ ਇੰਡੀਆ ਐਸੋਸੀਏਸ਼ਨਸ, ਪਰ ਚਿੱਠੀਆਂ ਦੇ ਵਿੱਚ ਉਹ ਗੱਲਾਂ ਨਹੀਂ ਲਿਖਦੇ ਜਿਹੜੀ ਉਹਨਾਂ ਨੇ ਮੈਨੂੰ ਉੱਥੇ ਪਰਸਨਲੀ ਉਹ ਸਾਰੀ ਗੱਲ ਸੁਣਾਈ, ਤੇ ਜਿਸ ਤਰ੍ਹਾਂ ਦੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਸਿਸਟਮ ਵਾਸਤੇ ਤੇ ਮਿਨਿਸਟਰੀ ਵਾਸਤੇ, ਆਈ ਵਾਜ਼ ਸ਼ੌਕਡ।
ਵਾਸੂ ਜੀ, ਜਿਹੜੀ ਉਹ ਚਿੱਠੀਆਂ ਵੀ ਲਿਖਣੀਆਂ ਨੇ ਡਾਕਟਰਾਂ ਨੇ, ਆਪਣੇ ਤੁਸੀਂ ਅਸੈਂਸ਼ਲੀ ਆਪਣੇ ਇੰਪਲੋਇਰ ਦੇ ਖਿਲਾਫ ਜਾ ਰਹੇ ਹੋ, ਤੇ ਡਾਕਟਰਾਂ ਵਾਸਤੇ ਵੀ ਇਸ ਤਰ੍ਹਾਂ ਕੰਸਰਨਸ ਰੇਜ਼ ਕਰਨੇ ਸੌਖੇ ਨਹੀਂ ਹੁੰਦੇ। ਈਵਨ ਅਸੀਂ ਪਹਿਲਾਂ ਇਹ ਵੀ ਇਹੋ ਜਿਹੀਆਂ ਅੰਦਰ ਖਾਤੇ ਖਬਰਾਂ ਸੁਣੀਆਂ ਨੇ ਵੀ ਕੁਝ ਜਿਹੜੇ ਸਟਾਫ ਮੈਂਬਰਸ ਨੇ ਹਸਪਤਾਲਾਂ ਦੇ ਵਿੱਚ, ਉਹਨਾਂ 'ਤੇ ਗੈਗ ਆਰਡਰ ਆ ਵੀ ਆਹ ਫਲਾਨੀ ਗੱਲ ਹੈਗੀ, ਜੇ ਕੋਈ ਕੁਸਕਿਆ ਬਾਹਰ, ਜੇ ਇਹਦੇ ਬਾਰੇ ਕਿਸੇ ਨੇ ਜਨਤਕ ਤੌਰ 'ਤੇ ਗੱਲ ਕੀਤੀ ਤਾਂ ਤੁਹਾਡੀ ਨੌਕਰੀ ਖਤਰੇ ਦੇ ਵਿੱਚ ਪੈ ਜਾਣੀ ਹੈ। ਹੁਣ ਦੇਖੋ, ਕਈਆਂ ਨੂੰ ਇਹ ਲੱਗੇਗਾ ਵੀ ਇੰਪਲੋਇਮੈਂਟ ਸਟੈਂਡਰਡਸ ਨੇ ਇੱਦਾਂ ਥੋੜ੍ਹੇ ਫਾਇਰ ਕਰ ਦੇਣਗੇ। ਵਾਸੂ ਜੀ, ਜਿਹੜੀ ਵੀ ਕੰਮ ਵਾਲੀ ਥਾਂ ਹੈ, ਜੇ ਉਹ ਕਿਸੇ ਵਿਅਕਤੀ ਨੂੰ ਉਹਦੇ ਵਾਸਤੇ ਇਹੋ ਜਿਹਾ ਮਾਹੌਲ ਸਿਰਜਣਾ ਚਾਹੁਣ ਕਿ ਉਹਨੂੰ ਇੰਨਾ ਤੁਸੀਂ ਫਰੇਮਵਰਕ ਦੇ ਵਿੱਚ ਰਹਿ ਰਹਿ ਕੇ ਬਥੇਰਾ ਕੁਝ ਕਰ ਸਕਦੇ ਹੋ ਟੂ ਮੇਕ ਸ਼ੋਰ ਕਿ ਜਿਹੜੇ ਤੁਹਾਡੇ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਜਿਹੜੇ ਕਿ ਖਾਮੀਆਂ ਪੁਆਇੰਟ ਆਊਟ ਕਰਦੇ ਨੇ ਦੈਟ ਦੇ ਸਟਾਰਟ ਟੂ ਟੋ ਦ ਲਾਈਨ ਡਿਸਪਾਈਟ ਆਫ ਆਲ ਦ ਪ੍ਰੋਵੀਜ਼ਨਸ ਦੈਟ ਵੀ ਸੇ ਦੈਟ ਐਗਜ਼ਿਸਟ ਸੋ ਇਹ ਸਮੱਸਿਆਵਾਂ ਬਹੁਤ ਵੱਡੀਆਂ ਨੇ ਬਹੁਤ ਕੰਸਰਨਿੰਗ ਨੇ ਪਰ ਦੇਖਦੇ ਹਾਂ ਹੁਣ ਇਲੈਕਸ਼ਨ ਤੋਂ ਪਹਿਲਾਂ ਇਹਦੇ ਬਾਰੇ ਵਾਅਦੇ ਤਾਂ ਕੀਤੇ ਜਾਣਗੇ ਪਰ ਇਲੈਕਸ਼ਨ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕੋਈ ਪ੍ਰੈਕਟੀਕਲ ਸੋਲਿਊਸ਼ਨਸ ਕੀ ਹੋਣਗੇ ਡਾਕਟਰਾਂ ਨੇ ਰੈਲੀ ਵੀ ਕਰਤੀ ਸੀ ਪਿਛਲੇ ਸਾਲ 9 ਸਤੰਬਰ ਦੀ ਤਾਰੀਖ ਸੀ ਲਾਸਟ ਈਅਰ ਜਦੋਂ ਸਰੀ ਸਿਟੀ ਸੈਂਟਰ ਦੇ ਕੋਲ ਰੈਲੀ ਕੀਤੀ ਗਈ ਸੀ ਉਹਦੇ ਬਾਵਜੂਦ ਵੀ ਦੇਖੋ ਉਹਨਾਂ ਹੋ ਹੱਲਾ ਮਚਾਉਣ ਤੋਂ ਬਾਅਦ ਵੀ ਜੇ ਡਾਕਟਰਾਂ ਦਾ ਹੁਣ ਇਹ ਕਹਿਣਾ ਪ੍ਰੈਕਟੀਕਲ ਸੋਲਿਊਸ਼ਨਸ ਇੰਪਲੀਮੈਂਟ ਨਹੀਂ ਹੋਏ and that is very concerning.
Yeah, and Vijay ji, this is a bigger, wider question. Healthcare ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪੈਸੇ ਖਰਚ ਕਰ ਰਹੇ ਹਾਂ, ਕੰਮ ਨਹੀਂ ਚੱਲ ਰਿਹਾ, ਦਿੱਕਤਾਂ ਨੇ, ਲੋਕ ਸਾਰੇ ਫਰਸਟ੍ਰੇਟਿਡ ਨੇ, ਸਾਰੇ ਸਟੇਕਹੋਲਡਰਸ. ਟ੍ਰਾਂਸਿਟ ਦੇ ਵਿੱਚ ਅਸੀਂ ਇੰਨੇ ਪੈਸੇ ਖਰਚ ਕਰਦੇ ਹਾਂ, ਉਹ ਕਹਿੰਦੇ 225 ਤੋਂ ਬਾਅਦ ਪੈਸੇ ਮੁੱਕ ਜਾਣੇ, ਓਪਰੇਸ਼ਨਲ ਫੰਡਿੰਗ ਨਹੀਂ ਸਾਡੇ ਕੋਲ ਹੋਏਗੀ, $600 million ਹਰ ਸਾਲ ਘਾਟਾ ਪਏਗਾ, ਉਸ ਉੱਥੇ ਕੰਮ ਨਹੀਂ ਚੱਲ ਰਿਹਾ. ਐਜੂਕੇਸ਼ਨ ਦੇ ਵਿੱਚ ਸਰਕਾਰ ਆਪ ਕਹਿੰਦੀ ਹੈ ਠੋਕ ਵਜਾ ਕੇ ਕਿ ਜੀ ਅਸੀਂ ਇੰਨੇ $1 billion 2017 ਤੋਂ ਬਾਅਦ ਹੁਣ ਤੱਕ ਇਨਵੈਸਟ ਕਰਤੇ ਕੈਪੀਟਲ ਪ੍ਰੋਜੈਕਟਸ ਵਾਸਤੇ,
ਸਕੂਲਾਂ ਦੇ ਵਿੱਚ
ਫਿਰ ਵੀ ਸਕੂਲਾਂ ਦੇ ਵਿੱਚ ਪੋਰਟੇਬਲਸ ਦੀ ਸੰਖਿਆ ਵੱਧ ਗਈ, ਹੁਣ ਪ੍ਰੀ ਫੈਬਰੀਕੇਟਡ ਕਲਾਸਰੂਮਸ ਅਸੀਂ ਐਲੀਮੈਂਟਰੀ ਸਕੂਲਸ ਵਿੱਚ ਜੋੜ ਰਹੇ ਹਾਂ, ਬੱਚੇ ਅਜੇ ਵੀ ਮਤਲਬ ਜਿਹੜੇ ਕੰਸਟਰਕਟਿਡ ਕਲਾਸਰੂਮਸ ਦੇ ਵਿੱਚ ਨਹੀਂ ਬੈਠ ਪਾ ਰਹੇ, ਸਕੂਲਾਂ ਦੇ ਵਿੱਚ ਅਜੇ ਵੀ ਓਵਰ ਕਰਾਊਡਿੰਗ ਆ, ਸਮੱਸਿਆਵਾਂ ਨੇ ਸਾਡੇ, ਅਸੀਂ ਪੈਸੇ ਬਹੁਤ ਖਰਚ ਕਰ ਰਹੇ ਹਾਂ
ਪਰ ਆਊਟਪੁੱਟ ਕੀ ਆ?
ਹਾਂ, ਤੇ ਜਦੋਂ ਤੁਸੀਂ ਕਿਸੇ ਵੀ ਮਿਨਿਸਟਰ ਨੂੰ, ਕਿਸੇ ਵੀ ਮਿਨਿਸਟਰੀ ਦੇ, ਕਿਸੇ ਵੀ ਸਟ੍ਰਾਈਪ ਦੇ, ਚਾਹੇ ਉਹ ਫੈਡਰਲ ਹੋਣ, ਚਾਹੇ ਉਹ ਪ੍ਰੋਵਿੰਸ਼ੀਅਲ ਹੋਣ, ਅਗੇਨ ਮੈਂ ਕਿਸੇ ਇੱਕ ਪੋਲੀਟੀਕਲ, ਕਿਉਂਕਿ ਇਲੈਕਸ਼ਨ ਬੜਾ ਚਾਰਜਡ ਅਪ ਮਾਹੌਲ ਇਸ ਵੇਲੇ, ਪਰ ਮੁੱਦਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਫਿਰ ਉਹਨੂੰ ਜੋੜ ਕੇ ਦੇਖ ਲਿਆ ਜਾਂਦਾ ਵੀ ਤੁਸੀਂ ਇੱਕ ਪਾਰਟੀ ਨੂੰ ਅਟੈਕ ਕਰ ਰਹੇ ਹੋ, ਪਰ ਮੁੱਦਿਆਂ ਦੀ ਗੱਲ ਤਾਂ ਕਰਨੀ ਪੈਣੀ ਨਾ ਇਲੈਕਸ਼ਨ ਤੋਂ ਪਹਿਲਾਂ. ਸੋ ਅਸੀਂ ਹਮੇਸ਼ਾ ਪੈਸੇ ਖਰਚ ਕਰ ਰਹੇ ਹਾਂ, ਜਦੋਂ ਵੀ ਸਵਾਲ ਪੁੱਛਿਆ ਜਾਂਦਾ ਜਵਾਬ ਦੇ ਵਿੱਚ ਤੁਹਾਨੂੰ ਨੰਬਰ ਦੇ ਦਿੱਤਾ ਜਾਂਦਾ ਅਸੀਂ ਇੰਨੇ $1 billion ਲਾਤੇ ਸਾਰੀ ਦੇ ਉੱਤੇ, ਅਸੀਂ $900 million ਲਾਤੇ ਸਕੂਲਾਂ ਤੇ. ਸੋ ਇਸ ਤਰ੍ਹਾਂ ਦੇ ਨੰਬਰ ਦੇ ਦਿੱਤੇ ਜਾਂਦੇ ਨੇ, ਉਹਦੇ ਨਾਲ ਹਾਸਲ ਕੀ ਹੋਇਆ? ਸਟੇਕ ਹੋਲਡਰ ਜਿਹੜੇ ਨੇ ਉਹ ਅਜੇ ਵੀ ਫਰਸਟ੍ਰੇਟਡ ਨੇ, ਪਰੇਸ਼ਾਨ ਨੇ, ਪੈਸੇ ਖਰਚ ਖਰਚ ਕੇ ਵੀ ਕੰਮ ਨਹੀਂ ਹੋ ਰਿਹਾ. ਸੋ ਸਮਥਿੰਗ ਨੀਡਸ ਟੂ ਚੇਂਜ, ਦ ਵੇ ਆਫ ਡੂਇੰਗ ਥਿੰਗਸ ਨੀਡਸ ਟੂ ਚੇਂਜ.
ਜਿਹੜੀ ਵਾਸੂ ਜੀ ਅਸੀਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਸਿਸਟਮ ਨੂੰ ਓਵਰਆਲ ਓਵਰਹਾਲ ਕਰਨ ਦੀ ਲੋੜ ਹੈ, ਉਹ ਹੁਣ ਅਸੀਂ ਉਸ ਨੌਬਤ ਆ, ਇਹਨੂੰ ਬੜਾ ਚਿਰ ਹੋ ਚੁੱਕਿਆ ਕਿ ਹੁਣ ਆਹ ਵਾਲਾ ਜਿਹੜਾ ਸਮਾਂ ਹੈ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਹੁਣ ਫੈਡਰਲ ਇਲੈਕਸ਼ਨ ਦਾ ਵੀ ਦੇਖੋ ਪਤਾ ਨਹੀਂ ਕਦੋਂ ਬਿਗਲ ਵੱਜਵੇ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਪ੍ਰੋਵਿੰਸ਼ੀਅਲ ਇਲੈਕਸ਼ਨ ਤੇ ਅਗਲੇ ਮਹੀਨੇ ਹੋ ਰਿਹਾ ਹੈ. ਇਸੇ ਕਰਕੇ ਹੁਣ ਜਿਹੜੇ ਵੱਖੋ ਵੱਖਰੇ ਗਰੁੱਪਸ ਨੇ ਨਾ ਵਾਸੂ ਜੀ, ਭਾਵੇਂ ਉਹ ਬਿਜ਼ਨਸ ਗਰੁੱਪਸ ਹੋਣ ਜਿਹੜੇ ਕਿ ਸਟਰੀਟ ਕ੍ਰਾਈਮ ਨੂੰ ਲੈ ਕੇ ਚਿੰਤਿਤ ਨੇ, ਭਾਵੇਂ ਉਹ ਵੱਖੋ ਵੱਖਰੀ ਹੋਰ ਆਰਗਨਾਈਜੇਸ਼ਨ ਹੋਣ, ਲੈਂਡਲੋਰਡਸ ਦੇ ਰਾਈਟਸ ਨੂੰ ਲੈ ਕੇ ਜਿਹੜੇ ਗਰੁੱਪ ਚਿੰਤਿਤ ਨੇ, ਉਹਨਾਂ ਦੀ ਗੱਲ ਹੋਵੇ,
ਮੇਅਰਸ ਦੀ ਕੌਂਸਲ, ਟ੍ਰਾਂਸਿਟ ਵਾਲੀ,
ਟ੍ਰਾਂਸਿਟ ਵਾਲੀ, ਉਹਨਾਂ ਨੇ ਵੀ ਕੱਲ UBCM ਦੇ ਦੌਰਾਨ ਗੱਲ ਕੀਤੀ ਆ. ਸੋ ਇਹ ਆਪਣੋ ਆਪੋ ਆਪਣੇ ਕੰਸਰਨਸ ਇਸ ਵੇਲੇ ਹਾਈਲਾਈਟ ਕਰ ਰਹੇ ਨੇ ਵਿਦ ਦਿਸ ਹੋਪ ਐਂਡ ਐਕਸਪੈਕਟੇਸ਼ਨ ਕਿ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਹਾਈਲਾਈਟ ਕਰਨ ਦੇ ਨਾਲ ਇੱਕ ਤਾਂ ਲੋਕ ਇਹ ਸਵਾਲ ਕਰਨਗੇ ਆਪੋ ਆਪਣੇ ਕੈਂਡੀਡੇਟਸ ਨੂੰ, ਅਤੇ ਜਦੋਂ ਲੋਕਾਂ ਨੂੰ, ਜਦੋਂ ਕੈਂਡੀਡੇਟਸ ਨੂੰ ਪਤਾ, ਜਦੋਂ ਪੋਲੀਟੀਕਲ ਪਾਰਟੀਜ਼ ਨੂੰ ਪਤਾ ਕਿ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਟੌਪ ਆਫ ਦ ਮਾਇੰਡ ਇਸ਼ੂਜ਼ ਹੈਗੇ ਨੇ, ਤਾਂ ਫਿਰ ਉਹਦੇ ਬਾਰੇ ਕੋਈ ਨਾ ਕੋਈ ਜਿਹੜੇ ਕੌਨਕ੍ਰੀਟ ਐਕਸ਼ਨਸ ਨੇ ਉਹ ਲਏ ਜਾ ਸਕਣਗੇ. ਅਜੇ ਤਾਂ ਦੇਖੋ ਐਕਸ਼ਨ ਵਾਅਦੇ ਦੀ ਸ਼ਕਲ 'ਚ ਹੀ ਹੋਏਗਾ, ਪਰ ਫਿਰ ਉਸ ਵਾਅਦੇ ਦੇ ਉੱਪਰ ਜਵਾਬਦੇਹੀ ਬਣੇਗੀ ਕਿ ਚੋਣਾਂ ਤੋਂ ਪਹਿਲਾਂ ਇਹ ਪ੍ਰੋਮਿਸ ਕੀਤਾ ਗਿਆ ਸੀ, ਇੱਥੇ ਹੁਣ ਐਕਸ਼ਨ ਕੀ ਹੈ? ਸੋ ਲੈਟਸ ਸੀ ਕੀ ਹੁੰਦਾ, ਕੀ ਬਣਦਾ.
ਕੁਲਵੰਤ ਸਿੰਘ ਉੱਪਲ ਜੀ ਦਾ ਮੈਸੇਜ ਆਇਆ ਵਟਸਐਪ ਤੇ, ਕਹਿੰਦੇ ਕਿ ਜਿਵੇਂ ਹਰ, ਕਹਿੰਦੇ ਆਫਿਸ ਦੇ ਵਿੱਚ ਹੁੰਦਾ, ਹਰ ਹਰ ਇੰਪਲੋਈਜ਼ ਤੇ ਮੈਨੇਜਮੈਂਟ ਦਾ ਜੋ ਰਿਲੇਸ਼ਨਸ਼ਿਪ ਹੁੰਦਾ, ਕਹਿੰਦੇ ਕਿ ਉਸੇ ਤਰ੍ਹਾਂ ਫੈਮਿਲੀ ਡਾਕਟਰਸ ਵੀ ਘੱਟ ਕੰਮ ਕਰਨਾ ਚਾਹੁੰਦੇ ਨੇ, ਕਹਿੰਦੇ ਅਪੋਇੰਟਮੈਂਟਸ ਬੜੀਆਂ ਘੱਟ ਦਿੰਦੇ ਨੇ, ਪਰ ਇਹਦੇ 'ਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੇ ਫੈਮਿਲੀ ਡਾਕਟਰਸ ਨੇ ਉਹ ਸਰਕਾਰੀ ਇੰਪਲੋਈਜ਼ ਹੈ ਹੀ ਨਹੀਂ, ਉਹ ਦੇ ਗੈਟ ਪੇਡ according to the number of patients they see.
ਹੁਣ ਦੋ ਵੱਖੋ ਵੱਖਰੇ ਮਾਡਲਸ ਨੇ ਹਨਾ, ਕਈਆਂ ਨੂੰ ਉਸ ਤਰ੍ਹਾਂ ਜੀ,
ਇਵਨ ਦੈਨ ਜੇ ਜਿੰਨਾ ਟਾਈਮ ਉਹ ਸਪੈਂਡ, ਹੁਣ ਇਹ ਹੋ ਗਿਆ ਕਿ ਜਿੰਨਾ ਟਾਈਮ ਤੇ ਸਪੈਂਡ ਕਰਨਗੇ ਮਰੀਜ਼ ਦੇ ਬਿਮਾਰੀ ਦੀ ਕੰਪਲੈਕਸਿਟੀਜ਼ ਇੰਨੀ ਜ਼ਿਆਦਾ ਹੋਏਗੀ, ਉਨੇ ਜ਼ਿਆਦਾ ਉਹਨਾਂ ਨੂੰ ਪੈਸੇ ਮਿਲਣਗੇ, ਬਟ ਦੈਨ ਅਗੇਨ ਦੇਰ ਇਜ਼ ਸਟਿਲ ਇਨਸੈਂਟਿਵ ਕਿ ਜਿੰਨੇ ਪੇਸ਼ੈਂਟਸ ਉਹ ਦੇਖਣਗੇ ਉਹਨਾਂ ਨੂੰ ਉਸ ਮੁਤਾਬਕ ਪੈਸੇ ਮਿਲਣਗੇ
ਜੀ,
ਤੇ ਉਹ ਸਰਕਾਰੀ ਕੰਟਰੈਕਟਰਸ ਨੇ ਇੱਕ ਤਰੀਕੇ ਨਾਲ ਮਤਲਬ ਆਪਣਾ ਬਿਜ਼ਨਸ ਰਨ ਕਰਦੇ ਨੇ, ਜਿਹੜੇ ਫੈਮਿਲੀ ਕਲੀਨਿਕਸ ਨੇ, ਫੈਮਿਲੀ ਡਾਕਟਰਸ ਵਾਲੇ ਉਹ ਪ੍ਰਾਈਵੇਟ ਬਿਜ਼ਨਸਿਸ ਨੇ ਤੇ ਉਹ ਸਰਕਾਰੀ ਮੁਲਾਜ਼ਮ ਨਹੀਂ ਹੈਗੇ. ਸੋ ਇੱਥੇ ਅਸੀਂ ਇਹ ਗੱਲ ਭੁੱਲਣਾ ਚਾਹੀਏ ਕਿ ਉਹਨਾਂ ਨੂੰ ਇਸ ਚੀਜ਼, ਕੋਈ ਡਾਕਟਰਾਂ ਨੂੰ ਇੱਦਾਂ ਨਹੀਂ ਹੈ ਕਿ ਉਹਨਾਂ ਨੇ ਜਿੰਨੇ ਪੇਸ਼ੈਂਟ ਦੇਖੇ ਪੈਸੇ ਉਹਨਾਂ ਨੂੰ ਪੱਕੇ ਉਨੀ ਤਨਖਾਹ ਮਿਲਣੀ, ਉਹ ਸੈਲਰੀ ਨਹੀਂ ਹੈਗੇ, ਦੇ ਆਰ ਰਨਿੰਗ ਬਿਜ਼ਨਸਿਸ, ਸੋ ਦੇ ਵੁੱਡ ਵਾਂਟ ਟੂ ਸੀ ਮੋਰ ਪੇਸ਼ੈਂਟਸ.
ਜੀ ਵਾਸੂ ਜੀ, ਵਟਸਐਪ ਤੇ ਮੈਸੇਜ ਆਇਆ, ਦੱਸ ਰਹੇ ਨੇ ਇਹ ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ ਵਾਲਿਆਂ ਨੇ ਜਾਣਕਾਰੀ ਸਾਂਝੀ ਕੀਤੀ ਆ. ਕਹਿੰਦੇ ਇਹਨਾਂ ਦੇ ਇੱਕ ਮੈਂਬਰ ਦਾ ਐਕਸੀਡੈਂਟ ਹੋ ਗਿਆ ਸੀ, ਫਿਰ ਬੈਕ ਦੇ ਵਿੱਚ ਬਹੁਤ ਜ਼ਿਆਦਾ ਪਿੱਠ ਦਰਦ ਬਹੁਤ ਜ਼ਿਆਦਾ ਸੀ. ਕਹਿੰਦੇ ਇੱਥੇ ਉਹੀ ਜਿਹੜਾ ਇੰਤਜ਼ਾਰ ਦਾ ਜੋ ਸਿਲਸਿਲਾ ਉਹਦੇ ਵਿੱਚ ਉਹ ਸਿਸਟਮ ਦੇ ਵਿੱਚ ਪੈ ਗਏ, ਨਥਿੰਗ ਮਚ ਵਾਸ ਬੀਂਗ ਡਨ. ਕਹਿੰਦੇ ਇੰਡੀਆ ਚਲੇ ਗਏ ਉਹ, ਉੱਥੇ MRI ਕਰਵਾਈ ਤੇ ਪਤਾ ਲੱਗਿਆ ਕਿ ਹੀ ਹੈਡ ਅ ਫ੍ਰੈਕਚਰ ਇਨ ਦ ਬੈਕਬੋਨ, ਜਿਹਦੇ ਕਰਕੇ ਉਹਨਾਂ ਦੀਆਂ ਲੈਗਸ ਦੇ ਵਿੱਚ ਜਿਹੜੀ ਸੈਂਸੇਸ਼ਨ ਸੀ ਉਹ ਖਤਮ ਹੋ ਰਹੀ ਸੀ. ਕਹਿੰਦੇ ਉਹ ਵਾਪਸ ਆਏ ਕੈਨੇਡਾ ਬਿਫੋਰ ਹਿਜ਼ ਐਮ ਆਰ ਆਈ ਕੈਨ ਬੀ ਡਨ ਹੀਅਰ, ਅਗਲੇ ਸਾਲ ਦੀ ਜੂਨ ਤੱਕ ਇੰਤਜ਼ਾਰ ਕਰਨਾ ਪੈਣਾ ਅਤੇ ਡਿਸਪਾਈਟ ਆਫ ਦ ਡਾਇਗਨੋਸਿਸ ਜਿਹੜਾ ਕਿ ਆਲਰੇਡੀ ਮਿਲ ਚੁੱਕਿਆ. ਅਤੇ ਕਹਿੰਦੇ ਹੀ ਹਾਊ ਇਜ਼ ਹੀ ਗੋਇੰਗ ਟੂ ਪੇ ਦ ਬਿਲਸ ਵਿਦ ਦਿਸ ਸਟੇਟ ਆਫ ਹਿਜ਼ ਹੈਲਥ.
ਇਹੀ ਸਵਾਲ ਜੇ ਤੁਸੀਂ ਹੈਲਥ ਮਿਨਿਸਟਰ ਨੂੰ ਪੁੱਛੋਗੇ,
ਉਹਨੇ ਕਹਿਣਾ ਸੀ ਇੰਨੀ ਐਮ ਆਰ ਆਈ
24 ਘੰਟੇ ਚੱਲ ਰਹੀ ਹੈ, ਦੋ ਸ਼ਿਫਟਾਂ ਵਿੱਚ ਚੱਲ ਰਹੀ ਹੈ, ਇੰਨੀਆਂ ਨਵੀਆਂ ਐਮ ਆਰ ਆਈ ਐਡ ਕਰਤੀਆਂ, ਪਿਛਲੇ ਹਫ਼ਤੇ ਅਸੀਂ ਇੰਟੀਰੀਅਰ ਵਿੱਚ ਜਾ ਕੇ ਫਲਾਣੇ ਹਸਪਿਟਲ ਇੱਕ ਨਵੀਂ ਐਮ ਆਰ ਆਈ ਲਾ ਕੇ
ਆਏ. ਪਰ ਇਸ ਵਿਅਕਤੀ ਨੂੰ ਪੁੱਛੋ ਜਿਹੜਾ ਇਸ ਬਿਪਤਾ ਨਾਲ ਜੂਝ ਰਿਹਾ ਵੀ 24 ਘੰਟੇ ਚੱਲਦੀ ਹੈ ਐਮ ਆਰ ਆਈ ਦਾ, ਇਹਨਾਂ ਨੂੰ ਕੀ ਸਹਾਰਾ, ਜਿਨ੍ਹਾਂ ਨੂੰ ਹੁਣ ਇਹ ਕਨਫਰਮ ਡਾਇਗਨੋਸਿਸ ਤੋਂ ਬਾਅਦ ਵੀ ਕਿ ਉਹਨਾਂ ਦੀ ਬੈਕਬੋਨ ਦੇ ਵਿੱਚ ਫ੍ਰੈਕਚਰ ਆ, ਇੱਥੇ ਐਮ ਆਰ ਆਈ ਕਰਵਾਉਣ ਲਈ ਅਗਲੇ ਸਾਲ ਦੀ ਜੂਨ ਤੱਕ ਇੰਤਜ਼ਾਰ ਕਰਨਾ ਪੈਣਾ. ਵਾਸੂ ਜੀ, ਹਾਊਸ ਆਫ ਕਾਮਨਸ ਦਾ ਫਾਲ ਸੈਸ਼ਨ ਚੱਲਦਾ ਪਿਆ ਅਤੇ ਜਿੱਦਣ ਫਾਲ ਸੈਸ਼ਨ ਸ਼ੁਰੂ ਹੋਇਆ ਪਰਸੋਂ, ਹਾਂ ਪਰਸੋਂ ਦੀ ਗੱਲ ਹੀ ਹੈ, 16 ਤਰੀਕ, ਉਸੇ ਦਿਨ ਉਹ 2 ਬਾਏ ਇਲੈਕਸ਼ਨ ਸੀਗੇ. ਹੁਣ ਮੌਂਟਰੀਅਲ ਵਾਲੀ ਜਿਹੜੀ ਆਪਣੀ ਸੇਫ ਸੀਟ ਆ ਲਿਬਰਲਸ, ਉਹ ਵੀ ਹਾਰ ਗਏ ਨੇ. ਅਤੇ ਜੇ ਲਿਬਰਲਸ ਇਸੇ ਤਰ੍ਹਾਂ ਆਪਣੀਆਂ ਸੇਫ ਸੀਟਾਂ ਹਾਰਦੇ ਰਹੇ ਤਾਂ ਫਿਰ ਤਾਂ ਬੜਾ ਮੁਸ਼ਕਲ ਹੋ ਜਾਣਾ ਵੀ ਅਗਲੇ ਇਲੈਕਸ਼ਨ ਦੇ ਵਿੱਚ ਬਣੂਗਾ ਕੀ. ਉਸ ਤੋਂ ਵੀ ਵੱਡਾ ਸਵਾਲ ਇਹ ਆ, ਅਗਲਾ ਇਲੈਕਸ਼ਨ ਦੇਖੋ ਵੈਸੇ ਤਾਂ ਫਿਕਸਡ ਡੇਟ ਦੇ ਮੁਤਾਬਕ ਅਗਲੇ ਸਾਲ ਅਕਤੂਬਰ ਦੇ ਵਿੱਚ ਹੋਣਾ, ਪਰ ਕੀ ਇਲੈਕਸ਼ਨ ਛੇਤੀ ਵੀ ਹੋ ਸਕਦਾ, ਖਾਸ ਤੌਰ 'ਤੇ ਹੁਣ NDP ਨੇ ਆਪਣਾ ਸਮਰਥਨ ਜਿਹੜਾ ਕੋਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਆ ਉਹ ਟਰਮੀਨੇਟ ਕਰ ਦਿੱਤਾ ਸੀ ਬੀਤੇ ਦਿਨੀ. ਪੀਅਰ ਪੋਲੀਐਫ ਅਤੇ ਪੱਬਾਂ ਭਾਰ ਹੋਏ ਨੇ, ਉਹ ਤਾਂ ਤਤਪਰ ਨੇ ਵੀ ਛੇਤੀ ਤੋਂ ਛੇਤੀ ਕੋਨਫੀਡੈਂਸ ਵੋਟ ਹੋਵੇ ਅਤੇ ਕੋਨਫੀਡੈਂਸ ਵੋਟ ਦੇ ਵਿੱਚ ਲਿਬਰਲਸ ਨੂੰ ਹਰਾ ਕੇ ਇਲੈਕਸ਼ਨ ਕਾਲ ਹੋ ਸਕੇ, ਕਿਉਂਕਿ ਇਸ ਵੇਲੇ ਉਹਨਾਂ ਦਾ ਮੋਮੈਂਟਮ ਬੜਾ ਜ਼ਬਰਦਸਤ ਆ. ਉਹਦੇ ਬਾਰੇ ਵੀ ਗੱਲ ਕਰਦੇ ਹਾਂ. ਹੁਣ ਵਾਸੂ ਜੀ, ਇਹ ਕੋਨਫੀਡੈਂਸ ਵੋਟ ਹੋਣ ਦੇ ਆਸਾਰ ਹੁਣ ਅਗਲੇ ਹਫ਼ਤੇ ਬਣ ਗਏ ਹੋਏ ਨੇ ਅਤੇ ਕਿਹੋ ਜਿਹੀ ਜਾਣਕਾਰੀ ਆ ਰਹੀ ਹੈ ਸਾਹਮਣੇ ਅਬਾਊਟ ਦ ਕੋਨਫੀਡੈਂਸ ਵੋਟ?
ਪੱਕਾ ਹੀ ਹੋ ਗਿਆ ਜੀ ਕਿ ਹੁਣ ਅਗਲੇ ਹਫ਼ਤੇ ਕੋਨਫੀਡੈਂਸ ਵੋਟ ਹੋਏਗੀ. ਸੋ ਕੱਲ ਜਿਹੜੇ ਗਵਰਨਮੈਂਟ ਹਾਊਸ ਲੀਡਰ ਨੇ ਕਰੀਨਾ ਗੋਲਡ, ਉਹਨਾਂ ਨੇ ਇਹ ਕਿਹਾ ਸੀ ਕਿ ਅਗਲੇ ਹਫ਼ਤੇ ਅਸੀਂ ਆਪੋਜੀਸ਼ਨ ਡੇ ਦਵਾਂਗੇ ਆਪੋਜੀਸ਼ਨ ਵਾਲਿਆਂ ਨੂੰ, ਕੰਜ਼ਰਵੇਟਿਵ ਪਾਰਟੀ ਨੂੰ, ਕਿਉਂਕਿ ਜਿਹੜੀ ਇਹ ਸਕੈਡੂਲਿੰਗ ਹੁੰਦੀ ਹੈ ਫੈਡਰਲ ਸਰਕਾਰ ਨੇ ਕਰਨੀ ਹੁੰਦੀ ਹੈ. ਸੋ ਉਹ ਉਹਨਾਂ ਨੇ ਕਿਹਾ ਵੀ ਅਸੀਂ ਸਕੈਡੂਲ ਇਸ ਤਰ੍ਹਾਂ ਦਾ ਤਿਆਰ ਕੀਤਾ ਕਿ ਅਗਲੇ ਹਫ਼ਤੇ ਮੰਗਲਵਾਰ ਆਪੋਜੀਸ਼ਨ ਡੇ ਹੋਏਗਾ ਅਤੇ ਉਸ ਤੋਂ ਅਗਲੇ ਜੇ ਉਸ ਉੱਥੇ ਕੋਈ ਮਤਾ ਪ੍ਰੈਜੈਂਟ ਕੀਤਾ ਜਾਂਦਾ ਆਪੋਜੀਸ਼ਨ ਵੱਲੋਂ, ਉਹ 'ਤੇ ਵੋਟਿੰਗ ਅਗਲੇ ਦਿਨ ਹੋ ਸਕੇਗੀ, ਬੁੱਧਵਾਰ,
ਅਗਲੇ ਬੁੱਧਵਾਰ, ਅ ਵੀਕ ਫਰੋਮ ਟੂਡੇ.
ਸੋ 24 ਸਤੰਬਰ ਨੂੰ ਆਪੋਜੀਸ਼ਨ ਡੇ, 25 ਨੂੰ ਵੋਟਿੰਗ. ਅਤੇ ਇਹਦੇ ਵਿੱਚ ਅੱਜ ਸਵੇਰੇ ਪੀਅਰ ਪੋਲੀਐਫ ਵੱਲੋਂ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਉਹ ਨੋ ਕੋਨਫੀਡੈਂਸ ਮੋਸ਼ਨ ਜਿਹੜਾ ਹੈ ਉਹ ਪ੍ਰੈਜੈਂਟ ਕਰਨਗੇ ਮੰਗਲਵਾਰ ਨੂੰ. ਸਵਾਲ ਪਹਿਲਾਂ ਵਿਜੇ ਜੀ, ਆਪਾਂ ਇਹ ਗੱਲ ਕਰਦੇ ਰਹੇ ਕਿ ਜੀ ਨੋ ਕੋਨਫੀਡੈਂਸ ਮੋਸ਼ਨ ਜਿਹੜਾ ਉਹ ਕਿਸੇ ਮੁੱਦੇ 'ਤੇ ਹੋਣਾ ਚਾਹੀਦਾ, ਕਿ ਕਾਰਬਨ ਟੈਕਸ ਦੇ ਮੁੱਦੇ 'ਤੇ, ਕਿਹੜੇ ਮੁੱਦੇ 'ਤੇ? ਪਰ ਹੁਣ ਜਿਹੜਾ ਮੋਸ਼ਨ ਪ੍ਰੈਜੈਂਟ ਕੀਤਾ ਗਿਆ ਹੈ, ਇਟ ਸਿੰਪਲੀ ਸੇਜ਼ ਦ ਹਾਊਸ ਹੈਜ਼ ਨੋ ਕੋਨਫੀਡੈਂਸ ਇਨ ਦ ਪ੍ਰਾਈਮ ਮਿਨਿਸਟਰ ਐਂਡ ਦ ਗਵਰਨਮੈਂਟ, ਦੈਟ ਇਜ਼ ਇਟ.
ਵਾਸੂ ਜੀ, ਕਿਉਂਕਿ ਦੇਖੋ NDP ਨੇ ਜੇ ਕਹਿ ਦਿੱਤਾ ਸੀ ਕਿ ਉਹ ਸਰਕਾਰ ਤੋਂ ਸਮਰਥਨ ਵਾਪਸ ਆਪਣਾ, ਜਾਂ ਕਹਿ ਲਓ ਕੋਨਫੀਡੈਂਸ ਐਂਡ ਸਪਲਾਈ ਅਗਰੀਮੈਂਟ, ਉਹ ਟਰਮੀਨੇਟ ਕਰ ਰਹੇ ਨੇ, ਕੇਸ ਬਾਏ ਕੇਸ ਬੇਸਿਸ 'ਤੇ ਉਹ ਸਰਕਾਰ ਦੇ ਨਾਲ ਡੀਲ ਕਰਨਗੇ. ਉਸ ਤੋਂ ਬਾਅਦ ਬਲੋਕ ਕਿਊਬੈਕਵਾ ਨੇ ਕਹਿਤਾ ਸੀ ਕਿ ਦੇਖੋ ਜੀ, ਸਾਡੇ ਵਾਸਤੇ ਵਿੰਡੋ ਆਫ ਓਪਰਚੁਨਿਟੀ ਹੈ, ਸਾਨੂੰ ਪਤਾ ਵੀ ਅਸੀਂ ਸਰਕਾਰ ਦਾ ਸਮਰਥਨ ਕਰ ਦਿਆਂਗੇ, ਬਸ਼ਰਤੇ ਕਿ ਉਹ ਕਿਊਬੈਕ ਵਾਸਤੇ ਕੋਈ ਜਿਹੜੀਆਂ ਵਧੀਆ ਡੀਲਸ ਨੇ ਸਾਨੂੰ ਉਹ ਦੇਣ, ਕਿਊਬੈਕ ਵਾਸਤੇ ਕੋਈ ਅਸੀਂ ਬੈਨੀਫਿਟਸ ਐਕਸਟ੍ਰੈਕਟ ਕਰਾਂਗੇ. ਫਿਰ ਬਲੋਕ ਕਿਊਬੈਕਵਾ ਵਾਲਿਆਂ ਨੇ ਇਹ ਗੱਲ ਵੀ ਕਲੀਅਰ ਕਰ ਦਿੱਤੀ ਸੀ ਕਿ ਜੇ ਇਕੱਲੇ ਕਾਰਬਨ ਟੈਕਸ ਦੇ ਮੁੱਦੇ 'ਤੇ ਕੋਈ ਬੇਭਰੋਸਗੀ ਦਾ ਮਤਾ ਲਿਆਂਦਾ ਜਾਂਦਾ ਕੰਜ਼ਰਵੇਟਿਵਸ ਵੱਲੋਂ, ਤਾਂ ਇਕੱਲੇ ਕਾਰਬਨ ਟੈਕਸ ਦੇ ਮੁੱਦੇ 'ਤੇ ਉਹਨਾਂ ਨੇ ਕੰਜ਼ਰਵੇਟਿਵਸ ਦੇ ਨਾਲ ਰਲ ਕੇ ਵੋਟ ਨਹੀਂ ਪਾਉਣੀ, ਸਰਕਾਰ ਨਹੀਂ ਡਿੱਗਣੀ. ਹੀ ਫਰਾਂਸਵਾ ਬਲਨਸ਼ੈਟ ਨੇ ਕੱਲ੍ਹ ਇਹ ਗੱਲ ਆਖੀ, ਕਹਿੰਦਾ ਮੇਰਾ ਕੰਮ ਇਹ ਨਹੀਂ ਆ ਕਿ ਮੈਂ ਜਸਟਿਨ ਟਰੂਡੋ ਦੀ ਥਾਂ ਪੀਅਰ ਪੋਲੀਐਫ ਨੂੰ ਪ੍ਰਧਾਨ ਮੰਤਰੀ ਬਣਵਾ ਲਵਾਂ.
ਸੋ ਪੋਲੀਐਫ ਇਜ਼ ਨੋ ਬੈਟਰ ਦੈਨ ਟਰੂਡੋ ਫਾਰ ਕਿਊਬੈਕ.
ਸੋ ਹੁਣ ਗੱਲ ਇੱਥੇ ਆ ਜਾਂਦੀ ਹੈ, ਉਹਨਾਂ ਨੇ ਇਹ ਵੀ ਗੱਲ ਕਹੀ ਸੀ, ਕਹਿੰਦੇ ਵੀ ਜਿਹੜੀ ਕੰਜ਼ਰਵੇਟਿਵਸ ਨੇ ਨੋਨ ਕੋਨਫੀਡੈਂਸ ਮੋਸ਼ਨ ਲੈ ਕੇ ਆਉਣੀ ਆ, ਉਹਦੇ ਵਿੱਚ ਵਰਡਿੰਗ ਕੀ ਹੋਏਗੀ, ਉਹਨੂੰ ਲਿਖਦੇ ਕਿਹੋ ਜਿਹਾ ਨੇ? ਕਿਉਂਕਿ ਜੇ ਉਹਦੇ ਵਿੱਚ ਇਹ ਹੋਇਆ ਵੀ ਐਕਸ ਦਾ ਟੈਕਸ ਪੀਅਰ ਪੋਲੀਐਫ ਕਾਰਬਨ ਟੈਕਸ ਨੂੰ ਰੱਦ ਕਰਨ ਦੇ ਮਾਮਲੇ 'ਤੇ ਸਰਕਾਰ ਨੂੰ ਬਹੁਤ ਇਫੈਕਟਿਵਲੀ ਘੇਰਦੇ ਆਏ ਨੇ ਪਿਛਲੇ ਸਮੇਂ ਦੇ ਵਿੱਚ,
ਕਾਰਬਨ ਟੈਕਸ ਇਲੈਕਸ਼ਨ.
ਕਹਿੰਦੇ ਜੇ ਉਹਨਾਂ ਨੇ ਕਾਰਬਨ ਟੈਕਸ ਦੇ ਮੁੱਦੇ 'ਤੇ ਹੀ ਸਰਕਾਰ ਡਿੱਗਣ ਦੀ ਕੋਸ਼ਿਸ਼ ਕਰਨੀ ਹੈ, ਕਹਿੰਦੇ ਫਿਰ ਭੁੱਲ ਜਾਓ ਵੀ ਅਸੀਂ ਕੰਜ਼ਰਵੇਟਿਵ ਦਾ ਸਾਥ ਦੇ ਦੇਵਾਂਗੇ. ਕਿਉਂਕਿ ਕਾਰਬਨ ਟੈਕਸ ਵਾਲੇ ਮੁੱਦੇ 'ਤੇ ਦੇਖੋ, ਹੁਣ ਜਗਮੀਤ ਸਿੰਘ ਵਾਸਤੇ ਉਹਦੇ ਅਗੇਂਸਟ ਵੋਟ ਪਾਉਣੀ ਉਹ ਹੁਣ ਮੁਸ਼ਕਲ ਹੋ ਜਾਏਗੀ, ਕਿਉਂਕਿ ਉਹ ਪਿਛਲੇ ਹਫ਼ਤੇ ਗੱਲ ਕਹਿ ਚੁੱਕੇ ਨੇ ਕਿ ਕਾਰਬਨ ਟੈਕਸ ਦਾ ਜਿਹੜਾ ਕਲਾਈਮੇਟ ਪਲਾਨ ਹੈ ਲਿਬਰਲਸ ਦਾ, ਉਹਨੂੰ ਉਹ ਸਪੋਰਟ ਨਹੀਂ ਕਰਦੇ. ਉਹਦੇ ਕਰਕੇ ਤਾਂ ਇੱਥੇ BC ਦੇ ਪ੍ਰੀਮੀਅਰ ਵਾਸਤੇ ਬਿਪਤਾ ਪੈ ਗਈ ਸੀ, ਜਿਹਦੇ ਕਰਕੇ ਉਹਨਾਂ ਦੇ ਬਿਆਨ ਨੂੰ ਹੁਣ ਅਸੀਂ ਵੀ ਸਾਰੇ ਕਹਿ ਰਹੇ ਨੇ ਕਿ ਉਹਨੇ ਯੂਟਰਨ ਲਿਆ ਆਪਣੀ ਕਲਾਈਮੇਟ ਪਾਲਿਸੀ 'ਤੇ ਵੀ. ਸੋ ਕੀ ਹੁਣ ਵਰਡਿੰਗ ਐਜ਼ ਸਿੰਪਲ ਐਜ਼ ਕਿ ਤੁਹਾਨੂੰ ਸਰਕਾਰ ਦੇ ਵਿੱਚ ਭਰੋਸਾ ਨਹੀਂ ਹੈ ਓਵਰਆਲ, ਇਜ਼ ਦੈਟ ਉਹੀ ਹੈ ਵੀ ਜਿਹੜੀ ਸਭ ਤੋਂ ਸਿੰਪਲ ਚੀਜ਼ ਹੈ ਕਿ ਉਹੀ ਸਭ ਤੋਂ ਇਫੈਕਟਿਵ ਹੋਏਗੀ?
ਸੋ ਵਿਜੇ ਜੀ, ਮੈਂ ਇਹਦੇ ਬਾਰੇ ਆਪਾਂ ਸਾਰੇ ਇਹਦੇ ਬਾਰੇ ਬਹੁਤ ਪੜ੍ਹਾਈ ਕਰਦੇ ਰਹੇ ਹਾਂ ਪਿਛਲੇ ਜਦੋਂ ਦੀ ਇਹ ਗੱਲ ਹੋਈ ਆ ਕਿ ਹੁਣ ਕਾਸਾ ਜਿਹੜਾ ਅਗਰੀਮੈਂਟ ਆ ਉਹ ਟਰਮੀਨੇਟ ਹੋ ਗਿਆ. ਅੰਡਰਸਟੈਂਡਿੰਗ ਇਹ ਸੀ ਵੀ ਕਿਸੇ ਮੁੱਦੇ ਨੂੰ ਆਧਾਰ ਬਣਾ ਕੇ ਨੋ ਕੋਨਫੀਡੈਂਸ ਮੋਸ਼ਨ ਆਉਂਦਾ, ਪਰ ਇਹ ਤਾਂ ਪਲੇਨ ਮੋਸ਼ਨ ਹੈ,
ਪਲੇਨ ਮੋਸ਼ਨ ਹੈ।
ਸੋ ਇਹਦੇ ਵਿੱਚ ਹੁਣ ਦੇਖਣਾ ਹੋਏਗਾ, ਕਿਉਂਕਿ ਇਟਸ ਵੈਰੀ ਈਜ਼ੀ ਫਾਰ ਐਨਡੀਪੀ ਔਰ ਬਲੌਕ ਟੂ ਸੇ ਕਿ ਅਸੀਂ ਜੀ ਲੋਕਾਂ ਦੇ ਉੱਤੇ ਬੋਝ ਨਹੀਂ ਪਾਉਣਾ ਚਾਹੁੰਦੇ, ਵੀ ਡੋਂਟ ਵਾਂਟ ਟੂ ਟ੍ਰਿਗਰ ਐਨ ਇਲੈਕਸ਼ਨ ਰਾਈਟ ਨਾਓ, ਸੋ ਅਸੀਂ ਇਹਦੇ ਖਿਲਾਫ ਵੋਟ ਕਰ ਰਹੇ ਹਾਂ। ਬਟ ਦੈਨ ਪੀਅਰ ਪੋਲੀਏ ਵੀ ਇਹਦੇ ਵਿੱਚ ਸਿਆਸਤ ਹੀ ਖੇਡ ਰਹੇ ਨੇ, ਉਹਨਾਂ ਨੂੰ ਸਮਝ ਆ ਗਈ ਹੈ ਵੀ ਇੱਦਾਂ ਦਾ ਕੋਈ ਵੀ ਮੁੱਦਾ ਨਹੀਂ ਜਿੱਥੇ ਬਲੌਕ ਤੇ ਐਨਡੀਪੀ ਦੋਨਾਂ ਦਾ ਸਮਰਥਨ ਹਾਸਲ ਹੋ ਜਾਏ। ਸੋ ਉਹਨਾਂ ਨੂੰ ਪਤਾ ਹੈ ਕਿ ਇਹ ਮੋਸ਼ਨ ਤਾਂ ਜਿਹੜਾ ਹੈ ਵੀ ਇਹ ਇਟਸ ਨਾਟ ਗੋਇੰਗ ਟੂ ਬੀ ਕੈਰੀਡ ਥਰੂ, ਇਹ ਪਾਸ ਨਹੀਂ ਹੋਣਾ, ਤੇ ਉਹਨਾਂ ਨੂੰ ਪਤਾ ਵੀ ਹੁਣ ਸਿੰਪਲ ਜਿਹਾ ਮੋਸ਼ਨ ਲੈ ਕੇ ਆਓ ਤੇ ਦੋਨਾਂ ਦੀ ਐਨਡੀਪੀ ਤੇ ਬਲੌਕ ਦੀ ਦੇ ਖਿਲਾਫ ਵੋਟ ਪਵਾਓ, ਤੇ ਜਦੋਂ ਉਹ ਵੋਟ ਪਾਉਣਗੇ ਕਾਲ ਦੇਮ ਆਊਟ ਕਿ ਜੀ ਐਨਡੀਪੀ ਵਾਲੇ ਦੇਖੋ ਵੀ ਇਹ ਸਾਨੂੰ ਕਹਿੰਦੇ ਨੇ ਕਿ ਜੀ ਇਹ ਲੋਕਾਂ ਨੂੰ ਮਿਸਲੀਡ ਕਰਦੇ, ਇਹ ਲੋਕਾਂ ਨੂੰ ਮਿਸਲੀਡ ਕਰ ਰਹੇ ਨੇ ਕਿਉਂਕਿ ਇਹ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਐਗਰੀਮੈਂਟ ਆਪਣਾ ਤੋੜਤਾ, ਦੂਜੇ ਪਾਸੇ ਅਜੇ ਵੀ ਸਪੋਰਟ ਕਰ ਰਹੇ ਨੇ ਲਿਬਰਲਸ ਨੂੰ।
ਬੇਸਿਕਲੀ ਇਹ ਕਹਿ ਰਹੇ ਨੇ ਵੀ ਸਰਕਾਰ ਦੇ ਵਿੱਚ ਇਹਨਾਂ ਨੂੰ ਭਰੋਸਾ ਹੈ, ਉਹ ਇੱਕ ਪਾਸੇ ਨਖੇਦੀ ਕਰਦੇ ਨੇ, ਦੂਜੇ ਪਾਸੇ ਸਰਕਾਰ ਨੂੰ ਸਪੋਰਟ ਕਰ ਰਹੇ ਨੇ,
ਦੋਨੋਂ ਪਾਸੇ ਖੇਡ ਰਹੇ ਨੇ। ਤੇ ਦੂਜੇ ਪਾਸੇ ਬਲੌਕ ਨੂੰ ਕਹਿ ਸਕਦੇ ਨੇ ਵੀ ਇਹ ਓਪਰਚੁਨਿਸਟ ਨੇ, ਵੀ ਇਹ ਪੂਰੇ ਕੈਨੇਡਾ ਦੀ ਜਿਹੜੀ ਉਹ ਨਹੀਂ ਸੋਚ ਰਹੇ, ਇਹ ਸਿਰਫ ਆਪਣਾ ਜਿਹੜਾ ਕੋਈ ਨਿੱਜੀ ਇਹਨਾਂ ਦੀ ਪੋਲਿਟਿਕਸ ਹੈ ਕਿਬੈਕ ਦੇ ਉੱਤੇ ਕੇਂਦਰਿਤ, ਵੀ ਉੱਤੇ ਹੀ ਸਿਰਫ ਧਿਆਨ ਦੇ ਰਹੇ ਨੇ। ਸੋ ਇਟ ਇਹ ਇਹਦੇ 'ਚ ਹੁਣ ਇਹ ਨਿਹਰੀ ਸਿਆਸਤ ਹੋਏਗੀ ਬੇਸਿਕਲੀ, ਇਹਦੇ ਵਿੱਚ ਮੁੱਦੇ ਦੀ ਕੋਈ ਗੱਲ ਹੈ ਹੀ ਨਹੀਂ।
ਪ੍ਰਵਾਸਰ ਜੀ, ਜਿਹੜੇ ਪਰਸੋਂ ਵਾਲੇ ਦੋ ਬਾਈ ਇਲੈਕਸ਼ਨ ਵਾਲੇ ਰਿਜ਼ਲਟਸ ਆਏ ਨੇ, ਉਹਨੂੰ ਧਿਆਨ ਵਿੱਚ ਰੱਖ ਕੇ ਹੁਣ ਕਈਆਂ ਦਾ ਇਹ ਵੀ ਮੰਨਣਾ, ਦੇਖੋ ਕਿਊਬੈਕ ਦੇ ਵਿੱਚ ਬਲੌਕ ਕਿਊਬੈਕਵਾ ਵੱਲੋਂ ਮੌਂਟਰੀਅਲ ਦੀ ਰਾਈਡਿੰਗ ਉਹ ਜਿਹੜੀ ਲਿਬਰਲ ਦੀ ਸੇਫ ਸੀਟ ਆ ਉਹ ਜਿੱਤ ਲੈਣੀ, ਉਹਦੇ ਵਿੱਚ ਹੁਣ ਇਹਨਾਂ ਨੂੰ ਵੀ ਇੰਝ ਲੱਗ ਸਕਦਾ ਮੋਮੈਂਟਮ ਬਣਿਆ ਹੋਇਆ ਵੀ ਹੁਣ ਤੁਸੀਂ ਜੇ ਇਲੈਕਸ਼ਨ ਕਰਾ ਲੈਂਦੇ ਹੋ ਤੁਹਾਨੂੰ ਬੈਨੀਫਿਟ ਹੋ ਸਕਦਾ। ਸਿਮੀਲਰਲੀ ਜਗਮੀਤ ਸਿੰਘ ਵਾਸਤੇ ਵੀ ਮੈਨੀਟੋਬਾ ਵਾਲੀ ਦੇਖੋ ਸੀਟ ਜਿੱਤੇ ਗਏ ਨੇ, ਜਦੋਂ ਪਹਿਲਾਂ ਇਲੈਕਸ਼ਨ ਹੋਇਆ ਸੀ 2021 ਦੇ ਵਿੱਚ ਉੱਥੇ 20 ਤੋਂ ਵੀ ਵੱਧ ਪੁਆਇੰਟਸ ਦੇ ਫਰਕ ਨਾਲ ਸੀਟ ਜਿੱਤੇ ਸੀ, ਪਰਸੋਂ ਸੀਟ ਜਿੱਤੀ ਹੈ 4 ਪੁਆਇੰਟਸ ਦੇ ਫਰਕ ਨਾਲ। ਕੰਜ਼ਰਵੇਟਿਵਸ ਨੇ ਆਪਣਾ ਜਿਹੜਾ ਉੱਥੇ ਗੈਪ ਹੈਗਾ ਉਹ ਕਾਫੀ ਜ਼ਿਆਦਾ ਘਟਾ ਲਿਆ ਹੋਇਆ।
ਉੱਥੋਂ ਲਿਬਰਲ ਵਾਲੇ ਜਿਹੜੇ ਕੈਂਡੀਡੇਟ ਸੀ
ਲੈਸ ਦੈਨ 5%
ਵੋਟ ਆਈ ਹੈ, ਤੇ ਉਹਨਾਂ ਨੂੰ ਜਿਹੜੀ ਆਮ ਤੌਰ ਤੇ ਇਲੈਕਸ਼ਨ ਐਕਸਪੈਂਸਿਸ ਵਾਸਤੇ ਰਿਬੇਟ ਮਿਲਿਆ ਕਰਦੀ ਇਲੈਕਸ਼ਨ ਕੈਨੇਡਾ ਵੱਲੋਂ, ਉਹਦੇ ਵਾਸਤੇ ਵੀ ਉਹ ਐਲੀਜੀਬਲ ਨਹੀਂ ਹੋਣਗੇ, ਬੇਸਿਕਲੀ ਜ਼ਮਾਨਤ ਜ਼ਬਤ ਹੋ ਗਈ,
ਜ਼ਮਾਨਤ ਜ਼ਬਤ ਹੋਈ ਹੈ ਲਿਬਰਲ ਕੈਂਡੀਡੇਟ ਦੀ ਮੈਨੀਟੋਬਾ ਦੇ ਵਿੱਚ। ਸੋ ਜਿਹੜਾ ਮੋਮੈਂਟਮ ਹੁਣ ਲਿਬਰਲ ਸੋਰੀ ਐਨਡੀਪੀ ਨੂੰ ਲੱਗਦਾ ਕਿ ਚਲੋ ਐਟਲੀਸਟ ਅਸੀਂ ਆਪਣੀ ਸੀਟ ਬਚਾ ਗਏ ਹਾਂ, ਜਿੰਨਾ ਜ਼ਿਆਦਾ ਸਮਾਂ ਨਿਕਲੇਗਾ ਕਿਤੇ ਇੱਦਾਂ ਨਾ ਹੋਵੇ ਕਿ ਜਿਹੜੀਆਂ ਬਾਕੀ ਵੀ ਸੀਟਾਂ ਜਿਹਨਾਂ ਨੂੰ ਅਸੀਂ ਆਪਣੀ ਸੁਰੱਖਿਅਤ ਸੀਟਾਂ ਮੰਨਦੇ ਹਾਂ ਉੱਥੇ ਵੀ ਕੰਜ਼ਰਵੇਟਿਵਸ ਇੰਨੇ ਨੇੜੇ ਆ ਜਾਣ ਕਿ ਅੱਗੇ ਹੀ ਨਾ ਨਿਕਲ ਜਾਣ ਇਲੈਕਸ਼ਨ ਦੇ ਵਿੱਚ, ਵੀ ਇੰਨਾ ਸਮਾਂ ਨਾ ਦੇ ਦਈਏ। ਸੋ ਕੀ ਇੱਕ ਉਹ ਮੋਟੀਵੇਸ਼ਨ ਹੋ ਸਕਦੀ ਆ, ਬਲੌਕ ਕਿਊਬੈਕਵਾ ਦੀ ਕੈਲਕੂਲੇਸ਼ਨ ਇਹ ਹੋ ਸਕਦੀ ਆ ਕਿ ਸਰਕਾਰ ਨੂੰ ਕਹਿੰਦੇ ਹਾਂ ਕਿ ਜੀ ਤੁਹਾਨੂੰ ਅਸੀਂ ਦਿੰਦੇ ਹਾਂ ਸਮਰਥਨ ਅਤੇ ਤੁਸੀਂ ਕਿਊਬੈਕ ਵਾਸਤੇ ਕੋਈ ਵਧੀਆ ਪੈਕੇਜਿਸ ਦਾ ਐਲਾਨ ਕਰੋ। ਵਾਸੂ ਜੀ, ਪਹਿਲਾਂ ਇੱਕ ਇਹ ਵੀ ਕਨਸੋਹਾਂ ਸੀਗੀਆਂ ਜਾਂ ਇਹ ਖਦਸ਼ਾ ਸੀ, ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਜਿਹੜਾ ਓਪੋਜੀਸ਼ਨ ਡੇ ਜਿਹੜਾ ਸਕੈਜੂਅਲ ਆ ਕੈਲੰਡਰ ਆ ਉਹਨੂੰ ਕਦੋਂ ਕਦੋਂ ਮਹਿਸੂਸ ਕਰਨਾ, ਇਹ ਸਰਕਾਰ ਦੇ ਹੱਥ ਹੁੰਦਾ। ਅਤੇ ਇਸ ਸੈਸ਼ਨ ਦੌਰਾਨ ਇਹਨਾਂ ਨੂੰ ਟੋਟਲ 8 ਓਪੋਜੀਸ਼ਨ ਡੇਜ਼ ਹੋਣੇ ਨੇ। ਹੁਣ ਇਹ ਵੀ ਹੋ ਸਕਦਾ ਸੀ ਜੇ ਚਾਹੁੰਦੇ, ਜੇ ਸੱਚਮੁੱਚ ਕੌਨਫੀਡੈਂਸ ਵੋਟ ਨੂੰ ਡਿਲੇਅ ਕਰਨਾ ਚਾਹੁੰਦੇ ਨੇ, ਅਤੇ ਜਿਹੜਾ ਕੌਨਫੀਡੈਂਸ ਜਿਹੜਾ ਇਹ ਓਪੋਜੀਸ਼ਨ ਡੇ ਆ ਇਹ ਟੂਵਰਡਸ ਦੀ ਐਂਡ ਆਫ ਦ ਸੈਸ਼ਨ ਵੀ ਰੱਖਿਆ ਜਾ ਸਕਦਾ ਸੀ। ਸੋ ਲਿਬਰਲਸ ਵੱਲੋਂ ਕੌਨਫੀਡੈਂਸ ਡੇ ਓਪੋਜੀਸ਼ਨ ਡੇ ਅਗਲੇ ਹਫ਼ਤੇ ਰੱਖ ਦੇਣਾ ਇੱਕ ਡੇਅਰ ਵਾਲੀ ਵੀ ਗੱਲ ਆ, ਵੀ ਤੁਸੀਂ ਸਾਡੇ 'ਤੇ ਕੰਜ਼ਰਵੇਟਿਵਸ ਇੰਨਾ ਹਮਲਾ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਸਾਡੀ ਸਰਕਾਰ ਕਮਜ਼ੋਰ ਆ, ਡਿੱਗ ਸਕਦੀ ਹੈ, ਲਿਆਓ ਮਤਾ ਡੇਗ ਕੇ ਦਿਖਾਓ। ਸੋ ਇਹ ਇੱਕ ਤਰ੍ਹਾਂ ਨਾਲ ਇੱਕ ਬੜਾ ਸ਼ਰੂਡ ਪਾਵਰ ਪਲੇ ਵੀ ਹੋ ਸਕਦਾ ਹੈ ਲਿਬਰਲਸ ਦਾ,
ਕਿ ਬਲੌਕ ਦੇ ਨਾਲ ਕੋਈ ਬੈਕ ਡੋਰ ਕੋਈ ਕਲੋਜ਼ ਡੋਰਸ ਦੇ ਵਿੱਚ ਕੋਈ ਅੰਡਰਸਟੈਂਡਿੰਗ ਹੋ ਗਈ ਹੈ ਇਹਨਾਂ ਦੀ, ਕੋਈ ਆਪਸ ਦੇ ਵਿੱਚ ਕੋਈ ਐਗਰੀਮੈਂਟ ਹੋ ਗਿਆ, ਕਿਉਂਕਿ ਬਲੌਕ ਵੱਲੋਂ ਵੀ ਇੱਕ ਦੋ ਗੱਲਾਂ ਜਿਹੜੀਆਂ ਨੇ ਪਿਛਲੇ ਦਿਨੀ ਉਹ ਫਲੋਟ ਕੀਤੀਆਂ ਗਈਆਂ ਨੇ ਕਿ ਉਹ ਓਲਡ ਏਜ ਸਿਕਿਉਰਿਟੀ ਪੈਨਸ਼ਨ ਚਾਹੁੰਦੇ ਨੇ ਕਿ 65 ਸਾਲ ਤੋਂ ਵੱਧ ਉਮਰ ਵਾਲੇ ਜਿੰਨੇ ਵੀ ਬਜ਼ੁਰਗ ਨੇ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਉਹ ਮਿਲੇ। ਸੋ ਇਸ ਤਰ੍ਹਾਂ ਦੀ ਉਹਨਾਂ ਦੀ ਕੁਝ ਮੰਗਾਂ ਨੇ ਛੋਟੀਆਂ ਮੋਟੀਆਂ,
ਪਰ
ਇਸ ਤਰ੍ਹਾਂ ਦਾ ਕੋਈ ਐਗਰੀਮੈਂਟ ਹੋਇਆ
ਜਿਹੜੀ ਓਲਡ ਏਜ ਸਿਕਿਉਰਿਟੀ ਵਾਲੀ ਗੱਲ ਆ ਉਹਦਾ ਬਜਟ ਤੇ ਸਿੱਧਾ ਅਸਰ ਪੈਣਾ, ਪਰ ਗੱਲ ਉਹੀ ਆ ਬਜਟ ਬਾਰੇ ਕਿੱਥੇ ਸਰਕਾਰ
ਇਸ ਵੇਲੇ ਨਹੀਂ ਸੋਚ ਰਹੇ,
ਪੈਸੇ ਕੀ ਕਮੀ ਨਹੀਂ ਹੈ, ਮੈਂ ਕਿਸੇ ਸੇ ਵੀ ਉਧਾਰ ਲੈ ਲੂੰਗਾ,
ਰੱਬ ਨੇੜੇ ਕੇ ਚਪੇੜ ਜਿਹਨੂੰ ਕਹਿੰਦੇ ਨੇ ਕਸੋਨ,
ਹਾਂ ਇਹੋ ਹਿਸਾਬ ਹੋਇਆ ਹੋਇਆ। ਸੋ ਦੇਖਣਾ ਹੋਏਗਾ, ਨੈਕਸਟ ਵੀਕ ਇਜ਼ ਗੋਇੰਗ ਟੂ ਬੀ ਕੁਆਇਟ ਇੰਟਰਸਟਿੰਗ। ਜੇ ਕਿਤੇ ਵਾਸੂ ਜੀ ਕੋਈ ਸਮੀਕਰਨ ਬਦਲ ਜਾਂਦੇ ਨੇ ਬਿਟਵੀਨ ਨਾਓ ਐਂਡ ਨੈਕਸਟ ਵੈਨਸਡੇ, ਤੇ ਹੋ ਸਕਦਾ ਵੀ ਅਗਲੇ ਹਫ਼ਤੇ ਸਰਕਾਰ ਹੀ ਡਿੱਗ ਜਾਵੇ, ਹੋ ਸਕਦਾ ਅਗਲੇ ਬੁੱਧਵਾਰ ਸ਼ਾਮ ਵਾਲੇ ਸ਼ੋਅ 'ਚ ਬੈਠੇ ਤੁਸੀਂ ਜਾਣਕਾਰੀ ਇਹ ਸਾਂਝੀ ਕਰ ਰਹੇ ਹੋਵੋ, ਕਿਉਂਕਿ ਵੋਟ ਤਾਂ ਡਿਊਰਿੰਗ ਦ ਡੇ ਹੋਣੀ ਆ ਕਿ ਲਓ ਜੀ ਹੁਣ ਲਿਬਰਲ ਸਰਕਾਰ ਦਾ ਵੀ ਭੋਗ ਪੈ ਚੁੱਕਿਆ ਅਤੇ ਇਲੈਕਸ਼ਨ ਹੋਣ ਵਾਲਾ, ਪਤਾ ਨਹੀਂ
ਖਬਰਾਂ ਆਉਂਦੀਆਂ ਰਹਿਣ, ਸਾਡੇ ਸ਼ੋਅ ਚੱਲਦੇ ਰਹਿੰਦੇ ਨੇ, ਭਾਗ ਲੱਗੇ ਰਹਿਣ।
ਮਾਸਟਰ ਜੀ ਮੈਂ ਦੱਸ ਦਵਾਂ ਕਿ ਸਾਗਾ ਮਿਊਜ਼ਿਕ ਵਾਲੇ ਸੂਚਨਾ ਦੇ ਰਹੇ ਨੇ, ਸਾਗਾ ਸਟੂਡੀਓਜ਼ ਇਨ ਐਸੋਸੀਏਸ਼ਨ ਵਿਦ 7 ਕਲਰਸ ਮੋਸ਼ਨ ਪਿਕਚਰਸ ਪੇਸ਼ ਕਰ ਰਹੇ ਨੇ ਪੰਜਾਬੀ ਫਿਲਮ ਸੁੱਚਾ ਸੂਰਮਾ, ਪੰਜਾਬ ਦੇ ਉਸ ਇਤਿਹਾਸ 'ਤੇ ਆਧਾਰਿਤ ਫਿਲਮ ਜਿਸ ਨੂੰ ਅਕਸਰ ਰੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕਹਾਣੀ ਸੁੱਚੇ ਦੀ, ਸਟਾਰਿੰਗ ਬੱਬੂ ਮਾਨ, ਪ੍ਰੋਡਿਊਸਡ ਬਾਏ ਸੁਮੀਤ ਸਿੰਘ, ਡਾਇਰੈਕਟਡ ਬਾਏ ਅਮਿਤੋਜ ਮਾਨ, 20 ਸਤੰਬਰ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਸੁੱਚਾ ਸੂਰਮਾ। ਉਹ ਬਾਏ ਦ ਵੇ ਆਈ ਸਾ ਪੋਸਟ ਔਨ ਸੋਸ਼ਲ ਮੀਡੀਆ,
ਅੱਛਾ ਜੀ,
ਮੌਲਾ ਜੱਟ ਇੰਡੀਆ
ਅਜੇ ਹੋਈ ਨਹੀਂ ਸੀ?
ਹੋਈ ਨਹੀਂ ਸੀ
ਅੱਛਾ
ਇੰਡੀਆ ਦੇ ਥੀਏਟਰ 'ਚ ਉਹ ਅਜੇ ਉਸ ਤੋਂ ਬਾਅਦ ਫਿਰ ਹੋਪਫੁਲੀ
ਅੱਛਾ ਮੇਬੀ ਉਹ ਪਾਕਿਸਤਾਨੀ ਪ੍ਰੋਡਕਸ਼ਨ ਦਾ ਬਾਇਕਾਟ ਕੀਤਾ
ਹਾਂ ਫਿਰ ਮੇਬੀ ਓਟੀਟੀ ਤੇ ਆਊ ਕਿਉਂਕਿ ਇੱਥੇ ਜਦੋਂ ਫਿਲਮ ਲੱਗੀ ਵੇਖਣੋਂ ਰਹਿ ਗਈ ਸੀ ਜਾਂ ਤਾਂ ਇੰਡੀਆ ਜਾ ਕੇ ਦੇਖ ਆਉਂਦੇ ਵਾਸੂ ਜੀ ਬਸ ਜੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸੋਨੂੰ ਹੇਅਰ ਕੱਟ ਵਾਲੇ ਸਪੋਂਸਰ ਕਰ ਰਹੇ ਨੇ ਸੋਨੂੰ ਹੇਅਰ ਕੱਟ ਦੀਆਂ 14 ਲੋਕੇਸ਼ਨਸ ਨੇ ਇਹਨਾਂ ਨੇ ਹੁਣ ਸੋਨੂੰ ਬਿਊਟੀ ਕਾਲਜ ਵੀ ਖੋਲ ਦਿੱਤਾ ਹੈ ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ ਗ੍ਰੈਂਡ ਓਪਨਿੰਗ ਦੇ ਮੌਕੇ ਕੋਰਸ ਫੀਸ ਤੇ ਡਿਸਕਾਊਂਟ ਦਿੱਤਾ ਜਾਏਗਾ ਫੋਰ ਅਲਿਮਿਟਡ ਟਾਈਮ ਓਨਲੀ ਹੋਰ ਜਾਣਕਾਰੀ ਲਈ ਕਾਲ 604-581-4565-6065-6065-65 ਸੋਨੂੰ ਹੇਅਰ ਕੱਟ ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ ਵਿਜ਼ਟਰ ਵੀਜ਼ਾ ਪਰਮਨੈਂਟ ਰੈਜ਼ੀਡੈਂਸੀ ਵਰਕ ਪਰਮਿਟ ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਨੇਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ ਇੱਕ ਦਫ਼ਤਰ ਸਰੀ ਦੇ ਯਾਰਕ ਸੈਂਟਰ 'ਚ ਦੂਜਾ ਐਬਟਸਫੋਰਡ ਦੇ ਸੀਡਰ ਪਾਰਕ ਪਲੇਸ ਵਿੱਚ ਨੇਟ ਇਮੀਗ੍ਰੇਸ਼ਨ ਜੈਸਾ ਨਾਮ ਵੈਸਾ ਕਾਮ
ਬਿਲਕੁਲ ਸਾਫ਼ ਸੁਥਰਾ
ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ ਉਸ ਤੋਂ ਬਾਅਦ ਗੱਲ ਕਰੀਏ ਅੱਜ ਦੁਪਹਿਰੇ ਵੱਲ ਸਾਡੇ ਕੋਲ ਤਾਂ ਸਵੇਰ ਦੇ 10 ਵਜੇ ਹੋਣੇ ਆ ਉਦੋਂ ਇਮੀਗ੍ਰੇਸ਼ਨ ਮੰਤਰੀ ਫੈਡਰਲ ਇਮੀਗ੍ਰੇਸ਼ਨ ਮੰਤਰੀ ਅਤੇ ਜਿਹੜੇ ਆਪਣੇ ਇੰਪਲੋਇਮੈਂਟ ਮਿਨਿਸਟਰ ਨੇ ਫੈਡਰਲ ਉਹਨਾਂ ਨੇ ਸਾਂਝੇ ਤੌਰ 'ਤੇ ਪ੍ਰੈਸ ਕਾਨਫਰੰਸ ਕਰਨੀ ਆ ਇੱਕ ਇਹ ਜਦੋਂ ਵੀ ਇਕੱਠੇ ਆਉਂਦੇ ਨੇ ਪਿਛਲੇ ਸਮੇਂ ਦੇ ਵਿੱਚ ਅਸੀਂ ਵੇਖਿਆ ਜਿਹੜੇ ਸਾਡੇ ਇਮੀਗ੍ਰੇਸ਼ਨ ਸੰਬੰਧਿਤ ਕੁਝ ਕਾਨੂੰਨ ਨੇ ਖਾਸ ਤੌਰ 'ਤੇ ਟੈਂਪਰੇਰੀ ਰੈਜ਼ੀਡੈਂਟਸ ਨਾਲ ਸੰਬੰਧਿਤ ਕਾਨੂੰਨ ਨੇ ਉਹਦੇ ਬਾਰੇ ਕੋਈ ਨਾ ਕੋਈ ਐਲਾਨ ਹੁੰਦਾ ਅੱਜ ਕੀ ਐਲਾਨ ਹੋਏਗਾ ਇਹ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਅਨਾਊਂਸਮੈਂਟ ਹੁੰਦੀ ਆ ਪਰ ਇਹਦੀ ਪਿੱਠ ਭੂਮੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਹੁਣ ਜੋ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਏ ਸੀ ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋ ਰਹੇ ਨੇ ਉਹ ਵੀ ਇਸ ਵੇਲੇ ਦੇਖੋ ਕਿਉਂਕਿ ਟੈਂਪਰੇਰੀ ਰੈਜ਼ੀਡੈਂਸੀ ਨੇ ਕੈਨੇਡਾ ਦੇ ਵਿੱਚ ਉਹਨਾਂ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਬੜਾ ਔਖਾ ਹੋ ਗਿਆ ਹੋਇਆ ਸੋ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਅਤੇ ਨਾਲ ਹੀ ਵਾਸੂ ਜੀ ਗੱਲ ਆਪਾਂ ਉਹ ਵੀ ਜ਼ਰੂਰ ਕਰਨੀ ਆ ਜਿਹੜਾ ਹੈਜ਼ਬੁੱਲਾ ਦੇ ਉੱਪਰ ਹਮਲਾ ਕੀਤਾ ਗਿਆ ਜਿਹੜੇ ਉਹਨਾਂ ਦੇ ਪੇਜਰਸ ਦੇ ਵਿੱਚ ਕੱਲ੍ਹ ਕੋਆਰਡੀਨੇਟਡ ਧਮਾਕੇ ਹੋਏ ਨੇ ਸੋ ਆਪਣੇ ਆਪ ਦੇ ਵਿੱਚ ਬੜੀ ਕਹਿ ਲਓ ਅਜੀਬ ਜਿਹੀ ਸਟੋਰੀ ਆ ਉਹ ਫਿਲਮਾਂ ਦੇ ਵਿੱਚ ਇਹੋ ਜਿਹੀਆਂ ਸਕ੍ਰਿਪਟਾਂ ਦੇਖਣ ਨੂੰ ਮਿਲਦੀਆਂ ਨੇ ਅਸਲ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਮਲੇ ਨਹੀਂ ਦੇਖਣ ਨੂੰ ਮਿਲਦੇ ਸੋ ਉਹਦੇ ਵੀ ਵੇਰਵੇ ਸਾਂਝੇ ਕਰਦੇ
ਇੱਕ ਗੱਲ ਕਰਨੀ ਰਹਿ ਗਈ ਜੇ 20 ਸਕਿੰਟ ਲੈ ਕੇ ਆਪਾਂ ਗੱਲ ਕੁਇਕਲੀ ਕਰ ਦਈਏ ਕਿ ਜਿਹੜੀ ਉਹ ਫੈਡਰਲ ਪੋਲਿਟਿਕਸ ਦੇ ਵਿੱਚ ਜਿਹੜੀ ਇੱਕ ਮਾਡਲਿੰਗ ਤਿਆਰ ਕੀਤੀ ਗਈ ਹੈ
ਕਿ ਸੀਟਾਂ
ਕਿਨੂੰ ਕਿੰਨੀਆਂ ਆਣਗੀਆਂ ਸੋ ਐਬਕਸ ਡੇਟਾ ਨੇ ਇੱਕ ਸਰਵੇਖਣ ਕੀਤਾ ਸੀ ਇਹਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਪੁੱਛਿਆ ਵੀ ਕਿਹਨੂੰ ਵੋਟ ਪਾਓਗੇ ਉਹਦੇ ਆਧਾਰ ਤੇ ਇਹਨਾਂ ਨੇ ਡੇਟਾ ਤਿਆਰ ਕੀਤਾ ਵੀ ਵੋਟ ਪਰਸੈਂਟੇਜ ਕਿਹਦੀ ਕਿੰਨੀ ਬਣਦੀ ਹੈ ਇਹਨਾਂ ਨੇ ਕਿਹਾ ਵੀ ਕੰਜ਼ਰਵੇਟਿਵਸ ਨੂੰ 43%, ਲਿਬਰਲਸ ਨੂੰ 22%, ਐਨਡੀਪੀ ਨੂੰ 18%, ਬਲਾਕ ਨੂੰ 8% ਵੋਟ ਪਏਗੀ ਇਹਦੇ ਆਧਾਰ ਤੇ ਇਹਨਾਂ ਅੰਕੜਿਆਂ ਦੇ ਆਧਾਰ ਤੇ ਇੱਕ ਮਾਡਲਰ ਨੇ ਸੋ ਓਟਵਾ ਬੇਸਡ ਮਾਡਲਰ ਨੇ ਉਹਨਾਂ ਦਾ ਨਾਮ ਹੈ ਰੇਮਨ ਲਿਊ ਉਹਨਾਂ ਨੇ ਇੱਕ ਮਾਡਲਿੰਗ ਤਿਆਰ ਕੀਤੀ ਵੀ ਸੀਟਾਂ ਇਹਨਾਂ ਨੰਬਰਸ ਦੇ ਆਧਾਰ ਤੇ ਕਿੰਨੀਆਂ ਕਿੰਨੀਆਂ ਆਣਗੀਆਂ ਕਿਹੜੀ ਪਾਰਟੀ ਨੂੰ ਇਸ ਤਰ੍ਹਾਂ ਦੀ ਮਾਡਲਿੰਗ ਇਸ ਇਲੈਕਸ਼ਨ ਸੀਜ਼ਨ ਦੇ ਵਿੱਚ ਤਾਂ ਪਹਿਲੀ ਵਾਰ ਮੈਂ ਪੜ੍ਹੀ ਹੈ ਕਿਤੇ
ਕਿਉਂਕਿ ਵਾਸੂ ਜੀ 20 ਪੁਆਇੰਟ ਕੰਜ਼ਰਵੇਟਿਵ ਅੱਗੇ ਨੇ 19 ਪੁਆਇੰਟ ਅੱਗੇ ਨੇ 21 ਪੁਆਇੰਟ ਅੱਗੇ ਨੇ ਇਹ ਗੱਲ ਤੇ ਅਸੀਂ
ਵੋਟ ਪਰਸੈਂਟੇਜ ਦੀ ਗੱਲ ਹੁੰਦੀ
ਵੋਟ ਪਰਸੈਂਟੇਜ ਦੀ ਗੱਲ ਹੁੰਦੀ ਰਹੀ ਪਰ ਅਗਲੇ ਇਲੈਕਸ਼ਨ 'ਚ ਹੋਣੀਆਂ ਟੋਟਲ 343 ਸੀਟਾਂ ਮੈਜੋਰਿਟੀ ਲਈ ਚਾਹੀਦੀਆਂ ਨੇ 172 ਸੀਟਾਂ ਤੇ ਇਸ ਮਾਡਲਿੰਗ ਦੇ ਮੁਤਾਬਕ ਕੰਜ਼ਰਵੇਟਿਵ ਪਹਿਲੇ ਨੰਬਰ ਤੇ ਰਹਿਣਗੇ ਕਿੰਨੀਆਂ ਸੀਟਾਂ ਨਾਲ
ਸੋ ਕਹਿੰਦੇ ਸੁਪਰ ਮੈਜੋਰਿਟੀ ਹੋਏਗੀ ਸੋ 343 ਦੇ ਵਿੱਚੋਂ 230 ਸੀਟਾਂ ਕੰਜ਼ਰਵੇਟਿਵ ਲੈ ਜਾਣਗੇ
ਜੇ ਅੱਜ ਇਲੈਕਸ਼ਨ ਹੁੰਦਾ
ਸੋ ਜੇ ਅੱਜ ਇਲੈਕਸ਼ਨ ਹੁੰਦਾ ਜੇ ਉਹ ਇਸ ਵੇਲੇ ਉਹਨਾਂ ਦੇ ਕੋਲ 119 ਸੀਟਾਂ ਨੇ ਸੋ 119 ਤੋਂ 230 ਤੱਕ ਪਹੁੰਚ ਜਾਣਗੇ ਛਲਾਂਗ ਮਾਰਨਗੇ ਦੂਜੇ ਨੰਬਰ ਤੇ ਵਿਜੇ ਜੀ ਕਹਿੰਦੇ ਬਲਾਕ ਬੈਕਵਾ ਵਾਲੇ ਹੋਣਗੇ ਬਲਾਕ ਬੈਕਵਾ ਓਫੀਸ਼ਲ ਆਪੋਜੀਸ਼ਨ ਪਾਰਟੀ ਬਣ ਸਕਦੀ ਹੈ ਵਿਦ 41 ਸੀਟਸ ਇਸ ਵੇਲੇ ਉਹਨਾਂ ਦੇ ਕੋਲ ਪਹਿਲਾਂ 32 ਸੀ ਹੁਣ ਬਾਈ ਇਲੈਕਸ਼ਨ ਜਿੱਤੇ 33 ਹੋ ਗਈਆਂ ਨੇ
ਸੋ ਰੀਜਨਲ ਪਾਰਟੀ ਕੈਨੇਡਾ ਦੀ ਓਫੀਸ਼ਲ ਆਪੋਜੀਸ਼ਨ ਬਣ ਸਕਦੀ ਹੈ ਅਕੋਰਡਿੰਗ ਟੂ ਦਿਸ ਮਾਡਲ
41 ਸੀਟਾਂ ਦੂਜੇ ਨੰਬਰ ਤੇ ਕਹਿੰਦੇ ਐਨਡੀਪੀ ਵਾਲੇ ਹੋਣਗੇ 38 ਸੀਟਾਂ ਇਸ ਵੇਲੇ ਉਹਨਾਂ ਦੇ ਕੋਲ 25 ਨੇ ਤੇ ਚੌਥੇ ਨੰਬਰ ਤੇ ਹੋਏਗੀ ਜਿਹੜੀ ਸਾਡੀ ਇਸ ਵੇਲੇ ਰੂਲਿੰਗ ਪਾਰਟੀ ਹੈ ਲਿਬਰਲ ਪਾਰਟੀ ਆਫ ਕੈਨੇਡਾ ਉਹਨਾਂ ਦੇ ਕੋਲ ਸਿਰਫ 32 ਸੀਟਾਂ ਰਹਿ ਜਾਣਗੀਆਂ ਇਸ ਵੇਲੇ ਉਹਨਾਂ ਦੇ ਕੋਲ 154 ਨੇ ਸੋ 122 ਸੀਟਾਂ ਦਾ ਖੋਰਾ ਲੱਗੇਗਾ ਲਿਬਰਲ ਪਾਰਟੀ ਆਫ ਕੈਨੇਡਾ ਨੂੰ ਇਹ ਮਾਡਲਿੰਗ ਤਿਆਰ ਕੀਤੀ ਹੈ ਓਟਵਾ ਬੇਸਡ ਇੱਕ ਇਲੈਕਸ਼ਨ ਮਾਡਲਰ ਨੇ ਰੇਮਨ ਲਿਊ
ਸੋ ਵਾਸੂ ਜੀ ਕੰਜ਼ਰਵੇਟਿਵ 230 ਸੀਟਾਂ ਬਲਾਕ 41 ਸੀਟਾਂ ਐਨਡੀਪੀ 38 ਲਿਬਰਲਸ 32 ਇਹ ਤਾਂ ਐਂ ਲੱਗਦਾ ਜਿਵੇਂ 90s ਦਾ ਕ੍ਰਿਕਟ ਦਾ ਸਕੋਰ ਕਾਰਡ ਹੁੰਦਾ ਸੀ ਨਾ ਵੀ ਤੰਦੂਲਕਰ ਦਾ ਸਕੋਰ ਇੰਨਾ ਤੇ ਬਾਕੀ ਸਾਰਿਆਂ ਦੇ ਥੋੜੇ ਥੋੜੇ ਜਿਹੇ ਰਨਸ ਨੇ
ਬਿਲਕੁਲ ਸੋ ਇਸ ਤੋਂ ਪਹਿਲਾਂ 1984 ਦੇ ਵਿੱਚ ਬ੍ਰਾਇਨ ਮਲਰੂਨੀ ਨੇ 282 ਦੇ ਵਿੱਚੋਂ 211 ਸੀਟਾਂ ਜਿੱਤੀਆਂ ਸੀ
ਇੰਨੀਆਂ ਹੁੰਜਾ ਫਿਰ ਕੰਜ਼ਰਵੇਟਿਵ ਵੱਲੋਂ ਕਿਉਂਕਿ ਉਸ ਤੋਂ ਬਾਅਦ ਜਦੋਂ ਫਿਰ 92 ਦਾ ਇਲੈਕਸ਼ਨ ਹੋਇਆ ਸੀ ਉਦੋਂ ਕਹਾਣੀ ਪਲਟ ਗਈ ਸੀ ਜਦੋਂ ਜੌਨ ਕ੍ਰੈਚੈਂ ਪ੍ਰਧਾਨ ਮੰਤਰੀ ਬਣੇ ਸੀ
ਇੰਨੀ ਜ਼ਿਆਦਾ ਵੱਡੀ ਮੈਜੋਰਿਟੀ ਜੇ ਇਹ 230 ਸੀਟਾਂ ਤੋਂ ਵੱਡੀ ਮੈਜੋਰਿਟੀ ਕਦੇ ਆਈ ਹੈ ਤਾਂ ਉਹ ਬ੍ਰਾਇਨ
ਮਲਰੂਨੀ ਨੂੰ ਮਿਲੀ ਸੀ
ਤੇ ਸੋ ਇਹ ਹੁਣ ਦੂਜੇ ਨੰਬਰ ਤੇ ਇਹ ਸਭ ਤੋਂ ਵੱਡੀ ਮੈਜੋਰਿਟੀ ਹੋਏਗੀ ਜੇ 343 ਚੋਂ 230 ਸੀਟਾਂ
ਤੇ ਜੇ ਕਿਤੇ ਸਭ ਤੋਂ ਮਾੜੀ ਹਾਲਤ ਜੇ ਅਸੀਂ ਰੀਸੈਂਟਲੀ ਵੇਖਦੇ ਹਾਂ ਲਿਬਰਲਸ ਦੀ ਹੋਈ ਸੀ ਦੈਟ ਵਾਜ਼ ਇਨ ਦਾ 2011 ਇਲੈਕਸ਼ਨ ਜਦੋਂ ਮਾਈਕਲ ਇਗਨੈਟੀਫ ਲਿਬਰਲਸ ਦੇ ਪ੍ਰਧਾਨ ਸੀਗੇ ਲੀਡਰ ਸੀਗੇ ਉਦੋਂ 32 ਸੀਟਾਂ ਹੀ ਰਹਿ ਗਈਆਂ ਸੀ ਇਹਨਾਂ ਦੇ
ਐਨਡੀਪੀ ਵਾਲੇ ਉਦੋਂ 103 ਸੀਟਾਂ ਲੈ ਗਏ
ਜਦੋਂ ਜੈਕ ਲੇਟਨ ਦੀ ਵੇਵ ਚੱਲੀ ਸੀ ਉਦੋਂ ਬਿਲਕੁਲ ਵਾਸੂ ਜੀ ਬ੍ਰੇਕ ਲੈ ਲਈਏ ਛੋਟੀ ਜਿਹੀ
ਤੇ ਇਹ ਜਿਹੜੀ ਪਰਫਾਰਮੈਂਸ ਹੈ ਐਨਡੀਪੀ ਦੀਆਂ 38 ਸੀਟਾਂ ਇਹ ਫਿਰ 211 ਵਾਲੀ ਪਰਫਾਰਮੈਂਸ ਤੋਂ ਬਾਅਦ ਸਭ ਤੋਂ ਵਧੀਆ ਪਰਫਾਰਮੈਂਸ ਇਹਨਾਂ ਦੀ ਹੋਏਗੀ ਐਨਡੀਪੀ
ਯਾ ਦੈਟਸ ਟਰੂ ਕਿਉਂਕਿ ਜੈਕ ਲੇਟਨ ਵਾਲਾ ਜਿਸ ਸਿਖਰਾਂ ਤੇ ਵਾਸੂ ਜੀ ਜੈਕ ਲੇਟਨ ਐਨਡੀਪੀ ਨੂੰ ਲੈ ਗਏ ਸੀ ਜੇ ਉਹ ਕਿਤੇ ਉਹ ਚਲੋ ਕੈਂਸਰ ਦੇ ਨਾਲ ਪੀੜਿਤ ਹੋਣ ਕਰਕੇ ਉਹਦੀ ਮੌਤ ਹੋ ਗਈ ਸੀ ਇਫ ਹੈਡ ਜੈਕ ਲੇਟਨ ਲਿਵ ਲੌਂਗ ਇਨਾਫ ਵਾਸੂ ਜੀ ਐਨਡੀਪੀ ਨੇ ਅਜੇ ਤੱਕ ਸਰਕਾਰ ਨਹੀਂ ਬਣਾਈ ਕਦੇ ਫੈਡਰਲ ਲੈਵਲ ਤੇ ਉਹ ਵੀ ਇਤਿਹਾਸ ਬਦਲ ਸਕਦਾ ਸੀ ਫਿਰ ਈਵਨ ਇਹ ਵੀ ਹੋ ਸਕਦਾ ਕਿ ਮੇ ਬੀ ਜਸਟਿਨ ਟਰੂਡੋ ਦਾ ਇਸ ਕਿਸਮ ਦਾ ਉਭਾਰ ਨਾ ਹੁੰਦਾ ਜਿਹੋ ਜਿਹਾ ਉਭਾਰ ਅਸੀਂ ਪਿਛਲੇ 8 ਸਾਲਾਂ 'ਚ ਵੇਖਿਆ ਖਾਸ ਤੌਰ 'ਤੇ 2015 ਵਾਲਾ ਇਲੈਕਸ਼ਨ ਉਹ ਬੜੀ ਟਾਈਟ 3-way ਰੇਸ ਮੰਨੀ ਜਾ ਰਹੀ ਸੀ ਉਦੋਂ ਅਤੇ ਉਸ ਤੋਂ ਉਦੋਂ ਇਹ ਸੀਗਾ ਵੀ ਜਿਹਦੀ ਵੀ ਸਰਕਾਰ ਬਣੀ ਮਿਨੋਰਟੀ ਸਰਕਾਰ ਬਣੂਗੀ ਪਰ ਉਦੋਂ ਜਸਟਿਨ ਟਰੂਡੋ ਬੜੀ ਇੱਕ ਵਧੀਆ ਮੈਜੋਰਿਟੀ ਜਿੱਤ ਗਏ ਸੀ ਦੈਟਸ ਦੀ ਓਨਲੀ ਮੈਜੋਰਿਟੀ ਦੈਟ ਹੀਜ਼ ਐਕਚੁਲੀ 19 ਦੇ ਵਿੱਚ ਵੀ ਮਿਨੋਰਟੀ ਸੀ 21 ਦੇ ਵਿੱਚ ਵੀ ਮਿਨੋਰਟੀ ਸੀ ਅਤੇ ਹੁਣ ਜੇ ਇਲੈਕਸ਼ਨ ਹੁੰਦਾ ਅਗਲਾ ਉਹਦੇ ਵਿੱਚ ਜੇ ਹਾਲਾਤ ਜੋ ਅੱਜ ਨੇ ਜੇ ਉਹੀ ਵੋਟਾਂ ਦੇ ਵਿੱਚ ਟਰਾਂਸਲੇਟ ਹੁੰਦੇ ਨੇ ਫਿਰ ਟਰੂਡੋ ਦੀ ਲਿਬਰਲ ਪਾਰਟੀ ਵਾਸਤੇ ਸਮੱਸਿਆਵਾਂ ਉੱਤੋਂ ਵੀ ਬੱਤਰ ਹੋ ਜਾਣਗੀਆਂ ਜੋ ਕਿ ਉਦੋਂ ਸੀ ਜਦੋਂ ਟਰੂਡੋ ਨੇ ਬਤੌਰ ਲੀਡਰ ਪਾਰਟੀ ਨੂੰ ਟੇਕ ਓਵਰ ਕੀਤਾ ਸੀ
ਮੈਂ ਤੁਹਾਡੇ ਕੋਲ 20 ਸਕਿੰਟ ਮੰਗੇ ਸੀ ਪਰ ਕਿਉਂਕਿ ਹੁਣ ਆਪਾਂ ਐਨਡੀਪੀ ਦੀ ਲੀਡਰਸ਼ਿਪ ਬਾਰੇ ਗੱਲ ਕੀਤੀ ਹੈ ਕੱਲ੍ਹ ਜਗਮੀਤ ਸਿੰਘ ਪਾਰਲੀਮੈਂਟ ਪ੍ਰੀਸਿੰਕਟ ਦੇ ਵਿੱਚ ਜਦੋਂ ਟੈਰੀ ਫੌਕਸ ਵਾਲਾ ਕੋਈ ਇਵੈਂਟ ਸੀ ਉੱਥੇ ਉਹ ਜਾ ਰਹੇ ਸੀ ਤੇ ਉਹਨਾਂ ਨੂੰ ਕੁਝ ਹੈਕਲਰਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹ ਵੀਡੀਓ ਬੜੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਉਹ ਦੋ ਵਿਅਕਤੀ ਪਿੱਛੋਂ ਉਲ ਜਲੂਲ ਗੱਲਾਂ ਕਰ ਰਹੇ ਸੀ ਜਗਮੀਤ ਸਿੰਘ ਬਾਰੇ ਜਗਮੀਤ ਸਿੰਘ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਇਗਨੋਰ ਕਰਦੇ ਹੋਏ ਲੰਘ ਰਹੇ ਸੀ ਉਹਨਾਂ ਨੂੰ ਕੋਈ ਤਵੱਜੋ ਨਹੀਂ ਸੀ ਦੇ ਰਹੇ ਪਰ ਫਿਰ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਜਗਮੀਤ ਸਿੰਘ ਨੂੰ ਗਾਲ ਕੱਢੀ
ਫਿਰ ਵਾਪਸ ਆ ਕੇ ਕਨਫਰੰਟ ਕੀਤਾ ਉਹਨਾਂ
ਨੇ ਜਗਮੀਤ ਸਿੰਘ ਨੇ ਜਿਸ ਤਰ੍ਹਾਂ ਵਾਪਸ ਆ ਕੇ ਉਹਨਾਂ ਨੂੰ ਕਨਫਰੰਟ ਕੀਤਾ ਉਹਨਾਂ ਨੇ ਕਿਹਾ ਸੇ ਟੂ ਮਾਈ ਫੇਸ ਵੀ ਮੇਰੇ ਕਹਿੰਦੇ ਪਿੱਠ ਤੇ ਕਿਉਂ ਬੋਲਦੇ ਹੋ ਸਾਹਮਣੇ ਬੋਲ ਕੇ ਦਿਖਾ
ਕੌਣ ਬੋਲਿਆ
ਦੋਨੋਂ ਉਹ ਦੋਨੇ ਮੁੱਕਰ ਗਏ
ਦੋਨੇ ਮੁੱਕਰ ਗਏ
ਤੇ ਉਹ ਦੋਨੋਂ ਇੱਦਾਂ ਮੁੱਕ ਰਹੇ ਜਗਮੀਤ ਸਿੰਘ ਦੀ ਬੜੀ ਤਾਰੀਫ ਹੋ ਰਹੀ ਹੈ ਕਿ ਪਹਿਲਾਂ ਵੀ ਜਦੋਂ ਉਹਨਾਂ ਨੂੰ ਕਈ ਹੈਕਲਰਸ ਨੇ ਪਰੇਸ਼ਾਨ ਕੀਤਾ ਉਹਨਾਂ ਉੱਤੇ ਰੇਸਿਸਟ ਟਿੱਪਣੀਆਂ ਕੀਤੀਆਂ ਉਹਨਾਂ ਦੀ ਦਸਤਾਰ ਨੂੰ ਲੈ ਕੇ ਤੇ ਹੋਰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਭੱਦੀ ਸ਼ਬਦਾਵਲੀ ਉਹਨਾਂ ਵਾਸਤੇ ਵਰਤੀ ਤੇ ਉਦੋਂ ਵੀ ਜਗਮੀਤ ਸਿੰਘ ਨੇ ਬੜੇ ਠਰਮੇ ਨਾਲ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਸੀ
ਫਰਮਲੀ ਬਟ ਨਾਟ ਐਗਰੈਸਿਵਲੀ
ਯੈਸ ਤੇ ਕੱਲ ਖਾਸ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਇਹ ਵਾਲਾ ਰੂਪ ਦਿਖਾਇਆ ਉਹਦੀ ਕਾਫੀ ਤਾਰੀਫ ਹੋ ਰਹੀ ਹੈ
ਵਾਸੂ ਜੀ ਸੋਸ਼ਲ ਮੀਡੀਆ ਤੇ ਕਈਆਂ ਦਾ ਕਹਿਣਾ ਕਹਿੰਦੇ ਬ੍ਰਾਜ਼ੀਲੀਅਨ ਜੁਜਿਟਸੂ ਦੇ ਵਿੱਚ ਉਹ ਚੈਂਪੀਅਨ ਰਹਿ ਚੁੱਕੇ ਨੇ ਟੋਰਾਂਟੋ ਏਰੀਆ ਦੇ ਵਿੱਚ ਤੇ MMA ਦੀ ਉਹਨਾਂ ਨੂੰ ਸਿਖਲਾਈ ਹਾਸਲ ਆ ਵੀ ਸੋਚ ਕੇ ਪੰਗਾ ਲਿਓ
ਹੀ ਇਜ਼ ਅ ਫਿਟ ਮੈਨ
ਪਰ ਦੂਜੀ ਗੱਲ ਆਈ ਥਿੰਕ ਇੰਪੋਰਟੈਂਟ ਗੱਲ ਇਹਚੋਂ ਸਿੱਖਣ ਵਾਲੀ ਇਹ ਆ ਕਿ ਜਿਸ ਤਰ੍ਹਾਂ ਦਾ ਉਹ ਮਾਹੌਲ ਸੀ ਨਾ ਉਹ ਬਹੁਤ ਐਕਸਪਲੋਸਿਵ ਮਾਹੌਲ ਬਣ ਸਕਦਾ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਹੀ ਵਾਜ਼ ਫਰਮ ਹੀ ਵਾਜ਼ ਨਾਟ ਐਗਰੈਸਿਵ ਪਰ ਉਹਨਾਂ ਨੇ ਕਨਫਰੰਟ ਵੀ ਕੀਤਾ ਆਈ ਥਿੰਕ ਉਸ ਮਕਸਦ ਨਾਲ ਉਹ ਵੀਡੀਓ ਦੇਖਣੀ ਜ਼ਰੂਰ ਬਣਦੀ ਆ ਕਿਉਂਕਿ ਆਮ ਤੌਰ ਤੇ ਵਾਸੂ ਜੀ ਇਹੋ ਜਿਹੀ ਜੇ ਜਦੋਂ ਹਾਲਾਤ ਪੈਦਾ ਹੁੰਦੇ ਨਾ ਸਪਰ ਆਫ ਦਾ ਮੂਮੈਂਟ ਉਹਦੇ ਵਿੱਚ ਫਿਰ ਸਥਿਤੀ ਹੱਥੋਂ ਨਿਕਲਦੇ ਦੇਰ ਨਹੀਂ ਲੱਗਦੀ
ਐਂਡ ਇੱਕ ਹੋਰ ਗੱਲ ਇਹ ਹੈ ਵੀ ਅੱਜ ਕੱਲ੍ਹ MPs ਦੀ ਸਿਕਿਉਰਿਟੀ ਬਾਰੇ ਇੰਨੀ ਜ਼ਿਆਦਾ ਗੱਲ ਹੁੰਦੀ ਹੈ ਕਿ ਸਿਕਿਉਰਿਟੀ ਵਧਾਉਣ ਦੀ ਲੋੜ ਹੈ ਉਹਨਾਂ ਨੂੰ ਥ੍ਰੈਟ ਬਹੁਤ ਵੱਡੇ ਨੇ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਜਗਮੀਤ ਸਿੰਘ ਦੇ ਉੱਤੇ ਜਦੋਂ ਇਹ ਸਾਰਾ ਅਟੈਕ ਹੋਇਆ ਇੱਕ ਤਰੀਕੇ ਨਾਲ ਉਦੋਂ ਸਿਕਿਉਰਿਟੀ ਨਦਾਰਤ ਸੀ ਉਦੋਂ ਇੱਕ ਅੱਧਾ ਕੋਈ ਸਿਕਿਉਰਿਟੀ ਵਾਲਾ ਖੜਾ ਸੀ ਅਤੇ ਉਹਨਾਂ ਨੇ ਵੀ ਵਿੱਚ ਇੰਟਰਫੇਅਰ ਨਹੀਂ ਕੀਤਾ
ਜੀ ਵਾਸੂ ਜੀ ਅੱਛਾ ਗੱਲ ਕਰੀਏ ਜੋ ਹੁਣੇ ਪਹਿਲਾਂ ਦੇਖੋ ਕੱਲ੍ਹ ਜਦੋਂ ਲੈਬਨਾਨ ਦੇ ਵਿੱਚ ਹੈਜ਼ਬੁੱਲਾ ਦੇ ਫਾਈਟਰਸ ਦੇ ਕੋਲ ਜਿਹੜੇ ਪੇਜਰਸ ਨੇ ਉਹ ਐਕਸਪਲੋਡ ਹੋਏ ਕੋਆਰਡੀਨੇਟਡ ਧਮਾਕੇ ਹੋਏ ਉਹ ਤੋਂ ਬਾਅਦ ਜਿਹੜੀ ਗੱਲਬਾਤ ਸੀ ਚੱਲ ਹੀ ਰਹੀ ਸੀ ਹੁਣ ਜਿਹੜੀ ਇੱਕਦਮ ਨਵੀਂ ਖਬਰ ਆਈ ਹੈ ਉਹ ਇਹ ਆ ਕਿ ਜਿਹੜੇ ਹੈਂਡ ਹੈਲਡ ਵਾਕੀ ਟਾਕੀਜ਼ ਨੇ ਉਹਨਾਂ ਦੇ ਵਿੱਚ ਅੱਜ ਧਮਾਕੇ ਰਿਪੋਰਟ ਕੀਤੇ ਗਏ ਨੇ ਅਤੇ ਇਹ ਵੀ ਉਸੇ ਤਰ੍ਹਾਂ ਦੇ ਕੋਆਰਡੀਨੇਟਡ ਜਿਹੜੇ ਹਮਲੇ ਹੋਏ ਨੇ ਇੱਕ ਹਮਲਾ ਤਾਂ ਕਹਿੰਦੇ ਫਿਊਨਰਲ ਚੱਲਦਾ ਪਿਆ ਸੀ ਜਿਹੜੇ ਕੱਲ੍ਹ ਕੁਝ ਵਿਅਕਤੀ ਮਾਰੇ ਗਏ ਨੇ ਉਸ ਫਿਊਨਰਲ ਦੇ ਵਿੱਚ ਉਸ ਫਿਊਨਰਲ ਪ੍ਰੋਸੈਸ਼ਨ ਦੇ ਵਿੱਚ ਧਮਾਕੇ ਹੋਏ ਨੇ ਅੱਜ
ਸੋ ਹੈਜ਼ਬੁੱਲਾ ਜਿਹਨੂੰ ਬਹੁਤ ਸਾਰੇ ਮੁਲਕਾਂ ਵੱਲੋਂ ਪੱਛਮੀ ਮੁਲਕਾਂ ਵੱਲੋਂ ਖਾਸ ਤੌਰ 'ਤੇ ਟੈਰੋਰਿਸਟ ਐਂਟੀ ਕਿਹਾ ਜਾਂਦਾ ਸੋ ਉਹਨਾਂ ਨੇ ਆਪਣੇ ਜਿੰਨੇ ਵੀ ਮੈਂਬਰਸ ਨੇ ਜਿੰਨੀ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮੋਬਾਈਲ ਫੋਨ ਨਾ ਵਰਤਿਆ ਕਰੋ ਇਹਦੇ ਟਰੇਸਿੰਗ ਹੋ ਜਾਂਦੀ ਹੈ ਅਤੇ ਇਹਨਾਂ ਨੂੰ ਟਰੈਕ ਕੀਤਾ ਜਾ ਸਕਦਾ ਕਿ ਜਿਹੜੇ ਲੋ ਟੈਕ ਡਿਵਾਈਸਿਸ ਲਾਈਕ ਪੇਜਰਸ ਇਹ ਇਸਤੇਮਾਲ ਕਰੋ
ਫਰਵਰੀ ਦੇ ਵਿੱਚ ਇਹ ਗੱਲ ਆਖੀ ਗਈ ਸੀ ਅਤੇ ਉਸ ਤੋਂ ਬਾਅਦ ਫਿਰ ਵਾਸੂ ਜੀ ਕਈਆਂ ਦਾ ਇਹ ਮੰਨਣਾ ਐਕਸਪਰਟਸ ਦਾ ਕਿ ਜਦੋਂ ਹੈਜ਼ਬੁੱਲਾ ਨੇ ਇਹ ਪਬਲਿਸਾਈਜ਼ ਕਰਤਾ ਨਾ ਕਿ ਜੀ ਅਸੀਂ ਤਾਂ ਪੇਜਰਸ ਵੱਲ ਜਾ ਰਹੇ ਹਾਂ ਅਸੀਂ ਹੁਣ ਸੈੱਲਫੋਨਸ ਨਹੀਂ ਵਰਤਣੇ ਸਾਡੇ ਲੜਾਕਿਆਂ ਨੇ ਅਤੇ ਉਦੋਂ ਬਾਅਦ ਕਹਿੰਦੇ ਉਹਨਾਂ ਨੇ ਆਪਣੇ ਵਾਸਤੇ ਇਹ ਬਿਪਤਾ ਦਾ ਰਾਹ ਆਪ ਹੀ ਖੋਲ੍ਹ ਲਿਆ ਸੀ
ਹਾਂ ਸੋ ਇਹਨਾਂ ਨੇ ਇਸ ਸਾਲ ਇਹ ਜਿਹੜਾ ਆਰਡਰ ਪਲੇਸ ਕੀਤਾ ਤੇ ਗੱਲ ਚੱਲੀ ਵੀ ਜਿਹੜਾ ਬ੍ਰਾਂਡ ਤਾਂ ਤਾਈਵਨੀਜ਼ ਬ੍ਰਾਂਡ ਹੈ ਤੇ ਤਾਈਵਨੀਜ਼ ਬ੍ਰਾਂਡ ਉਸ ਕੰਪਨੀ ਨੇ ਗੋਲਡ ਅਪੋਲੋ ਉਹਨਾਂ ਦਾ ਨਾਮ ਹੈ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਬਣਾਏ ਕਹਿੰਦੇ ਅਸੀਂ ਇੱਕ ਕਹਿ ਲਓ ਕੰਪਨੀ ਨੂੰ ਇਜਾਜ਼ਤ ਦਿੱਤੀ ਹੋਈ ਆ ਯੂਰੋਪੀਅਨ ਕੰਪਨੀ ਆ ਹੰਗਰੀ ਵਿੱਚ ਬੇਸਡ ਬੁਡਾਪੈਸਟ ਵਿੱਚ ਉਹਦਾ ਨਾਮ ਹੈ
BAC
ਕਹਿੰਦੇ ਉਹਨਾਂ ਨੂੰ ਅਸੀਂ ਆਪਣਾ ਬ੍ਰਾਂਡ ਨੇਮ ਯੂਜ਼ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਵੀ ਉਹਨਾਂ ਨੇ ਮੈਨੂਫੈਕਚਰ ਕੀਤੇ ਸੀ ਇਹ ਵਾਲੇ ਜਿਹੜੇ ਪੇਜਸ ਨੇ ਜਿਹੜੇ ਐਕਸਪਲੋਰ ਹੋਏ ਨੇ ਸੋ ਤਿੰਨ ਇਹ ਟੋਟਲ 5,000 ਪੇਜਸ ਜਿਹੜੇ ਨੇ ਆਰਡਰ ਕੀਤੇ ਗਏ ਸਨ ਤੇ ਇਹਨਾਂ ਦੇ ਵਿੱਚ ਕਿਹਾ ਜਾਂਦਾ ਕਿ ਮੁਸਾਡ ਵੱਲੋਂ ਜਿਹੜੀ ਇਸਰਾਇਲ ਦੀ ਖੁਫੀਆ ਏਜੰਸੀ ਹੈ ਉਹਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦੇ ਬੋਰਡ ਵਿੱਚ ਪਲੇਸ ਕਰ ਦਿੱਤੇ ਗਏ ਜਿਨ੍ਹਾਂ ਉੱਤੇ ਐਕਸਪਲੋਸਿਵ ਲੱਗੇ ਹੋਏ ਸੀ ਅਪ ਟੂ 20 grams ਆਫ ਐਕਸਪਲੋਸਿਵ ਪਰ ਪੇਜਰ
ਜੀ ਤੇ ਇਹ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਪੇਜਰਸ ਦੇ ਵਿੱਚ ਪਲੇਸ ਕੀਤਾ ਗਿਆ ਸੀ ਵੀ ਇਹ ਡਿਟੈਕਟ ਕਰਨੇ ਬੜੇ ਮੁਸ਼ਕਲ ਸੀ ਸੋ ਹਿਜ਼ਬੁੱਲਾ ਦੇ ਉੱਪਰ ਵਾਸੂ ਜੀ ਜੇ ਕੋਈ ਇਸ ਤਰ੍ਹਾਂ ਦਾ ਕੋਈ ਅਟੈਕ ਹੋਇਆ ਕੋਆਰਡੀਨੇਟਡ ਸਭ ਤੋਂ ਵੱਡਾ ਹਮਲਾ ਉਹ ਮੰਨ ਰਹੇ ਨੇ ਕਹਿੰਦੇ ਵੀ ਸਾਡੇ ਵਾਸਤੇ ਇਹ ਸਾਡਾ ਬਹੁਤ ਵੱਡਾ ਫੇਲੀਅਰ ਆ ਵੀ ਰੀਲਿੰਗ ਫਰੋਮ ਦਿਸ ਅਟੈਕ ਪਰ
ਸੋ ਕੱਲ ਇੱਕ ਮੈਸੇਜ ਭੇਜਿਆ ਗਿਆ ਉਹ ਪੇਜਰਸ ਦੇ ਉੱਤੇ ਸੋ ਆਲਮੋਸਟ ਸਾਈਮਲਟੇਨੀਅਸਲੀ ਤੇ ਸਾਰੇ ਹੀ ਪੇਜਰਸ ਲਗਭਗ ਇੱਕੋ ਹੀ ਸਮੇਂ ਤੇ ਉਹ ਸਾਰੇ ਐਕਸਪਲੋਡ ਹੋਏ ਉਹਦੇ ਨਾਲ 12 ਲੋਕ ਮਾਰੇ ਗਏ ਕੱਲ ਦੀ ਜਿਹੜੀ ਇਹ ਅਪਡੇਟ ਹੈ 3,000 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋਏ ਤੇ ਅੱਜ ਹੁਣ ਇਹ ਅਪਡੇਟ ਅੱਛਾ ਉਸ ਤੋਂ ਬਾਅਦ ਜਿੰਨੇ ਵੀ ਅਰਬ ਮੁਲਕ ਨੇ ਉਹਨਾਂ ਨੇ ਲੈਬਨਾਨ ਦੀ ਹਿਮਾਇਤ ਕੀਤੀ ਕਿਉਂਕਿ ਹਿਜ਼ਬੁੱਲਾ ਜਿਹੜੀ ਐਂਟੀਟੀ ਆ ਉਹ ਲੈਬਨਾਨ ਦੇ ਵਿੱਚ ਬੇਸਡ ਹੈ
ਬੈਕਿੰਗ ਇਹਨਾਂ ਨੂੰ ਈਰਾਨ ਦੀ ਹੈ
ਬੈਕਿੰਗ ਇਹਨਾਂ ਨੂੰ ਈਰਾਨ ਦੀ ਹੈ ਸੋ ਸਾਰਿਆਂ ਨੇ ਲੈਬਨਾਨ ਦੇ ਨਾਲ ਆਪਣੀ ਹਿਮਾਇਤ ਵਿਅਕਤ ਕੀਤੀ ਇਹ ਵੀ ਬੜਾ ਜ਼ਰੂਰੀ ਹੈ ਹਿਜ਼ਬੁੱਲਾ ਦੇ ਨਾਲ ਨਹੀਂ ਲੈਬਨਾਨ ਦੇ ਨਾਲ ਤੇ ਈਰਾਨ ਦੇ ਨਾਲ ਵੀ ਨਹੀਂ ਸੋ ਜਸਟ ਵਿਦ ਲੈਬਨਾਨ ਤੇ ਸਾਰਿਆਂ ਨੇ ਇਸਰਾਇਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਕਿ ਵੀ ਤੁਸੀਂ ਬਾਜ਼ ਨਹੀਂ ਆ ਰਹੇ ਵੀ ਤੁਹਾਡਾ ਜਿਹੜਾ ਠੀਕ ਹੈ ਤੁਹਾਡੇ ਤੇ 7 October ਨੂੰ ਹਮਲਾ ਹੋਇਆ ਪਿਛਲੇ ਸਾਲ ਪਰ ਜੋ ਹੁਣ ਤੁਹਾਡਾ ਕਾਊਂਟਰ ਅਟੈਕ ਹੈ ਉਹ ਡਿਸਪ੍ਰੋਪੋਰਸ਼ਨੇਟ ਹੈ
ਹਾਲਾਂਕਿ
ਤੁਸੀਂ ਇਸ ਸਿਚੁਏਸ਼ਨ ਨੂੰ ਐਸਕੇਲੇਟ ਕਰ ਰਹੇ ਹੋ
ਹਾਲਾਂਕਿ ਮੁਸਾਦ ਜਿਹੜੀ ਕਿ ਇਸਰਾਇਲ ਦੀ ਖੁਫੀਆ ਏਜੰਸੀ ਆਈ ਆ ਇਸਰਾਇਲੀ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਉਹਨਾਂ ਨੇ ਹਮਲਾ ਕੀਤਾ ਪਰ
ਰਹੇ ਹੋ
ਐਕਸਪਰਟਸ ਹਾਂ ਉਹਨਾਂ ਨੇ ਨਾ ਡਿਨਾਈ ਕੀਤਾ
ਉੱਥੇ ਆ ਰਿਹਾ ਮੈਂ ਕਿ ਇਸਰਾਇਲ ਵਾਲੇ ਕੱਲ ਸੋ ਇਹਦੇ ਵਿੱਚ ਬਹੁਤ ਸਾਰੇ ਬਿਆਨਬਾਜ਼ੀ ਕਰ ਹੁੰਦੀ ਰਹੀ
ਵੱਖੋ
ਵੱਖਰੇ ਮੁਲਕਾਂ ਵੱਲੋਂ ਈਜਿਪਟ ਵੱਲੋਂ ਸਾਰੇ ਜਿਹੜੇ ਇਹ ਰਿਸਪੋਂਸਿਸ ਆਉਂਦੇ ਰਹੇ ਪਰ ਇਸਰਾਇਲ ਵੱਲੋਂ ਬਿਲਕੁਲ ਚੁੱਪੀ ਸਾਧੀ ਗਈ ਕੱਲ ਪੂਰਾ ਦਿਨ ਉਹਨਾਂ ਨੇ ਇੱਕ ਵੀ ਬਿਆਨ ਕੋਈ ਦਿੱਤਾ ਨਹੀਂ ਨਾ ਹਾਂ ਕਹੀ ਤੇ ਨਾ ਹੀ ਨਾ ਕਹੀ ਅੱਜ ਹੁਣ ਇਹ ਖਬਰ ਆ ਜਾਂਦੀ ਹੈ ਸਵੇਰੇ ਕੁਝ ਹੀ ਘੰਟੇ ਪਹਿਲਾਂ ਅੱਧਾ ਇੱਕ ਘੰਟਾ ਪਹਿਲਾਂ ਇਹ ਖਬਰ ਆ ਜਾਂਦੀ ਹੈ ਕਿ ਹੁਣ ਜੀ ਵਾਕੀ ਟਾਕੀਜ਼ ਦੇ ਵਿੱਚ ਵੀ ਇੱਕ ਕੋਆਰਡੀਨੇਟਡ ਇਸ ਤਰ੍ਹਾਂ ਦੇ ਵਿਸਫੋਟ ਹੋਏ ਨੇ ਤੇ ਉਹਦੇ ਵਿੱਚ 3 ਲੋਕ ਘੱਟੋ ਘੱਟ ਮਾਰੇ ਗਏ ਨੇ ਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਸੋ ਇਹ ਮੰਨਿਆ ਜਾ ਸਕਦਾ ਕਿ ਕਾਮਨ ਸੈਂਸ ਵੁੱਡ ਸੇ ਕਿ ਇਹ ਸਿਮਿਲਰ ਇਹਦਾ ਜਿਹੜਾ ਮੋਡਸ ਆਪਰੈਂਡਾ ਹੀ ਰਿਹਾ
ਹਾਂ ਪੈਟਰਨ ਉਹੀ ਰਿਹਾ ਤੇ ਵਾਸੂ ਜੀ ਹੁਣ ਦੇਖੋ ਭਾਵੇਂ ਇਸ ਚੀਜ਼ ਨੂੰ ਇਹਦੀ ਪੁਸ਼ਟੀ ਨਹੀਂ ਕੀਤੀ ਆ ਇਸਰਾਇਲ ਨੇ ਜਾਂ ਮੁਸਾਦ ਨੇ ਪਰ ਕਈ ਜਿਹੜੇ ਸਿਕਿਉਰਿਟੀ ਐਕਸਪਰਟਸ ਨੇ ਉਹਨਾਂ ਦਾ ਮੰਨਣਾ ਵੀ ਇੰਨਾ ਜਿਹੜਾ ਸਫਿਸਟੀਕੇਟਡ ਇਹ ਆਪਰੇਸ਼ਨ ਆ ਇਸ ਤਰ੍ਹਾਂ ਦਾ ਅਟੈਕ ਆ ਉਹ ਬਹੁਤ ਥੋੜੀਆਂ ਹੀ ਏਜੰਸੀਆਂ ਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਕਿ ਪੁੱਲ ਆਫ ਕਰ ਸਕਦੀਆਂ ਨੇ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਉਹ ਪੇਜਰ ਸੀਗੇ ਉਹਨਾਂ ਪੇਜਰਸ ਦੇ ਵਿੱਚ ਜਿਹੜੇ ਐਕਸਪਲੋਸਿਵ ਡਿਵਾਈਸਿਸ ਜਿਹੜਾ ਐਕਸਪਲੋਸਿਵ ਮਟੀਰੀਅਲ ਸੀ ਉਹ ਪਲੇਸ ਕਰਨ ਵਾਲਾ ਜਿਹੜਾ ਕੰਮ ਸੀ ਇਹ ਮੁਸਾਦ ਇਨਫਿਲਟਰੇਟ ਕਰ ਗਏ ਉਸ ਪ੍ਰੋਸੈਸ ਦੇ ਵਿੱਚ ਵੈਰੀ ਅਰਲੀ ਔਨ ਪ੍ਰੋਡਕਸ਼ਨ ਸਟੇਜ ਤੇ ਹੀ ਸੋ ਹੁਣ ਜੇ ਇਹ ਹੰਗਰੀ ਦੇ ਵਿੱਚ ਮੈਨੂਫੈਕਚਰ ਹੋਏ ਨੇ ਇਹ ਡਿਵਾਈਸਿਸ ਆਫਕੋਰਸ ਹੁਣ ਉਹਦੇ ਵਿੱਚੋਂ ਗੱਲ ਤੇ ਸਾਹਮਣੇ ਜ਼ਰੂਰ ਆਏਗੀ ਕਿ ਸਾਰਾ ਕੁਝ ਕਿਵੇਂ ਚੱਲਿਆ ਇੱਕ ਇਹ ਵੀ ਗੱਲ ਸੁਣਨ ਨੂੰ ਮਿਲਦੀ ਪਈ ਆ ਕਿ ਮੁਸਾਦ ਨੂੰ ਇਸ ਚੀਜ਼ ਦੀ ਭਣਕ ਲੱਗ ਗਈ ਸੀ ਵੀ ਉਹਨਾਂ ਦਾ ਜਿਹੜਾ ਇਹ ਪੂਰਾ ਇਹ ਪਲਾਨ ਸੀਗਾ ਇਹ ਹੋ ਸਕਦਾ ਕਿ ਇਹਦਾ ਪਤਾ ਲੱਗ ਜਾਂਦਾ ਕਿਉਂਕਿ ਇਹ ਜਿਹੜੇ ਪੇਜਰ ਸੀਗੇ ਕੁਝ ਮਹੀਨੇ ਪਹਿਲਾਂ ਆਲਰੇਡੀ ਇਹ ਡਿਸਟ੍ਰੀਬਿਊਟ ਕਰ ਦਿੱਤੇ ਗਏ ਸੀ ਹਿਜ਼ਬੁੱਲਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਤੇ ਮੇ ਬੀ ਜਿਹੜੇ ਇਹ ਅਟੈਕ ਕੀਤੇ ਜਾਣੇ ਸੀ ਇਹਨਾਂ ਦੀ ਮਿੱਥੀ ਹੋਈ ਤਾਰੀਖ ਕੋਈ ਵੱਖਰੀ ਸੀ ਪਰ ਜਦੋਂ ਇਹਨਾਂ ਨੂੰ ਲੱਗਿਆ ਵੀ ਕਿਤੇ ਉਸ ਤੋਂ ਪਹਿਲਾਂ ਇਹ ਕੋਈ ਗੱਲਬਾਤ ਹਾਂ ਪਰਦਾਫਾਸ਼ ਨਾ ਹੋ ਜਾਵੇ ਇਹ ਜਿਹੜੇ ਅਟੈਕਸ ਨੇ ਉਹ ਮੈਸੇਜ ਭੇਜ ਕੇ ਜਿਨ੍ਹਾਂ ਨੇ ਕਿ ਬਲਾਸਟ ਟ੍ਰਿਗਰ ਕੀਤਾ ਐਕਸਪਲੋਜਨ ਟ੍ਰਿਗਰ ਕੀਤਾ ਉਹ ਫਿਰ ਕੱਲ੍ਹ ਹੀ ਕਰ ਦਿੱਤਾ ਗਿਆ ਅੰਜਾਮ ਉਹਨੂੰ ਕੱਲ੍ਹ ਦਿੱਤਾ ਗਿਆ ਸੋ ਦੇ ਆਰ ਮੈਨੀ ਥਿੰਗਸ ਆਊਟ ਆਫ ਦਿਸ ਇਹਦੇ ਨਾਲ ਵਾਸੂ ਜੀ ਹੁਣ ਅਮਰੀਕਾ ਦੇ ਉੱਪਰ ਦਬਾਅ ਫਿਰ ਤੋਂ ਵੱਧ ਜਾਣਾ ਆਲਰੇਡੀ ਇਹ ਗੱਲਾਂ ਚੱਲ ਰਹੀਆਂ ਨੇ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜੋ ਆਪਣੀ ਬਣਦੀ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੂੰ ਇਜ਼ਰਾਈਲ ਨੂੰ ਰੋਕਣ ਵਾਸਤੇ ਉਹਨਾਂ ਦਾ ਆਫੈਂਸਿਵ ਰੋਕਣ ਵਾਸਤੇ ਉਹ ਨਹੀਂ ਕਰ ਪਾ ਰਹੇ ਅਮਰੀਕਾ ਦੇ ਵਿੱਚ ਉਧਰੋਂ ਇਲੈਕਸ਼ਨ ਵੀ ਇਸ ਦੇ ਮੈਨੀ ਥਿੰਗਸ ਬਹੁਤ ਸਾਰੇ ਫੈਕਟਰਸ ਇਸ ਵੇਲੇ ਕੰਬਾਈਨ ਹੁੰਦੇ ਪਏ
ਸੋ ਉਸ ਤੋਂ ਵੀ ਵੱਡੀ ਜਿਹੜੀ ਚਿੰਤਾ ਇਸ ਗੱਲ ਨੂੰ ਲੈ ਕੇ ਆ ਕਿ ਇਸਰਾਇਲ ਦਾ ਹੁਣ ਇਦਾਂ ਲੱਗ ਰਿਹਾ ਸੀ ਕਿ ਹਮਾਸ ਦੇ ਨਾਲ ਜਿਹੜਾ ਰੇਡਕਾ ਉਹ ਆਲਮੋਸਟ ਹੁਣ ਜਿਵੇਂ ਕਹਿ ਲਓ ਵੀ ਗੱਲ ਖਤਮ ਹੁੰਦੀ ਪ੍ਰਤੀਤ ਹੋ ਰਹੀ ਸੀ ਕਿ ਜੋ ਉਹਨਾਂ ਨੇ ਕਾਰਵਾਈ ਪਾਉਣੀ ਸੀ ਉਹ ਪਾ ਚੁੱਕੇ ਢੀਠ ਜੇ ਹੋ ਕੇ ਲੋਕਾਂ ਦੀ ਉਹਨਾਂ ਨੇ ਗੱਲ ਨਹੀਂ ਸੁਣੀ ਈਵਨ ਹੁਣ ਪੱਛਮੀ ਮੁਲਕ ਵੀ ਇਸਰਾਇਲ ਨੂੰ ਬਹੁਤਾ ਸਪੋਰਟ ਨਹੀਂ ਸੀ ਕਰਦੇ ਪਰ ਫਿਰ ਵੀ ਉਹਨਾਂ ਨੇ ਆਪਣੀ ਜਿਹੜੀ ਕਾਰਵਾਈ ਪਾਉਣੀ ਸੀ ਉਹ ਆਲਮੋਸਟ ਪਾ ਦਿੱਤੀ ਗੱਲ ਸ਼ਾਇਦ ਇੱਥੇ ਖਤਮ ਹੋ ਜਾਏਗੀ ਫਿਰ ਗੱਲ ਪਿਛਲੇ ਦਿਨਾਂ ਦੇ ਵਿੱਚ ਉੱਠੀ ਸੀ ਕਿ ਜੀ ਹਿਜ਼ਬੁੱਲਾ ਦੇ ਨਾਲ ਹੁਣ ਆਡਾ ਲਿਆ ਜਾ ਰਿਹਾ ਇਸਰਾਈਲ ਵੱਲੋਂ। ਉਹ ਕਹਿ ਰਹੇ ਨੇ ਕਿ ਆਪਾਂ ਨਾਰਦਰਨ ਬਾਰਡਰ ਜਿਹੜਾ ਲੈਬਨਾਨ ਦੇ ਨਾਲ ਲੱਗਦਾ ਇਸਰਾਈਲ ਦਾ, ਅਸੀਂ ਉੱਥੇ ਤੈਨਾਤੀ ਆਪਣੀ ਵਧਾਵਾਂਗੇ। ਉਦੋਂ ਇਹ ਗੱਲ ਬੜੀ ਚੱਲੀ ਸੀ ਕਿ ਇਹ ਹੁਣ ਨਾਰਦਰਨ ਫਰੰਟੀਅਰ ਦੇ ਉੱਤੇ ਕਿਤੇ ਐਸਕਲੇਸ਼ਨ ਨਾ ਹੋਵੇ,
ਰੀਜਨਲ ਕੌਨਫਲਿਕਟ ਨਾ ਬਣੇ,
ਰੀਜਨਲ ਕੌਨਫਲਿਕਟ ਨਾ ਬਣੇ। ਪਿਛਲੇ ਕੁਝ ਦਿਨਾਂ ਤੋਂ ਇਹ ਜਿਹੜਾ ਇਹਦੇ ਬਾਰੇ ਖਬਰਾਂ ਆਉਣੀਆਂ ਘੱਟ ਗਈਆਂ ਸੀ, ਲੱਗਿਆ ਸੀ ਗੱਲ ਸ਼ਾਇਦ ਥੋੜੀ ਠੱਲ ਪੈ ਗਈ ਹੈ। ਹੁਣ ਇਹ ਜਿਹੜੇ ਅਟੈਕਸ ਹੋਏ ਨੇ, ਇਸ ਤੋਂ ਬਾਅਦ ਹੁਣ ਹਿਜ਼ਬੁੱਲਾ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਵੀ ਕਾਊਂਟਰ ਅਟੈਕ ਕਰਾਂਗੇ, ਅਸੀਂ ਰਿਸਪੋਂਡ ਕਰਾਂਗੇ। ਤੇ ਉਹ ਜਿਹੜਾ ਹੁਣ ਇਸਰਾਇਲ ਤੇ ਲੈਬਨਾਨ, ਜਾਂ ਕਹਿ ਲਓ ਲੈਬਨਾਨ ਨਹੀਂ, ਹਿਜ਼ਬੁੱਲਾ ਦੇ ਨਾਲ ਜਿਹੜਾ ਕੌਨਫਲਿਕਟ ਆ ਇਸਰਾਇਲ ਦਾ, ਉਹ ਹੁਣ ਸਕੇਲ ਅਪ ਹੋਰ ਹੋ ਸਕਦਾ। ਤੇ ਇਹਦੇ ਵਿੱਚ ਇਰਾਨ ਵੱਲੋਂ ਵੀ ਅਫਕੋਰਸ ਭੂਮਿਕਾ ਅਦਾ ਕੀਤੀ ਜਾਏਗੀ।
ਇਰਾਨ ਦੇ ਵੀ ਕੋਈ ਵਸਦੀ ਡਿਪਲੋਮੈਟ ਕੱਲ ਇਸ ਹਮਲੇ ਦੇ ਵਿੱਚ, ਇਰਾਨ ਨੇ ਵੀ ਕਿਹਾ ਕਹਿੰਦੇ ਸਾਡਾ ਵੀ ਇੱਕ ਡਿਪਲੋਮੈਟ ਉੱਥੇ ਫੱਟੜ ਹੋਇਆ ਹੈ।
ਬਿਲਕੁਲ। ਸੋ ਇਹ ਹੁਣ ਇੱਕ ਰੀਜਨਲ ਕੌਨਫਲਿਕਟ ਆ, ਇਹਦੀ ਐਸਕਲੇਸ਼ਨ ਦੇ ਅਸਾਰ ਹੋਰ ਵੱਧ ਗਏ ਨੇ, ਜੋ ਕਿ ਇੱਕ ਬਹੁਤ ਵੱਡੀ ਚਿੰਤਾਜਨਕ ਗੱਲ ਹੋ।
ਐਂਡ ਲੈਟਸ ਨਾਟ ਫੋਰਗੇਟ, ਹਮਾਸ ਦੇ ਇੱਕ ਸੀਨੀਅਰ ਕਮਾਂਡਰ ਨੂੰ ਇਰਾਨ ਦੇ ਵਿੱਚ ਉਹ ਜਿਹੜੇ ਗੈਸਟ ਹਾਊਸ ਦੇ ਵਿੱਚ ਉਹ ਪਹੁੰਚਿਆ ਹੋਇਆ ਸੀ, ਬੜਾ ਟਾਰਗੇਟਿਡ ਮਿਸਾਈਲ ਦੇ ਨਾਲ ਅਟੈਕ ਕਰਕੇ ਉਸੇ ਹੀ ਵਿਅਕਤੀ ਨੂੰ ਐਲੀਮੀਨੇਟ ਕੀਤਾ ਗਿਆ ਸੀ, ਹਮਾਸ ਦੇ ਟੌਪ ਕਮਾਂਡਰ ਨੂੰ, ਜਦੋਂ ਉਹ ਇੱਕ ਇਰਾਨੀਅਨ ਲੀਡਰ ਦੇ ਫਿਊਨਰਲ 'ਤੇ ਉੱਥੇ ਗਿਆ ਹੋਇਆ ਸੀ। ਸੋ ਜਿਹੜੇ ਮੁਸਾਦ ਵੱਲੋਂ, ਜਿਹੜੀ ਇਸਰਾਇਲ ਦੀ ਖੁਫੀਆ ਏਜੰਸੀ ਆ, ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਹਮਲੇ ਵਿੱਢੇ ਗਏ ਨੇ, ਜਿਸ ਤਰ੍ਹਾਂ ਦੀ ਇਹ ਸਾਰਾ ਜਾਲ ਵਿਛਾਇਆ ਗਿਆ, ਇਹਨੂੰ ਲੈ ਕੇ ਹੁਣ ਜਿਹੜੇ ਕੰਸਰਨਸ ਨੇ ਉਹ ਹੋਰ ਵੱਖਰੇ ਕਿਸਮ ਦੇ ਬਣ ਜਾਣਗੇ। ਅਤੇ ਅੱਜ ਇੱਕ ਹੋਰ ਕੋਆਰਡੀਨੇਟਡ ਅਟੈਕਸ ਹੋਏ ਨੇ, ਜਿਹੜੇ ਕਿ ਹੈਂਡ ਹੈਲਡ ਵਾਕੀ ਟਾਕੀਜ਼ ਦੇ ਵਿੱਚ ਧਮਾਕੇ ਹੋਏ ਨੇ, ਜਿਹੜੀਆਂ ਕਿ ਹਿਜ਼ਬੁੱਲਾ ਦੇ ਮੈਂਬਰਸ ਦੇ ਕੋਲ ਵਾਕੀ ਟਾਕੀ ਸੀਗੀ। ਵਾਸੂ ਜੀ, ਕੁਇਕਲੀ ਗੱਲ ਕਰੀਏ, ਇਸ ਵੇਲੇ ਦੇਖੋ ਕੈਨੇਡਾ ਦੇ ਵਿੱਚ 200,000 ਤੋਂ ਵੀ ਵੱਧ ਅਜਿਹੇ ਇੰਟਰਨੈਸ਼ਨਲ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਦੇ ਕਿਤੇ ਜ਼ਿਆਦਾ ਨੇ, ਪਰ 203,260 ਅਜਿਹੇ ਨੇ ਜਿਨ੍ਹਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਗਲੇ ਸਾਲ ਦੀ ਦਸੰਬਰ ਤੱਕ ਖਤਮ ਹੋ ਜਾਣਾ। ਸੋ ਅਗਲੇ ਸਵਾ ਸਾਲ ਦੇ ਵਿੱਚ ਖਤਮ ਹੋ ਜਾਣਾ। ਇਹਨਾਂ 203,260 ਦੇ ਵਿੱਚੋਂ ਵੀ ਤਕਰੀਬਨ 70,000 ਇੰਟਰਨੈਸ਼ਨਲ ਸਟੂਡੈਂਟਸ ਅਜਿਹੇ ਨੇ ਜਿਨ੍ਹਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਣਾ 1 ਸਤੰਬਰ ਤੋਂ ਲੈ ਕੇ, ਜਿਹੜੀ 2 ਹਫ਼ਤੇ 17 ਦਿਨ ਪਹਿਲਾਂ ਤੋਂ, ਸੋ ਬਿਟਵੀਨ September 1st ਆਫ ਦਿਸ ਈਅਰ ਐਂਡ December 31st, ਇਹਨਾਂ 3 ਮਹੀਨਿਆਂ ਦੇ ਵਿੱਚ ਖਤਮ ਹੋਣਾ। ਇਸੇ ਕਰਕੇ ਵਾਸੂ ਜੀ ਰੀਜ਼ਨ ਬਣਿਆ ਹੋਇਆ ਕਿ ਅਸੀਂ ਦੇਖ ਰਹੇ ਹਾਂ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਨ੍ਹਾਂ ਦਾ ਐਕਸਪਾਇਰ ਹੋਣ ਦੀ ਕਗਾਰ 'ਤੇ ਆ, ਉਹ ਹੁਣ ਪ੍ਰੋਟੈਸਟ ਕਰ ਰਹੇ ਨੇ, ਕਿਉਂਕਿ ਉਹਨਾਂ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਬੜਾ ਔਖਾ ਹੋ ਗਿਆ, ਕਿਉਂਕਿ ਜਿਹੜੀਆਂ ਕੁਝ ਤਬਦੀਲੀਆਂ ਪਿਛਲੇ ਸਾਲਾਂ ਦੇ ਵਿੱਚ ਹੋਈਆਂ ਨੇ, ਅਤੇ ਉਹ ਰੀਜ਼ਨ ਆ। ਦੂਜੀ ਗੱਲ ਇਹ ਕਿ ਜਿਹੜੀ ਸਟਰੀਮ ਦੇ ਰਾਹੀਂ ਪਹਿਲਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਨੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੁੰਦੀ ਸੀ, ਉਸ ਸਟਰੀਮ ਦੇ ਵਿੱਚ ਹੁਣ ਐਪਲੀਕੈਂਟਸ ਦੀ ਗਿਣਤੀ ਬਹੁਤ ਵੱਧ ਗਈ ਆ। ਹੁਣ ਅਸੀਂ ਜਾਣਦੇ ਹਾਂ ਜਦੋਂ ਗਿਣਤੀਆਂ ਵੱਧਦੀਆਂ ਨੇ, ਉਹਦੇ ਨਾਲ ਜਿਹੜਾ ਕੱਟ ਆਫ ਸਕੋਰ ਆ ਉਹ ਬਹੁਤ ਜ਼ਿਆਦਾ ਐਲੀਵੇਟ ਹੋ ਜਾਂਦਾ, ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਛਾਂਟੀ ਹੋ ਜਾਂਦੀ ਆ, ਜਿਨ੍ਹਾਂ ਦੀ ਮੇ ਬੀ 4 ਜਾਂ 5 ਸਾਲ ਪਹਿਲਾਂ ਪਰਮਾਨੈਂਟ ਰੈਜ਼ੀਡੈਂਸੀ ਹੋ ਸਕਦੀ ਸੀ। ਇਹਨਾਂ ਹੀ ਰੂਲਸ ਦੇ ਮੁਤਾਬਕ ਉਹ ਅੱਜ ਉਸ ਕੱਟ ਆਫ ਸਕੋਰ ਦੇ ਦਾਇਰੇ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ।
ਬਿਲਕੁਲ। ਸੋ ਹੁਣ ਬਹੁਤ ਸਾਰੇ ਪ੍ਰੋਟੈਸਟ ਵੀ ਹੋ ਰਹੇ ਨੇ, ਸੋ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਵੇਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨੇ, ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਖਾਬ ਕੋਈ ਹੋਰ ਦਿਖਾਇਆ ਗਿਆ ਸੀ ਤੇ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਉਹ ਖਾਬ ਐਗਜ਼ਿਸਟ ਨਹੀਂ ਕਰਦਾ, ਗੋ ਬੈਕ। ਸੋ ਇਸ ਤੋਂ ਬਾਅਦ ਵੀ, ਸੋ ਕੱਲ੍ਹ ਇਹਦੇ 'ਚ ਇਹੀ ਹੈ ਕਿ ਗਲੋਬਲ ਮੇਲ ਵਾਲਿਆਂ ਨੇ ਆਪਣੀ ਇੱਕ ਰਿਪੋਰਟ ਤਿਆਰ ਕੀਤੀ ਹੈ, ਉਹਨਾਂ ਨੇ ਕਿਹਾ ਵੀ ਸਰਕਾਰੀ ਅੰਕੜਿਆਂ ਦੇ ਆਧਾਰ 'ਤੇ ਵੀ ਸਾਡੇ ਨੰਬਰਸ ਇਹ ਬਣਦੇ ਨੇ ਵੀ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਨੇ ਵੀ ਉਹਨਾਂ ਦੀ ਸੰਖਿਆ ਕਿੰਨੀ ਹੈ ਇਸ ਵੇਲੇ। ਸੋ ਉਹਨਾਂ ਨੇ ਕਿਹਾ ਕਿ ਅਗਸਤ ਦੇ ਅੰਤ ਤੱਕ ਜੇ ਆਪਾਂ ਦੇਖੀਏ ਤਾਂ ਕੈਨੇਡਾ ਦੇ ਵਿੱਚ 4,71,810 ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਸੀਗੇ। ਸੋ ਇਹਨਾਂ ਦੇ ਵਿੱਚੋਂ 203,260 ਉਹਨਾਂ ਦਾ ਵਰਕ ਪਰਮਿਟ ਅਗਲੇ ਸਾਲ ਦੇ ਅੰਤ ਤੋਂ ਪਹਿਲਾਂ ਐਕਸਪਾਇਰ ਹੋ ਜਾਏਗਾ, ਤੇ ਇਸ ਸਾਲ ਦੇ ਅੰਤ ਤੋਂ ਪਹਿਲਾਂ 70,000 ਜਿਹੜੇ ਵਰਕ ਪਰਮਿਟਸ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ PGWP ਐਕਸਪਾਇਰ ਹੋ ਜਾਣਗੇ। ਸੋ ਇਸ ਤੋਂ ਬਾਅਦ ਹੁਣ ਜਿਹੜੀ ਇਮੀਗ੍ਰੇਸ਼ਨ ਮਿਨਿਸਟਰੀ ਹੈ ਉਹਨਾਂ ਵੱਲੋਂ ਬਿਆਨ ਇਹ ਆਇਆ, ਕਹਿੰਦੇ ਦੇਖੋ ਸਾਡੀ ਹੁਣ ਇਹ ਸਟ੍ਰੈਟਜੀ ਤਾਂ ਹੈ ਕਿ ਅਸੀਂ ਟੈਂਪਰਰੀ ਰੈਜ਼ੀਡੈਂਟ ਦੀ ਸੰਖਿਆ ਘਟਾਉਣਾ ਚਾਹੁੰਦੇ ਹਾਂ।
ਕਰੈਕਟ।
ਉਹਦੇ ਵਿੱਚੋਂ ਕਹਿੰਦੇ ਸਾਡਾ ਇੱਕ ਤਰੀਕਾ ਉਸ ਸੰਖਿਆ ਨੂੰ ਘਟਾਉਣ ਦਾ ਇਹ ਹੈ ਕਿ ਜਿਹੜੇ ਟੈਂਪਰਰੀ ਰੈਜ਼ੀਡੈਂਟਸ ਨੇ ਉਹਨਾਂ ਨੂੰ ਪੱਕਿਆਂ ਕਰ ਦਿਓ, ਜੇ ਉਹ PR ਬਣ ਗਏ ਤਾਂ TR ਦੀ ਸੰਖਿਆ ਆਪਣੇ ਆਪ ਘੱਟ ਗਈ। ਕਹਿੰਦੇ ਉਹਦੇ ਵਾਸਤੇ ਅਸੀਂ ਕਈ ਐਵਨਿਊਜ਼ ਖੋਲ੍ਹੇ ਨੇ, ਕਈ ਰਾਹ ਹੈਗੇ ਨੇ, ਪਰ ਜੇ ਕੋਈ ਟੈਂਪਰਰੀ ਰੈਜ਼ੀਡੈਂਟ, ਕੋਈ ਵਰਕ ਪਰਮਿਟ ਹੋਲਡਰ, ਕੋਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਉਹਨਾਂ ਵਿੱਚੋਂ ਕਿਸੇ ਵੀ ਪ੍ਰੋਗਰਾਮ ਵਾਸਤੇ ਐਲੀਜੀਬਲ ਨਹੀਂ ਹੁੰਦਾ
ਤਾਂ
ਕਹਿੰਦੇ ਫਿਰ ਦੇ ਹੈਵ ਟੂ ਗੋ ਬੈਕ ਹੋਮ। ਅਸੀਂ ਕਹਿੰਦੇ ਹਮੇਸ਼ਾ ਉਹਨਾਂ ਨੇ ਕਿਹਾ ਵੀ ਵੀ ਕੈਨੋਟ ਜਸਟ ਕੀਪ ਓਪਨਿੰਗ ਅਵਰ ਟੈਬਸ ਐਂਡ ਸੇ ਐਵਰੀਵਨ ਇਜ਼ ਵੈਲਕਮ। ਕਹਿੰਦੇ ਵੀ ਜਿਹਨਾਂ ਕੋਈ ਕੁਆਲੀਫਾਈ ਜਿਹੜੇ ਨਹੀਂ ਕਰਦੇ ਦੇ ਵਿਲ ਹੈਵ ਟੂ ਗੋ ਬੈਕ।
ਜਿਹੜਾ ਵਾਸੂ ਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ, ਦੇਖੋ ਵੈਸੇ ਇਹ ਵਨਸ ਅ ਲਾਈਫ ਟਾਈਮ ਹੀ ਮਿਲਦਾ, ਜ਼ਿੰਦਗੀ ਇੱਕ ਵਾਰ ਹੀ ਮਿਲਿਆ ਕਰਦਾ ਇਹ, ਪਰ ਪੈਂਡੈਮਿਕ ਵੇਲੇ ਇਹਦੇ ਵਿੱਚ ਐਕਸਟੈਂਸ਼ਨਸ ਦੇ ਦਿੱਤੀਆਂ ਗਈਆਂ ਸੀਗੀਆਂ, ਕਿਉਂਕਿ ਉਦੋਂ 18 ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਸੀ। ਹੁਣ ਕਈਆਂ ਦੀ ਉਹ ਐਕਸਟੈਂਸ਼ਨ ਖਤਮ ਹੋ ਗਈਆਂ ਨੇ, ਕਈ ਅਜਿਹੇ ਨੇ ਜਿਹੜੇ ਕਿ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ PR ਲਈ ਕੁਆਲੀਫਾਈ ਕਰ ਲੈਣ, ਪਰ ਪਰਮਾਨੈਂਟ ਰੈਜ਼ੀਡੈਂਸੀ ਲਈ ਕੁਆਲੀਫਾਈ ਕਰਨ ਵਾਸਤੇ ਤੁਹਾਡੇ ਕੋਲ ਕਰੰਟ ਸਟੈਟਸ ਵੀ ਤੇ ਐਕਟਿਵ ਤੁਹਾਡਾ ਲੀਗਲ ਸਟੈਟਸ ਹੋਣਾ ਚਾਹੀਦਾ। ਸੋ ਕਈਆਂ ਦਾ ਇਹ ਕਹਿਣਾ ਵੀ ਜੇ ਸਾਨੂੰ PGWP ਦੇ ਵਾਸਤੇ ਤੁਸੀਂ ਐਕਸਟੈਂਸ਼ਨ ਦੇ ਦਿੰਦੇ ਹੋ ਤਾਂ ਐਟਲੀਸਟ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਫਾਈਲ ਕਰ ਸਕਾਂਗੇ। ਸਮੱਸਿਆ ਤਾਂ ਵਸੂ ਜੀ ਇੱਥੇ ਆਉਣ ਬਣੀ ਨਾ ਕਿ ਜਿਨ੍ਹਾਂ ਲੋਕਾਂ ਨੇ PGWP ਰਾਹੀਂ ਕੈਨੇਡੀਅਨ ਵਰਕ ਐਕਸਪੀਰੀਅੰਸ ਵੀ ਹਾਸਲ ਕਰ ਲਿਆ, ਜੇ ਅਸੀਂ ਉਹ ਕਹਿੰਦੇ ਹਾਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਨਵੇਂ ਪਰਮਾਨੈਂਟ ਰੈਜ਼ੀਡੈਂਟ ਲੋਕਾਂ ਨੂੰ ਪੱਕੇ ਕੀਤਾ ਜਾਣਾ, ਉਹਦੇ ਵਿੱਚ ਜਿਹੜੇ ਆਹ ਐਕਸਪ੍ਰੈਸ ਐਂਟਰੀ ਦੇ ਰਾਹੀਂ ਜਿਹੜੇ ਪੱਕੇ ਹੋਣੇ ਨੇ ਉਹ ਗਿਣਤੀ 1,17,000 ਦੇ ਨੇੜੇ ਤੇੜੇ ਆ। ਹੁਣ ਉਸ 1,17,000 ਦੇ ਪੂਲ ਦੇ ਵਿੱਚ ਕੈਨੇਡਾ ਦੇ ਵਿੱਚ PGWP ਦੇ ਆਧਾਰ 'ਤੇ ਜਿਹੜੇ ਬੈਠੇ ਨੇ ਉਹਨਾਂ ਨੇ ਕੰਪੀਟ ਦੁਨੀਆ ਭਰ ਦੇ ਹੋਰ ਐਪਲੀਕੈਂਟਸ ਦੇ ਨਾਲ ਵੀ ਕਰਨਾ। ਲਾਈਕ ਯੂ ਮੈਨਸ਼ਨਡ, ਕੈਨੇਡਾ 'ਚ ਆਲਰੇਡੀ 4,72,000 ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਹੈਗੇ ਨੇ ਜਿਹੜੇ ਐਜ਼ ਆਫ ਐਂਡ ਆਫ ਆਗਸਟ। ਹੁਣ ਜੇ ਸਾਡੀ ਟੋਟਲ ਪਰਮਾਨੈਂਟ ਰੈਜ਼ੀਡੈਂਟਸ ਨੂੰ ਐਕਸੈਪਟ ਕਰਨ ਦੀ ਜਿਹੜੇ ਲੈਵਲਸ ਨੇ ਉਹ ਜੇ ਜਾਂ ਤਾਂ ਇਹ ਕਹਿ ਲਓ ਵੀ ਸਿਰਫ ਅਤੇ ਸਿਰਫ ਜਿਹੜੇ PGWP ਹੋਲਡਰਸ ਨੇ ਉਹਨਾਂ ਨੂੰ ਹੀ ਪੱਕੇ ਕਰਨਾ, ਤਾਂ ਵੀ ਅਸੀਂ ਆਪਣੇ ਜਿਹੜੇ ਉਹ ਟਾਰਗੇਟਸ ਦੇ ਬਹੁਤ ਨੇੜੇ ਪਹੁੰਚਦੇ ਹਾਂ। ਸੋ ਇਹਦੇ ਕਰਕੇ ਜਿਹੜੇ ਬਾਕੀ ਦੇ ਪ੍ਰੋਗਰਾਮਸ ਨੇ ਉਹ ਹਿੱਲਦੇ ਨੇ। ਹੁਣ ਇਹ ਦੇਖਣਾ ਹੋਏਗਾ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਮੀਗ੍ਰੇਸ਼ਨ ਮੰਤਰੀ ਅਤੇ ਫੈਡਰਲ ਇੰਪਲੋਇਮੈਂਟ ਮਿਨਿਸਟਰ ਵੱਲੋਂ, ਅੱਜ ਸਾਡੇ ਸਮੇਂ ਮੁਤਾਬਕ ਉਹ 10 ਵਜੇ ਪ੍ਰੈਸ ਕਾਨਫਰੰਸ ਹੋਣੀ ਆ। ਉਹਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਬਾਰੇ ਹੀ ਕੋਈ ਨਾ ਕੋਈ ਉਹਨਾਂ ਨੇ ਐਲਾਨ ਕਰਨਾ ਹੈ।
ਸੋ ਪਿਛਲੀ ਵਾਰ ਜਦੋਂ ਇਹ ਕਿਹਾ ਗਿਆ ਸੀ ਕਿ ਜਿਹੜੀ ਲੋਅ ਵੇਜ ਸਟਰੀਮ ਵਾਲੀ ਜਿਹੜੇ LMIAs ਨੇ ਉਹਨਾਂ ਉੱਤੇ ਕੋਈ ਜਿਹੜੀਆਂ ਰਿਸਟ੍ਰਿਕਸ਼ਨਸ ਵਗੈਰਾ ਲਗਾਈਆਂ ਗਈਆਂ ਸੀ, ਉਦੋਂ ਕਿਹਾ ਸੀ ਕਿ ਹੁਣ 90 ਡੇਜ਼ ਰਿਵਿਊ ਕੀਤਾ ਜਾਏਗਾ ਇਸ ਪ੍ਰੋਗਰਾਮ ਨੂੰ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਐਡੀਸ਼ਨਲ ਰਿਸਟ੍ਰਿਕਸ਼ਨਸ ਜਾਂ ਕੋਈ ਹੋਰ ਚੇਂਜਸ ਵੀ ਅਨਾਊਂਸ ਕੀਤੇ ਜਾਣਗੇ। ਸੋ ਪ੍ਰੋਬਬਲੀ ਟੂਡੇ ਇਜ਼ ਦੈਟ ਡੇ। ਸੋ ਅੱਜ ਉਹਨਾਂ ਨੇ ਲਿਖਿਆ, ਕਹਿੰਦੇ ਇਟਸ ਅਬਾਊਟ ਸਟਰੈਂਥਨਿੰਗ ਅਵਰ TR ਪ੍ਰੋਗਰਾਮਸ and migration pathways. So it will be about the TR program. So maybe ode vich koi hor restrictions ya koi hor changes aj announce kite jaan. So we'll
asar restrictions de hi ne kyunki jis round de vich sarkar hun turi hui hai. So dekhde han ki hunda aj.
So jehdi post graduate work permit wali gall hai ode vich sab ton vaddi dikkat, jehdi main dikkat sare students nu is gall nu leke hai ke COVID-19 duran jehde Canada experience class de tehat jehde draws nikalde ne express entry de ohna nu hold te pa ditta gaya si. ਸੋ ਬਹੁਤ ਸਮਾਂ ਉਹ ਜਿਹੜੇ ਡਰਾਜ਼ ਹੋਏ ਨੀ, ਤਕਰੀਬਨ 3 ਸਾਲ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਿਜ਼ਿਊਮ ਕੀਤਾ ਗਿਆ ਉਹ ਜਿਹੜਾ ਕੱਟ ਆਫ ਸਕੋਰ ਆ
ਉਹ ਬਹੁਤ ਹਾਈ ਹੈ,
ਇਟਸ ਇਨ ਐਕਸੈਸ ਆਫ 500, ਉਹ 510-520 ਦੇ ਨੇੜੇ ਉਹ ਸਕੋਰ ਰਹਿੰਦਾ, ਉਹ ਪੁਆਇੰਟਸ ਪੂਰੇ ਨਹੀਂ ਹੁੰਦੇ ਤੇ ਉਹ ਹਰ ਕੋਈ ਵਾਹ ਲਾ ਕੇ ਸਾਰਾ ਕੁਝ ਕਰ ਕਰਾ ਕੇ ਵੀ ਪੁਆਇੰਟਸ ਪੂਰੇ ਨਹੀਂ ਹੁੰਦੇ। ਆਇਲਟਸ ਦੇ ਵਿੱਚ ਤੁਹਾਨੂੰ ਸਕੋਰ ਬਹੁਤ ਜ਼ਿਆਦਾ ਜ਼ਬਰਦਸਤ ਚਾਹੀਦਾ
ਜੇ
ਤੁਸੀਂ ਪੁਆਇੰਟਸ ਪੂਰੇ ਕਰਨੇ ਨੇ, ਤੇ ਈਵਨ ਜੇ
ਉਹਦੇ ਨਾਲ ਵੀ ਕਈਆਂ ਦੇ ਪੂਰੇ ਨਹੀਂ ਹੁੰਦੇ,
ਯਾ ਈਵਨ ਜੇ CLB 9 ਤੁਸੀਂ ਲੈ ਲੈਂਦੇ ਹੋ ਵਿਚ ਇਜ਼ 8777, ਸੋ ਲਿਸਨਿੰਗ ਦੇ ਵਿੱਚ 8, ਬਾਕੀ ਮੋਡਿਊਲਸ ਵਿੱਚ 7, CLB 9 ਕਹਿੰਦੇ ਉਹਨੂੰ, ਉਹਦੇ ਨਾਲ ਵੀ ਪੁਆਇੰਟਸ ਪੂਰੇ ਸੂਰੇ ਹੁੰਦੇ ਨੇ। ਜੇ ਤੁਸੀਂ ਸ਼ੋਰ ਸ਼ਾਰਟ ਕੁਆਲੀਫਾਈ ਕਰਨਾ ਬਾਕੀ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ CLB 10 ਲੈਣਾ ਪੈਣਾ ਤੇ ਉਹ ਬਹੁਤੇ ਸਟੂਡੈਂਟਸ ਦਾ ਉਹ ਹੋ ਨਹੀਂ ਰਿਹਾ ਤੇ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਨੇ, ਪੁਆਇੰਟਸ ਪੂਰੇ ਨਹੀਂ ਹੋ ਰਹੇ। ਪਹਿਲਾਂ ਇਹ ਜਿਹੜੇ ਪੁਆਇੰਟਸ ਨੇ ਇਹ 500 ਤੋਂ ਘੱਟ ਹੋਇਆ ਕਰਦੇ ਸੀ,
ਆਸਾਨੀ ਨਾਲ ਬੰਦਾ ਕੁਆਲੀਫਾਈ ਕਰ ਜਾਂਦਾ ਸੀ। ਜਿਹੜੀ ਇੱਕ ਉਹ ਗੱਲ ਹੈ ਨਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਦਾ ਕਹਿਣਾ ਵੀ ਸਾਨੂੰ ਸੁਪਨਾ ਕੁਝ ਹੋਰ ਵਿਖਾਇਆ ਗਿਆ ਸੀ, ਅਸਲੀਅਤ ਕੁਝ ਹੋਰ ਆ, ਉਹ ਸੁਪਨਾ ਐਕਚੁਅਲੀ ਦੇਖੋ ਸਰਕਾਰ ਦਾ ਜਿਹੜਾ ਪ੍ਰੋਗਰਾਮ ਸੀ ਉਹ ਗੱਲਾਂ ਬਾਤਾਂ ਦੇ ਵਿੱਚ ਜ਼ਰੂਰ ਕਹਿ ਦਿੰਦੇ ਸੀ ਕਿ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਸਭ ਤੋਂ ਵਧੀਆ ਇਮੀਗ੍ਰੈਂਟ ਬਣਦੇ ਨੇ ਕਿਉਂਕਿ ਉਹ ਇੱਥੇ ਆ ਕੇ ਰਹਿ ਲਏ ਹੁੰਦੇ ਨੇ, ਸਿਸਟਮ ਦੇ ਵਿੱਚ ਰਚ ਮਿਚ ਗਏ ਹੁੰਦੇ ਨੇ। ਪਰ ਦੇਖੋ ਵਾਅਦਾ ਕੀ ਸੀ, ਤੁਸੀਂ ਇੱਥੇ ਆ ਕੇ ਪੜ੍ਹਾਈ ਕਰੋ, ਪੜ੍ਹਾਈ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੇਗਾ, ਵਰਕ ਇੱਥੇ ਤੱਕ ਦੀ ਗੱਲ ਸੀ। ਜਿਹੜਾ ਅੱਗੇ ਵਾਲੀ ਗੱਲ ਸੀ ਉਹ ਇੰਪਲਾਈਡ ਸੀ, ਕਿਉਂ? ਕਿਉਂਕਿ 2016 ਤੋਂ ਲੈ ਕੇ 2020 ਦੇ ਵਿੱਚ ਇਹਨਾਂ 4 ਸਾਲਾਂ 'ਚ ਕੀ ਹੁੰਦਾ ਰਿਹਾ, ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਸੀਗੇ ਲਗਭਗ 2 ਸਾਲਾਂ ਦੇ ਵਿੱਚ 40% ਇੱਥੇ ਪਰਮਾਨੈਂਟ ਰੈਜ਼ੀਡੈਂਟ ਬਣ ਜਾਂਦੇ ਸੀ। ਫਿਰ 2011 ਤੋਂ ਲੈ ਕੇ 2015 ਜੇ ਉਸ ਤੋਂ ਵੀ ਪਹਿਲਾਂ ਵੇਖੀਏ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਤਕਰੀਬਨ 73% ਜਿਹੜੇ ਲੋਕ ਸੀਗੇ ਉਹ 5 ਸਾਲਾਂ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਬਣ ਜਾਇਆ ਕਰਦੇ ਸੀ। ਸੋ ਇੱਕ ਪੈਟਰਨ ਅਜਿਹਾ ਬਣਿਆ ਹੋਇਆ ਸੀ ਜਿਹਦੇ ਕਰਕੇ ਇਹ ਕਹਿ ਲਓ ਇੱਕ ਪ੍ਰਭਾਵ ਅਜਿਹਾ ਸੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਨੂੰ ਅੱਗੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਬੜਾ ਸੌਖਾ ਅਤੇ ਸਿੱਧਾ ਪੱਧਰਾ ਮਿਲ ਜਾਏਗਾ। ਹੁਣ ਜਿਹੜੀ ਉਹ ਜਿਹੜਾ ਰਸਤਾ ਹੈ ਉਹ ਬੜਾ ਮੁਸ਼ਕਲ ਹੋ ਗਿਆ।
ਇਹਨੂੰ ਇੱਦਾਂ ਆਪਾਂ ਦੇਖ ਸਕਦੇ ਹਾਂ ਕਿ ਇਹ ਸੁਪਨਾ ਸਰਕਾਰ ਨੇ ਨਹੀਂ ਸੀ ਦਿਖਾਇਆ, ਇਹ ਟਰੈਵਲ ਏਜੰਟਾਂ ਨੇ ਦਿਖਾਇਆ ਸੀ
ਜੀ।
ਸੋ ਇਹ ਜਿਹੜਾ ਸੁਪਨਾ ਸੀ ਅਨਫੋਰਚੁਨੇਟਲੀ ਜਿਹੜੇ ਇੰਡੀਆ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ,
ਜਾਂ ਫਿਰ ਤੁਸੀਂ ਇਹ ਕਹਿ ਲਓ ਵੀ ਸੱਜੇ ਖੱਬੇ ਵੇਖ ਕੇ ਅੱਛਾ ਫਲਾਨਿਆਂ ਦਾ ਵੀ ਬੱਚਾ ਗਿਆ, ਅੱਛਾ ਉੱਥੇ ਪੱਕਾ ਹੋ ਗਿਆ, ਗਿਆ ਤਾਂ ਪੜ੍ਹਨ ਸੀ, ਅੱਛਾ PR ਹੋ ਗਿਆ, ਅੱਛਾ ਫਲਾਨਾ ਇਹ ਵੀ ਅੱਛਾ ਪੱਕਾ ਹੋ ਗਿਆ। ਆ ਜਿਹੜੇ ਪੱਕੇ ਕੈਨੇਡਾ ਵਾਲੇ ਫਿਲਮਾਂ ਦੇ ਵਿੱਚ ਵੀ ਸਲੋਗਨ ਆਏ, ਇਹ ਪਿਛਲੇ 10 ਸਾਲਾਂ 'ਚ ਹੀ ਆਏ ਸੀ ਅਤੇ ਉਸ ਤੋਂ ਬਾਅਦ ਜਿਹੜਾ ਉਹ ਇੱਕ ਪ੍ਰਭਾਵ ਅਜਿਹਾ ਬਣ ਗਿਆ ਸੀ, ਇੱਕ ਇੰਪਲਾਈਡ ਇਹ ਇੱਕ ਪਰਸੈਪਸ਼ਨ ਸੀ ਕਿ ਜਦੋਂ ਜਿਹੜਾ ਬੰਦਾ ਸਟੂਡੈਂਟ ਦੇ ਤੌਰ 'ਤੇ ਗਿਆ ਫਿਰ ਵਰਕ ਪਰਮਿਟ ਮਿਲਿਆ, ਉਸ ਤੋਂ ਬਾਅਦ ਅੱਗੇ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਖੁੱਲ੍ਹ ਜਾਣਾ ਵੀ ਇੱਦਾਂ ਹੀ ਸਾਰੇ ਪੱਕੇ ਹੋ ਰਹੇ ਨੇ। ਪਰ ਹੁਣ PGWP ਹੋਲਡਰਸ ਦੀ ਗਿਣਤੀ ਇੰਨੀ ਜ਼ਿਆਦਾ ਹੈ, ਜਿਹੜੇ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲੇ ਡਰਾਜ਼ ਜਿਹੜੇ ਹੋਲਡ 'ਤੇ ਪਾਏ ਗਏ ਉਹਦੇ ਕਰਕੇ ਇਹਨਾਂ ਦਾ ਰਾਹ ਹੋਰ ਮੁਸ਼ਕਲ ਹੋ ਗਿਆ, ਹੋਰ ਔਖਾ ਹੋ ਗਿਆ। ਸੋ ਉਹਨੇ ਮੁਸ਼ਕਲਾਂ ਵਧਾ ਦਿੱਤੀਆਂ ਨੇ। ਲੈਟਸ ਸੀ ਵਾਸੂ ਜੀ, ਅੱਜ ਹੁਣ ਤੋਂ ਤਕਰੀਬਨ 1.5 ਘੰਟੇ ਤੱਕ ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਕੀ ਐਲਾਨ ਕੀਤਾ।
ਹੁਣ ਜਿਹੜੇ ਇਹ ਲੋਕ ਪੱਕੇ ਨਹੀਂ ਹੋ ਪਾ ਰਹੇ, ਇਹਨਾਂ ਵਾਸਤੇ ਹੁਣ ਬੜੇ ਨਵੇਂ ਨਵੇਂ ਐਵਨਿਊਜ਼ ਐਕਸਪਲੋਰ ਕੀਤੇ ਜਾ ਰਹੇ ਨੇ। ਹੁਣ ਤੁਸੀਂ ਨੈਕਸਟ ਜਤਿੰਦਰ ਦਦਰਾਓ ਜੀ ਨਾਲ ਗੱਲ ਕਰਨੀ ਹੈ
ਜੀ ਜੀ ਜੀ,
ਸੋ ਸਪੇਨ ਦੇ ਵਿੱਚ ਕੋਈ ਪ੍ਰੋਗਰਾਮ ਹੈ
ਜੀ, ਸੋ ਪਿਛਲੇ ਹਫਤੇ ਗੱਲ ਉਹਦੇ ਕਰਕੇ ਗਏ ਸੀ,
ਸੋ ਮੇਰੇ ਖਿਆਲ ਉਹਨਾਂ ਨੂੰ ਅੱਜ ਵੀ ਉਹ ਸ਼ਾਇਦ ਗੱਲ ਕਰਨਾ ਚਾਹੁੰਗੇ ਇਹਦੇ ਬਾਰੇ
ਜੀ,
ਕਿਉਂਕਿ ਉਹ ਬੜਾ ਵਧੀਆ ਸੁਣਨ ਚ ਬੜਾ ਇੰਟਰਸਟਿੰਗ ਲੱਗਦਾ ਉਹ ਪ੍ਰੋਗਰਾਮ ਕਿ ਇਟਸ ਕਹਿ ਲਓ ਕਿ ਐਨ ਆਲਟਰਨੇਟਿਵ ਕਿ ਜਿਹੜੇ ਇੱਥੇ ਨਹੀਂ ਪੱਕੇ ਹੋ ਪਾ ਰਹੇ ਉਹਨਾਂ ਵਾਸਤੇ ਇੱਕ ਵਧੀਆ ਚੀਜ਼ ਹੋ ਸਕਦੀ।
ਵਾਸਤਵਿਕ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਥੈਂਕ ਯੂ ਵੈਰੀ ਮਚ।